किया। साथ मिलकर काम करते हुए हमारी योजना में शारीरिक दूरी रखना, स्कूल्स में अधिक नर्सेज रखना, मास्क पहनना, ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ओंटेरियो सरकार द्वारा भुगतान किया गया।
यू आर लिस्निंग टू WTOR 770 AM यंगस्टाउन टोरंटो।
770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि असी हर एतवार नू इस समय भाव 4 बजे तो लैके 5 बजे तक अते सोमवार नू 3 बजे तो लैके 4 बजे तक माइंड एंड बॉडी प्रोग्राम लैके तुहाडी खिदमत दे विच हाजिर हुन्ने आ। ये जिहड़ा प्रोग्राम है यह BNC मैडिकल सेंटर के ताबून के नाल पेश किया जाता है। BNC जिहा कि इस दे नौ तो ही स्पष्ट है कि बी मीनस ब्रैमली ते सी मीनस कंट्रीसाइड। ब्रैमटन दे विच जो जिहड़ियां दो रोड्स ने, एक नूं आपां ब्रैमली कहने आ ते दूजी नूं कहने आ कंट्रीसाइड, जिथे ब्रैमली ते कंट्रीसाइड मिलदियां ने उस इंटरसैक्शन के उपर, उस नुक्कर के उपर गैस स्टेशन है ते उस गैस स्टेशन आले प्लाजे दे विच साडा ये BNC मैडिकल सेंटर है। इसे करके इन्हूं BNC कहा जाता है। जिस तरह कनेडा दे विच BC मशहूर है, ब्रिटिश कोलंबिया, इस तरह ही ब्रैमटन दे विच BNC अर्जेंट केयर BNC मैडिकल सेंटर बहुत मशहूर है, जिदे विच अंडर द सेम रूफ इको छत दे थले पहली बार बहुत सारिया हैल्थ नाल रिलेटिड सर्विसिज दित्तियां जांदियां ने। मसलन इदे विच फिजियोथैरेपी ते कैरोप्रैक्टर नाल संबंधित हर प्रकार दीआं सेवावां दित्तियां जांदियां ने, हर प्रकार दी इंश्योरेंस नूं डील करदे ने। साडे कोले वाक इन क्लीनिक है, फैमिली प्रैक्टिस है, अर्जेंट केयर है। अर्जेंट केयर दा मतलब इह हुंदा वी जे किसे दी छोटी मोटी हड्डी पसली टुट गई, कोई टांके लाउणा, कोई प्लस्टर लगाउणा, कोई ECG कराउणी है, कोई हार्ट दी प्रॉब्लम आ गई, कोई एलर्जी दी प्रॉब्लम है, तां उह इंस्टेड ऑफ टू गो टू द सिविक हॉस्पिटल एंड वेट ओवर देयर फॉर मोर देन 7 to 8 hours एज इट इज मैनशन ऑन देयर वैबसाइट, साढ़े को घंटे दो घंटे फ्री हो सकते हो, नाले पार्किंग के पैसे नहीं लगते। शर्त इको ही है कि नॉन लाइफ थ्रैटनिंग होनी चाहिए है प्रॉब्लम। जे तो लाइफ थ्रैटनिंग है ऑफकोर्स यू हैव नो अदर चॉइस जस्ट टू कॉल 911, बट इफ इट इज नॉट नॉन लाइफ थ्रैटनिंग दैट यू कैन कम विजिट अवर मैडिकल सेंटर। सो इस तो इलावा साड़ी जी ब्लड लैब है, यह भी हफ्ते के 7 दिन खुलती है, 9 बजे खुल जाती है। फिर इत्थे साडे कोले काउंसलिंग दीआं सर्विसिज ने, पंजाबी डॉक्टर डॉक्टर फैनी, देखण नूं तां लगदा कि फैनी पता नहीं कोई गोरियां दा नां है जां रशियन नां है, पर पंजाबी डॉक्टर ने पहली बार इंटेरियो दे विच डॉक्टर फैनी अजिहे डॉक्टर ने जिहड़े कि मास्टर इन काउंसलिंग ते नाल नाल डॉक्टर ऑफ मैडिसन, डॉक्टर इन मैडिसन भी ने, MD भी ने ते मास्टर इन काउंसलिंग भी ने। जिन्हां भी भैन भरावां नूं, बच्चियां नूं, बजुर्गां नूं स्ट्रैस रहिंदा, वैसे तो बाबे नानक ने कहा सी नानक दुखिया सब संसार है जी। फरीद साहब कहिंदे सी मैं जानिया दुख मुझको, दुख सवाया जग, कोठे चढ़ के देखिया घर घर इहो अग। कहिंदा भाव कि हर घर दे विच दुख तकलीफां ने, स्ट्रैस रहिंदा, एंगजायटी होंदी है, डिप्रैशन होंदा, पैनिक अटैक हुंदे ने, फिर कई बारी फैमिलियां दे विच डाइवोर्स हुंदे ने, असाल्ट लड़ाई झगड़े हो जांदे ने, विद वैपन एंड विदाउट वैपन पुलिस फड़ के लै जांदी है, फिर कोर्ट कहिंदी है तुसीं काउंसलिंग करो। सो इसे तरह स्कूलां दे विच बुलिंग हुंदी है, बच्चे तंग करदे ने, एक दूजे नूं धक्का दिंदे ने, जदों मजोरिटी किसी होर कम्यूनिटी की हुंदी है, काम ते जांदे उत्थे इंपलायर तंग करदे ने। सो जिहियां किसी भी प्रकार की कारण करके तुहानूं स्ट्रैस रहिंदा है जां एंगजायटी है, तुसीं डॉक्टर फैनी जिन्हां दा कि डायरैक्ट फोन नंबर है 416-948-7744 416-948-7744 उन्हां नूं तुसीं सीधा भी फोन कर सकते हो, ते जां फिर साडी BNC मैडिकल सेंटर दे विच आके तुसीं उन्हां नाल अपॉइंटमेंट बना सकते हो। 2-3-4-5 मीटिंगां दे विच तुहानूं काफ़ी फायदा होएगा, क्योंकि उह केवल काउंसलिंग दी मास्टर नहीं है, उह नाल नाल डॉक्टर इन मैडिसन भी ने। इस तों इलावा साडे कोले फार्मेसी है जिहड़ी कि 365 दिन खुलदी है, अते खुंजे दे विच इक दुकान है जिहनूं आपां BNC विजन सेंटर कहने आ। विजन दा मतलब हुंदा निगाह दी, निगाह दा भाव जे देसी भाषा च कहना होवे जां पेंडू लैंग्वेज कहना होवे तां ऐनकां दी दुकान कह लो। भावें साडे कोले आई डॉक्टर हुंदे सी 4, हुण तां नहीं हैगे, क्योंकि असीं इस स्टोर नूं, ऐनकां दी दुकान नूं बंद करन दा फैसला कीता है, ਤੇ ਉਹਦੇ ਵਿੱਚ ਜਿੰਨੀਆਂ ਵੀ ਸਨਗਲਾਸਿਸ ਪਈਆਂ ਨੇ, ਆਈ ਫਰੇਮਸ ਪਏ ਨੇ, ਜਿਹੜੇ ਤਾਂ ਹੈਗੇ ਬ੍ਰੈਂਡਡ। ਬ੍ਰੈਂਡਡ ਕਿਹਨੂੰ ਕਹਿੰਦੇ ਨੇ? ਜਿਹੜੀਆਂ ਕਿ ਡਿਜ਼ਾਈਨਰ ਨੇ, ਜਿਸ ਤਰ੍ਹਾਂ ਰੇਵਨ ਕਹਿ ਲਓ, ਗੁੱਚੀ ਕਹਿ ਲਓ, ਪ੍ਰਾੜਾ ਕਹਿ ਲਓ, ਟੋਮਫਰ ਕਹਿ ਲਓ, ਮਾਈਕਲ ਕੋਰ ਕਹਿ ਲਓ, ਪੋਲਿਸ ਕਹਿ ਲਓ, ਪੋਰਸ਼ ਕਹਿ ਲਓ, ਅਜਿਹੀਆਂ ਬਹੁਤ ਸਾਰੀਆਂ ਕਿਸਮਾਂ ਨੇ। ਇਹ ਜਿਹੜੀਆਂ ਵੀ ਸਾਡੇ ਕੋਲ ਸਨਗਲਾਸਿਸ ਬ੍ਰੈਂਡਡ ਨੇ ਜਾਂ ਆਈ ਫਰੇਮ ਬ੍ਰੈਂਡਡ ਨੇ, ਉਹ ਅਸੀਂ ਹੁਣ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਫਾਰ ਐਗਜ਼ਾਮਪਲ, ਤੁਸੀਂ ਇਹ ਮੰਨ ਲਓ ਵੀ ਜੇ ਰੇਵਨ ਦੀ ਐਗਜ਼ਾਮਪਲ ਲੈ ਲਓ, ਪਰ ਸਨਗਲਾਸ ਜਿਹੜੀ ਹੈਗੀ ਹੈ ਉਹ ਕੋਈ $300 ਦੀ ਹੈ, ਹੈਂਜੀ, ਅਤੇ ਇੱਥੇ ਤਕਰੀਬਨ $120 ਦੀ ਕੋਸਟ 'ਤੇ ਮਿਲ ਜੂਗੀ, ਹੈਂਜੀ। ਇਸੇ ਤਰ੍ਹਾਂ ਹੀ ਜਿਹੜੀਆਂ 500-600 ਦੀਆਂ ਮਿਲਦੀਆਂ ਨੇ, ਕੋਈ ਡਿਓਰ ਹੈ, ਡਿਓਰ ਕਹਿੰਦੇ ਨੇ, ਗੁੱਚੀ ਕਹਿੰਦੇ ਨੇ, ਟੋਮਫੋਰਡ ਕਹਿੰਦੇ ਨੇ, $500 ਦੀਆਂ ਹੁੰਦੀਆਂ ਨੇ। ਸੋ ਇਹ ਸਾਨੂੰ ਕੋਈ less than $200 ਮਿਲ ਜਾਣਗੀਆਂ। ਸੋ ਇਹ ਰਫਲੀ ਮੈਂ ਦੱਸ ਰਿਹਾ ਕਿ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਨੋਨ ਬ੍ਰੈਂਡਡ ਫਰੇਮਸ ਨੇ, ਜਿਹੜੇ ਅਡਲਟਸ ਦੇ ਨੇ, ਆਦਮੀਆਂ ਦੇ ਜਾਂ ਔਰਤਾਂ ਦੇ, ਉਹ ਜੇ ਤੁਸੀਂ ਦੇਖੋਗੇ ਪ੍ਰਾਈਸਾਂ ਉਸੇ ਤਰ੍ਹਾਂ ਹੀ ਲਿਖੀਆਂ ਵੀ ਹੈ, ਕੋਈ 150 ਦਾ, ਕੋਈ 200 ਦਾ, ਕੋਈ 250 ਦਾ, ਕੋਈ ਈਵਨ 300, 350 ਤੱਕ ਵੀ ਨੇ। ਅਸੀਂ ਉਹ ਪ੍ਰਾਈਸਾਂ ਚੇਂਜ ਨਹੀਂ ਕੀਤੀਆਂ। ਤੁਸੀਂ ਜਿਹੜੇ ਮਰਜ਼ੀ ਚੂਜ਼ ਕਰ ਲਓ, ਦੇਸੀ ਤਰੀਕਾ 100 ਦੇ 2, ਉਹ ਫਰੇਮ ਹੁਣ $100 ਦੇ 2 ਮਿਲਦੇ ਨੇ, ਜੇ ਇੱਕ ਲਾਉਂਗੇ $60 ਦਾ। ਇਸੇ ਤਰ੍ਹਾਂ ਬੱਚਿਆਂ ਦੇ ਜਿਹੜੇ ਵੀ ਖੂਬਸੂਰਤ ਰੰਗ ਬਿਰੰਗੇ ਵਧੀਆ ਕੁਆਲਿਟੀ ਦੇ ਫਰੇਮ ਨੇ, ਜਿਹੜੇ ਕਿ ਪਹਿਲਾਂ ਅਸੀਂ $100 ਦੇ, $150 ਦੇ, $200 ਦੇ, $250 ਤੱਕ ਵੀ ਵੇਚਦੇ ਸੀਗੇ, ਉਹ ਹੁਣ ਜਿੰਨੇ ਮਰਜ਼ੀ ਲੈ ਲਓ ਤੁਸੀਂ $50 ਦੇ 2, $25-25 ਦੇ ਨੇ। ਇਸੇ ਤਰ੍ਹਾਂ ਹੀ ਜਿਹੜੀਆਂ ਸਾਡੇ ਲੈਂਜਿਸ ਨੇ, ਆਪਾਂ ਸ਼ੀਸ਼ੇ ਪਾਉਂਦੇ ਹਾਂ ਜਿਹਨੂੰ ਕਹਿੰਦੇ ਹਾਂ, ਚਾਹੇ ਉਹ ਨਿਗਾਹ ਦੇ ਨੇ, ਚਾਹੇ ਉਹ ਦੂਰ ਦੇਖਣ ਦੇ ਨੇ, ਚਾਹੇ ਉਹ ਲਾਈਨ ਵਾਲੇ ਨੇ, ਚਾਹੇ ਉਹ ਪ੍ਰੋਗਰੈਸਿਵ ਨੇ। ਇਸੇ ਤਰ੍ਹਾਂ ਹੀ ਕਈ ਵਾਰੀ ਕੰਪਿਊਟਰ ਦੇ ਨਾਲ ਅਸੀਂ ਬਾਈਫੋਕਲ ਬਲੂ ਬਲੌਕ ਪਾਉਂਦੇ ਹਾਂ ਜਾਂ AR ਪਾਉਂਦੇ ਹਾਂ, ਐਂਟੀ ਰਿਫਲੈਕਸ਼ਨ ਜਾਂ ਹੋਰ ਜਿੰਨੀਆਂ ਵੀ ਕਿਸਮਾਂ ਨੇ, ਉਹ ਜਦੋਂ ਤੁਸੀਂ ਆਓਗੇ ਸਟੋਰ 'ਤੇ ਆਪਣੀ ਪ੍ਰਿਸਕ੍ਰਿਪਸ਼ਨ ਲੈ ਆਓ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਕਿਸੇ ਮਰਜ਼ੀ ਡਾਕਟਰ ਨੂੰ ਦਿਖਾਓ, ਉਹ ਤੋਂ ਨੰਬਰ ਲੈ ਕੇ ਸਾਡੇ ਕੋਲ ਆ ਜਾਓ, ਐਥੀਕਲੀ ਵੀ ਅਤੇ ਲੀਗਲੀ ਵੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਆ ਕੇ ਟਰਾਈ ਕਰ ਲਓ। ਤੁਸੀਂ ਸਿਰਫ ਥੋੜ੍ਹੇ ਜਿਹੇ ਪੈਸੇ ਨਹੀਂ ਬਚਾਓਗੇ, ਕਾਫੀ ਢੇਰ ਸਾਰੇ ਪੈਸੇ ਬਚਾਉਣੇ ਹੋ, ਕਿਉਂਕਿ ਅਸੀਂ ਉਹ ਵੀ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਮੈਂ ਜਿਹੜਾ ਪ੍ਰਾਈਸ ਹੈ ਲੈਂਜਿਸ ਦਾ, ਅੱਜ ਵੀ ਮੇਰੇ ਭਾਈ ਸਾਹਿਬ ਨੇ ਕਿਸੇ ਨੇ ਫੋਨ 'ਤੇ ਕਿਹਾ ਜੀ ਦੱਸਤਾ ਦਿਓ, ਮੈਂ ਕਿਹਾ ਨਹੀਂ, ਤੁਸੀਂ ਜੇ ਲੈਣਾ ਜੀ ਸਾਹਿਬ ਕੇ ਸਟੋਰ 'ਤੇ ਆ ਜਾਓ, ਹੈਂਜੀ। ਮੈਂ ਅਸੀਂ ਕਿਹੜਾ ਤੁਹਾਨੂੰ ਜ਼ਬਰਦਸਤੀ ਕਹਿੰਦੇ ਲੈ ਲਓ, ਜੇ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਪੈਸੇ ਬਚਾ ਰਹੇ ਹੋ ਤੁਸੀਂ, ਫਿਰ ਤੁਸੀਂ ਸਾਡੇ ਕੋਲ ਲੈ ਲਓ, ਨਹੀਂ ਇਕੱਲੇ ਫਰੇਮ ਲੈ ਲਓ, ਹੈਂਜੀ। ਸੋ ਜੇ ਅਸੀਂ ਪ੍ਰਾਈਸ ਏਅਰ ਦੇ ਉੱਤੇ ਦੱਸ ਦਈਏ ਤਾਂ ਬ੍ਰੈਂਪਟਨ ਦੇ ਵਿੱਚ, ਮਿਸੀਸਾਗਾ ਦੇ ਵਿੱਚ, ਸਕਾਰਬਰੋ ਦੇ ਵਿੱਚ, ਜਿਹੜੇ ਹੁਣ ਸਾਡੇ ਕੋਲ ਔਰੇਂਜ ਵਿਲ, ਓਕ ਵਿਲ, ਈਵਨ ਕਿੰਗਸਟਨ ਤੋਂ ਵੀ ਇੱਕ ਫੈਮਿਲੀ ਆਈ ਸੀ, ਉਹ ਮਿਲਣ ਤਾਂ ਆਏ ਸੀਗੇ ਟਰਾਂਟੋ, ਕਹਿੰਦੇ ਅਸੀਂ ਸੋਚਿਆ ਵੀ ਉੱਥੇ ਜਾ ਕੇ ਅਸੀਂ ਫਰੇਮ ਵੀ ਲੈ ਲੈਂਦੇ ਹਾਂ। ਸੋ ਜਦੋਂ ਤੁਸੀਂ ਆਓਗੇ ਤੁਸੀਂ ਦੇਖੋਗੇ, ਫਿਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਸਟੋਰ ਦੇ ਵਿੱਚ ਜਾ ਕੇ ਕਹਿ ਦਿੰਦੇ ਹਾਂ ਵੀ ਤੁਹਾਡੇ ਤਾਂ ਜੀ ਤੁਸੀਂ ਇੰਨੇ ਦੇ ਦਿੰਦੇ ਹੋ, ਉਹ ਫਲਾਣੇ ਸਟੋਰ 'ਤੇ ਤਾਂ BNC ਜਿਹੜੀਆਂ ਐਨਕਾਂ ਦੀ ਦੁਕਾਨ ਬੰਦ ਕਰ ਰਹੇ, ਉੱਥੇ ਤਾਂ ਇੰਨੇ ਦੇ ਨੇ। ਭਾਈ ਸਾਹਿਬ, ਇਹ ਆਪਾਂ ਗਲਤ ਫੀਡ ਕਰ ਰਹੇ ਹਾਂ, ਅਸੀਂ ਬਿਲਕੁਲ ਨਹੀਂ ਦੇ ਰਹੇ, ਨਾ ਹੀ ਅਸੀਂ ਕਿਸੇ ਦਾ ਸਟੋਰ ਖਰਾਬ ਕਰਨਾ ਬਿਜ਼ਨਸ, ਕਿਉਂਕਿ ਲਾਈਫ ਤਾਂ ਇੰਨੀ ਸ਼ਾਰਟ ਹੈ, ਸੱਚਾਈ ਦੇ ਉੱਤੇ ਬੇਸ ਕਰੀਏ, ਸਾਡੀ ਮਜਬੂਰੀ ਹੈ, ਕਿਉਂਕਿ ਅਸੀਂ ਹੁਣ ਬੰਦ ਕਰਨ ਜਾ ਰਹੇ ਹਾਂ, ਜਿੰਨਾ ਚਿਰ ਬੰਦ ਨਹੀਂ ਕਰਦੇ ਉਨਾ ਚਿਰ ਤੁਹਾਨੂੰ ਉਹ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ, ਇਸੇ ਕਰਕੇ ਬਹੁਤ ਸਾਰੇ ਤੁਸੀਂ ਪੈਸੇ ਬਚਾਉਂਦੇ ਹੋ। ਅਤੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਸਾਡੇ ਕੋਲ ਫਰੇਮ ਪਏ ਨੇ ਅਸੀਂ ਹੋਰ ਨਹੀਂ ਮੰਗਾਉਣੇ, ਨਾ ਹੀ ਅਸੀਂ ਮੰਗਾਉਣੇ ਨੇ, ਕਿਉਂਕਿ ਜੇ ਅਸੀਂ ਮੰਗਾਵਾਂਗੇ ਫਿਰ ਇੰਨੇ ਪ੍ਰਾਈਸਾਂ 'ਤੇ ਥੋੜ੍ਹਾ ਦੇਵਾਂਗੇ, ਫਿਰ ਤਾਂ 4 ਪੈਸੇ ਅਸੀਂ ਵੀ ਕਮਾਵਾਂਗੇ। ਸੋ ਕਿਉਂਕਿ ਹੁਣ ਅਸੀਂ ਬੰਦ ਕਰ ਰਹੇ ਹਾਂ, ਜਿੰਨੇ ਵੀ ਸਾਡੇ ਕੋਲ ਬ੍ਰੈਂਡਡ ਜਾਂ ਨੋਨ ਬ੍ਰੈਂਡਡ ਸਨਗਲਾਸਿਸ ਪਈਆਂ ਨੇ ਡਿਓਰ ਦੀਆਂ, ਬਹੁਤ ਬਿਊਟੀਫੁਲ, ਤੁਸੀਂ ਦੇਖ ਕੇ ਰਹੋਗੇ, ਲੇਟੈਸਟ ਜਿਹੜੀਆਂ ਕਿ 700-800 ਦੀ ਡਿਓਰ ਦੀ ਮਿਲਦੀ ਹੈ, ਉਹ ਤਕਰੀਬਨ $200 ਦੀ ਹੈ ਉੱਥੇ, ਹਾਂਜੀ। ਸੋ ਮੈਂ ਇਹ ਨਹੀਂ ਹੈ ਵੀ 200 ਦਾ ਕਹਿੰਦਾ, 200 ਜਾਂ ਹੋ ਸਕਦਾ $5-10 ਵੱਧ ਘੱਟ ਵੀ ਹੋ ਸਕਦੇ ਨੇ, ਮੈਂ ਤਾਂ ਰਫਲੀ ਦਾ, ਮੇਰੇ ਕੋਲ ਕਿਹੜਾ ਲਿਸਟ ਪਈ ਹੈ ਇੱਥੇ। ਸੋ ਕਹਿਣ ਦਾ ਮੇਰਾ ਮਤਲਬ ਵੀ ਜੇ ਤੁਸੀਂ ਐਨਕਾਂ ਲੈਣੀ ਹੈ, ਕਿਤੋਂ ਵੀ ਲੈਣੀ ਹੈ, ਤੇ ਤੁਸੀਂ ਆ ਕੇ ਆਪਣੇ ਫਰੇਮ ਜਿੰਨੀ ਛੇਤੀ ਆਓਗੇ ਤੁਹਾਨੂੰ ਚੋਇਸ ਵਧੀਆ ਹੋਜੂਗੀ, ਕਿਉਂਕਿ ਜਿਹੜੀ ਚੀਜ਼ ਮੁੱਕ ਜਾਂਦੀ ਹੈ ਉਹ ਹੋਰ ਤਾਂ ਆਉਣੀ ਨਹੀਂ। ਸੋ ਤੁਸੀਂ ਆ ਸਕਦੇ ਹੋ, ਪਰ ਇੱਕ ਗੱਲ ਖਿਆਲ ਰੱਖੋ ਵੀ ਜਿਹੜਾ ਸਾਡੀ ਐਨਕਾਂ ਦੀ ਦੁਕਾਨ ਹੈ, ਜਿਹੜੀ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ, ਇਹ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ ਸਿਰਫ 5 ਘੰਟਿਆਂ ਲਈ ਖੋਲ੍ਹਦੇ ਹਾਂ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਨੂੰ ਅਸੀਂ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ ਸਿਰਫ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਅੱਜ ਵੀ 2 ਵਜੇ ਤੱਕ ਖੁੱਲ੍ਹੀ ਸੀ, ਬੇਸ਼ੱਕ ਜਿਹੜੇ ਭੈਣ ਭਰਾ, ਮੈਨੂੰ ਯਾਦ ਹੈ 2 ਫੈਮਿਲੀਆਂ 5 ਮਿੰਟ ਪਹਿਲਾਂ ਆ ਗਏ ਸੀ, ਕਹਿੰਦੇ ਜੀ ਹੁਣ ਅਸੀਂ 5 ਮਿੰਟ 'ਚ ਅਸੀਂ ਲੈ ਨਹੀਂ ਸਕਦੇ। ਮੈਂ ਕਿਹਾ ਨਹੀਂ, ਤੁਸੀਂ ਐਂਟਰ ਕਰ ਗਏ, ਹੁਣ ਤੁਸੀਂ ਇਹ ਵੀ ਨਹੀਂ ਹੈ ਵੀ 3 ਵਜੇ ਤੱਕ ਅਸੀਂ ਬੈਠਾਂਗੇ, ਅਤੇ ਤੁਸੀਂ 10-15-20 ਮਿੰਟ ਲਾ ਲਓ, ਹਾਂਜੀ। ਸੋ ਇਸ ਕਰਕੇ ਮੈਂ ਤੁਹਾਨੂੰ, ਟਾਈਮਿੰਗ ਬੜੀ ਇੰਪੋਰਟੈਂਟ ਨੇ ਕਿ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ 5 ਘੰਟਿਆਂ ਲਈ ਖੋਲ੍ਹਦੇ ਹਾਂ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਸ਼ਨੀਵਾਰ ਅਤੇ ਐਤਵਾਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਆ ਸਕਦੇ ਹੋ, ਆਪਣੇ ਫਰੇਮ ਚੂਜ਼ ਕਰ ਲਓ। ਅਤੇ ਜਿਹੜੇ ਭੈਣ ਭਰਾ ਸੋਚਦੇ ਵੀ ਸਾਡੇ ਕੋਲ ਹੁਣ ਪ੍ਰਿਸਕ੍ਰਿਪਸ਼ਨ ਦੈ ਨਹੀਂ, ਅਸੀਂ ਡਾਕਟਰ ਤੋਂ ਨੰਬਰ ਤਾਂ ਲਿਆ ਨਹੀਂ, ਤੁਸੀਂ ਇੰਝ ਕਰੋ ਫਰੇਮ ਚੂਜ਼ ਕਰ ਲਓ, ਆਪਣੇ ਅੱਖਾਂ ਦੀ ਸਾਡੀ ਕੁੜੀ ਹੈ ਉਹ ਨਿਸ਼ਾਨੀਆਂ ਲਾ ਦੂਗੀ, ਅਤੇ ਤੁਸੀਂ ਮੈਨੂੰ ਬਾਅਦ ਦੇ ਵਿੱਚ ਈਮੇਲ ਕਰ ਦਿਓ, ਤੁਹਾਨੂੰ ਆਉਣ ਦੀ ਲੋੜ ਹੀ ਨਹੀਂ, ਅਸੀਂ ਉਹ ਭੇਜ ਦਿਆਂਗੇ ਜਦੋਂ ਬਣ ਕੇ ਆ ਗਿਆ, ਤੁਸੀਂ ਆ ਕੇ ਪਿੱਕ ਕਰ ਲਿਓ। ਬੜਾ ਸਿੱਧਾ ਜਿਹਾ ਫਾਰਮੂਲਾ, ਮੈਨੂੰ ਟੈਕਸਟ ਕਰ ਦਿਓ ਜਾਂ ਈਮੇਲ ਕਰ ਦਿਓ, ਮੈਂ ਤੁਹਾਨੂੰ ਕਾਰਡ ਦੇ ਦਾਂ ਹੁੰਦਾ ਕਿ ਜਦੋਂ ਵੀ ਡਾਕਟਰ ਕੋਲ ਤੁਸੀਂ ਦਿਖਾਓਗੇ ਉਹ ਨੰਬਰ ਦੇਊਗਾ, ਉਹ ਤੁਸੀਂ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ, ਫਿਰ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ। ਹਾਂਜੀ, ਸੋ ਇਹਦਾ ਹਾਲੇ ਇਹ ਲੱਭਿਆ ਹੋਇਆ। ਸੋ ਇਹ ਜਿਹੜੀ ਐਨਕਾਂ ਦੀ ਦੁਕਾਨ ਹੈ ਵੀ ਕਦੋਂ ਕੁ ਬੰਦ ਹੋਊਗੀ, ਹਾਲੇ ਸਾਡੇ ਕੋਲ ਕਾਫੀ ਫਰੇਮ ਪਏ ਨੇ, ਜਿੰਨਾ ਚਿਰ ਉਹ ਨਹੀਂ ਮੁੱਕਦੇ ਕਿਉਂਕਿ ਅਸੀਂ ਕੀ ਕਰਨੇ ਉਹ ਫਰੇਮ। ਸੋ ਇਸ ਕਰਕੇ ਕੋਸਟ ਪ੍ਰਾਈਸ ਤੇ ਲਗਾਏ ਨੇ, ਪਰ ਕੋਸ਼ਿਸ਼ ਕਰੋ ਵੀ ਜਿੰਨੀ ਛੇਤੀ ਤੁਸੀਂ ਆ ਜਾਓਗੇ ਫਾਇਦਾ ਹੋਊਗਾ। ਤੇ ਨਾਲ ਇੱਕ ਮੇਰੀ ਹੰਬਲ ਰਿਕੁਐਸਟ ਉਹਨਾਂ ਭੈਣ ਭਰਾਵਾਂ ਨੂੰ ਵੀ ਹੈ ਜਿਹੜੇ ਲੈ ਕੇ ਗਏ ਨੇ, ਜੇ ਤੁਸੀਂ ਵਾਕਿਆ ਹੀ ਤੁਸੀਂ ਮਹਿਸੂਸ ਕਰਦੇ ਹੋ ਕਿ ਉੱਥੇ ਪਿਆਰ ਵਾਲਾ ਮਾਹੌਲ ਨੰਬਰ ਵਨ, ਕਿਉਂਕਿ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਪਿਆਰ ਵਾਲਾ ਮਾਹੌਲ ਹੋਵੇ, ਜੇ ਤੁਸੀਂ ਸਾਡੀ ਚਾਹ ਪਾਣੀ ਪੀਤੀ ਹੈ, ਕੋਈ ਉਹਦੇ ਵਿੱਚ ਇਹ ਤਾਂ ਨਹੀਂ ਸੀ ਵੀ ਕੋਈ ਹੇਰਾ ਫੇਰੀ ਚਾਹ ਪਿਲਾ ਕੇ ਤੁਹਾਨੂੰ ਸ਼ਰਮੋ ਸ਼ਰਮੀ ਤੁਸੀਂ ਐਨ ਕਰ ਲਿਆ, ਕੋਈ ਮਜਬੂਰੀ 'ਚ ਹੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਗੀ। ਜਾਂ ਤੁਹਾਨੂੰ ਕੋਈ ਵੀ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਮੈਨੂੰ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ, ਓਪਨ ਲੈਂਗੁਏਜ ਵਧੀਆ ਰੱਖੋ, ਜੇ ਤੁਸੀਂ ਕੋਈ ਲਾਂਭਾ ਵੀ ਦੇਣਾ, ਲਾਂਭਾ ਵੀ ਪਿਆਰ ਨਾਲ ਦਿੱਤਾ ਜਾ ਸਕਦਾ। ਹਾਂਜੀ, ਤੁਸੀਂ ਲਾਂਭਾ ਦੇਣਾ ਜਾਂ ਕੋਈ ਚੰਗੀ ਗੱਲ ਤੁਸੀਂ ਦੇਖੀ ਹੈ ਉਹ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। 416-6206-1778 ਫੋਨ ਨੰਬਰ ਨੇ, 416-6201778। ਜਾਂ ਤੁਸੀਂ ਕਿਸੇ ਹੋਰ ਟੋਪਿਕ ਤੇ ਵੀ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ ਕਰ ਸਕਦੇ ਹੋ। ਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਾਡਾ ਸਟੋਰ ਹੈ, ਇਹ ਬ੍ਰੈਂਪਟਨ 'ਚ ਹੈ, ਫੋਨ ਨੰਬਰ ਇਹਦਾ ਹੈਗਾ 289-569-0127, ਏਰੀਆ ਕੋਡ ਹੈਗਾ 289, ਫਿਰ ਹੈਗਾ 569-0127, ਤੇ ਦੂਸਰਾ ਨੰਬਰ ਹੈਗਾ 905-793-5866, ਏਰੀਆ ਕੋਡ ਦੂਜੇ ਫੋਨ ਨੰਬਰ ਦਾ ਹੈਗਾ 905-793-5866। ਤੇ ਨਹੀਂ ਤਾਂ ਫਿਰ ਤੁਸੀਂ ਵੈਬਸਾਈਟ ਤੇ ਵੀ ਜਾ ਸਕਦੇ ਹੋ, ਉਹ 'ਚ ਪਾ ਲਓ BNC ਵਿਜ਼ਨ ਸੈਂਟਰ ਪਾ ਲਓ, BNC ਅਰਜਨ ਸੈਂਟਰ ਪਾ ਲਓ, BNC ਮੈਡੀਕਲ ਸੈਂਟਰ ਪਾ ਲਓ, ਜੋ ਮਰਜ਼ੀ ਪਾ ਲਓ, ਉਹ ਜਦੋਂ ਵੈਬਸਾਈਟ ਖੁੱਲ ਜੂਗੀ ਤੁਸੀਂ ਦੇਖ ਲਓਗੇ ਉਹਦੇ ਵਿੱਚ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲ ਜੂਗੀ। ਨਹੀਂ ਤਾਂ 100 ਗਜ਼ ਰੱਸਾ ਸਿਰੇ ਤੇ ਗੰਢ, ਬ੍ਰੈਂਪਟਨ ਮਿਸੀਸਾਗਾ, ਜਿੱਥੋਂ ਵੀ ਤੁਸੀਂ ਆਉਂਦੇ ਹੋ, ਚਾਹੇ ਟੋਬੀਕੋ ਤੋਂ ਆਉਣੇ, ਚਾਹੇ ਟੋਰਾਂਟੋ ਤੋਂ, ਚਾਹੇ ਸਕਾਰਪੋ ਤੋਂ, ਚਾਹੇ ਓਕਵਿਲ ਤੋਂ, ਚਾਹੇ ਔਰੰਜਵਿਲ ਤੋਂ, ਚਾਹੇ ਤੁਸੀਂ ਈਵਨ ਵਾਟਰਲੂ ਤੋਂ ਵੀ ਸਾਡੇ ਕੋਲ ਬੰਦੇ ਆਏ ਸੀ, ਹਰੇਕ ਕੋਲ ਕਾਰ ਹੈ। ਇੱਥੇ ਕਿਹੜਾ ਆਪਾਂ ਨੂੰ ਇੰਡੀਆ ਵਾਂਗੂ ਰਕਸ਼ਾ ਤੇ ਜਾਣਾ ਜਾਂ 3-ਵੀਲਰ ਤੇ ਚੜ੍ਹ ਕੇ ਜਾਣਾ, ਹਰੇਕ ਦੇ ਘਰੇ ਕਾਰ ਹੈ, ਚਾਹੇ ਉਹ ਟੋਇਟਾ, ਚਾਹੇ ਉਹ ਮਰਸਡੀ ਹੈ, ਚਾਹੇ ਉਹ ਹੋਂਡਾ, ਕੋਈ ਵੀ ਹੈ, ਕਾਰ ਤਾਂ ਹੈਗੀ 4 ਪਹੀਆਂ ਵਾਲੀ, ਸਾਰਿਆਂ ਕੋਲ ਹੈਗੀ ਕਾਰ, ਕੋਈ ਨਵੀਂ ਹੈ ਕੋਈ ਪੁਰਾਣੀ ਹੈ, ਚੱਲਦੀ ਸਾਰੀ ਹੈ। ਸੋ ਤੁਸੀਂ ਕਾਰ ਤੇ ਚੱਲ ਕੇ ਆ ਜਾਓ ਬ੍ਰੈਂਪਟਨ ਦੇ ਵਿੱਚ, ਜਿਹੜਾ ਸਿਵਿਕ ਹੋਸਪਿਟਲ ਹੈ ਆਪਣਾ, ਸਾਡਾ ਨਵਾਂ ਬਣਿਆ ਹੋਸਪਿਟਲ ਬਹੁਤ ਮਸ਼ਹੂਰ ਹੈ, ਉਹ ਬ੍ਰੈਂਬਲੀ ਰੋਡ ਤੇ ਹੈ। ਜਦੋਂ ਤੁਸੀਂ ਬ੍ਰੈਂਬਲੀ ਰੋਡ ਨੂੰ ਨੌਰਥ ਜਾਓਗੇ ਉਹਨੂੰ ਕੰਟਰੀ ਸਾਈਡ ਕੱਢਦੀ ਹੈ, ਤੇ ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ ਕਾਰਨ ਦੇ ਉੱਤੇ ਤੁਸੀਂ ਬੇਸ਼ੱਕ ਗੈਸ ਸਟੇਸ਼ਨ ਦੇ ਉੱਤੇ ਤੁਸੀਂ ਆਪਣੀ ਕਾਰ ਲਾ ਲਓ, ਸਾਰੀਆਂ ਪਾਰਕਾਂ ਕਾਮਨ ਨੇ, ਉੱਥੇ ਗੈਸ ਵੀ ਸਸਤੀ ਹੁੰਦੀ ਹੈ, ਪੀਜ਼ਾ ਵੀ ਉੱਥੇ ਬਹੁਤ ਵਧੀਆ, ਦੰਦਾਂ ਦੇ ਡਾਕਟਰ ਵੀ ਹੈਗੇ ਉੱਥੇ, ਤੇ ਜੇ ਤੁਸੀਂ ਮਾਲਿਸ਼ ਕਰਾਉਣੀ ਹੈ ਸਾਡੀ ਫਿਜ਼ੀਓਥੈਰੇਪੀ ਤੇ ਕਰਾ ਲਓ, ਜੇ ਪੇਟ ਦੁਖਦਾ ਜਾਂ ਕੋਈ ਹੋਰ ਭਾਈ ਤੁਸੀਂ ECG ਚੈੱਕ ਕਰਾਉਣੀ ਹੈ ਤਾਂ ਡਾਕਟਰ ਨੂੰ ਮਿਲੋ, ਜੇ ਦਵਾਈ ਚੱਕਣੀ ਹੈ ਤਾਂ ਸਾਡੇ ਕੋਲ ਫਾਰਮੇਸੀ ਹੈਗੀ, ਜੇ ਦਿਮਾਗ 'ਚ ਕੋਈ ਮਾੜੀ ਮੋਟੀ ਖਰਾਬੀ ਹੈ ਤਾਂ ਕਾਉਂਸਲਿੰਗ ਦੀ ਡਾਕਟਰ ਫੈਨੀ ਐਡਵਾਈਜ਼ ਕਰਦੇ ਨੇ, ਤੇ ਜੇ ਐਨਕਾਂ ਲੈਣੀ ਹੈ ਜਾਂ ਨਿਗਾਹ ਚੈੱਕ ਕਰਾਉਣੀ ਹੈ, ਆਈ ਡਾਕਟਰ ਤਾਂ ਨਹੀਂ, ਜੇ ਤੁਸੀਂ ਐਨਕਾਂ ਲੈਣੀਆਂ ਸਸਤੇ ਰੇਟ ਤੇ, ਬਹੁਤ ਸਸਤੇ ਰੇਟ ਤੇ, ਤੇ ਤੁਸੀਂ ਸਾਡੇ ਕੋਲ ਆ ਜਾਓ। ਸੋ ਜੇ ਕਿਸੇ ਨੇ GPS 'ਚ ਜਾਂ ਫੋਨ ਦੇ ਉੱਤੇ ਐਡਰੈਸ ਪਾਉਣਾ ਹੈ, ਕਿਉਂਕਿ ਜਿਹੜੇ ਦੂਰੋਂ ਆਉਂਦੇ ਨੇ ਉਹ ਕਹਿੰਦੇ ਸਾਨੂੰ ਤਾਂ ਬ੍ਰੈਂਪਟਨ ਦੇ ਬਾਰੇ ਪਤਾ ਨਹੀਂ, ਵੈਸੇ ਤਾਂ ਮੋਸਟਲੀ ਪਤਾ ਹੀ ਹੁੰਦਾ, ਚਲੋ ਜੇ ਉਹਨਾਂ ਨੇ ਫੋਨ ਦੇ ਉੱਤੇ ਐਡਰੈਸ ਪਾਉਣਾ ਤਾਂ ਐਡਰੈਸ ਹੈਗਾ ਸਾਡਾ 10970 10970 ਬ੍ਰੈਂਬਲੀ ਰੋਡ, ਯੂਨਿਟ 1 2 3 4 5, ਜਿਹੜੇ ਮਰਜ਼ੀ ਪਾ ਲਓ। ਸੋ ਇਹ ਸਾਡਾ ਐਡਰੈਸ ਹੈ। ਹਾਂਜੀ, ਸੋ ਅੱਜ ਆਪਾਂ, ਮੈਂ ਪਹਿਲਾਂ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਾ ਵੀ ਤੁਸੀਂ ਸਾਨੂੰ ਜ਼ਰੂਰ ਸਟੂਡੀਓ 'ਚ ਕਾਲ ਕਰੋ, 416-6201778, ਕਿਉਂਕਿ ਜਦੋਂ ਤੁਸੀਂ ਸਾਨੂੰ ਫੋਨ ਕਰਦੇ ਹੋ ਕਿਸੇ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਹੋ ਤਾਂ ਸਾਡਾ ਵੀ ਹੌਸਲਾ ਵੱਧਦਾ, ਕਿਉਂਕਿ ਅਸੀਂ ਕੋਈ ਪ੍ਰੈਪਰੇਸ਼ਨ ਤਾਂ ਕਰਕੇ ਲਿਆਉਂਦਾ ਨਹੀਂ ਮੈਂ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਆਪਾਂ ਇਹ ਗੱਲ ਕਰਾਂਗੇ ਕਿ ਜਿਹੜੀ ਸਾਡੀ ਸੋਚ ਹੈ, ਹਰ ਇਨਸਾਨ ਦੀ ਸੋਚ ਹੈ, ਦੋ ਤਰ੍ਹਾਂ ਦੀ ਸੋਚ ਹੋ ਸਕਦੀ ਹੈ, ਇੱਕ ਪੋਜ਼ਿਟਿਵ ਹੁੰਦੀ ਹੈ, ਇੱਕ ਨੈਗੇਟਿਵ ਹੁੰਦੀ ਹੈ। ਜਿਹੜੀ ਪੋਜ਼ਿਟਿਵ ਸੋਚ ਹੈ ਉਹਦਾ ਚੰਗਾ ਅਸਰ ਪੈਂਦਾ, ਅਤੇ ਜਿਹੜੀ ਨੈਗੇਟਿਵ ਸੋਚ ਹੈ ਉਹਦਾ ਮਾੜਾ ਅਸਰ ਪੈਂਦਾ। ਭਾਵੇਂ ਥੋੜ੍ਹੇ ਸਮੇਂ ਲਈ ਕਈ ਵਾਰੀ ਸਾਨੂੰ ਲੱਗਦੀ ਹੈ ਵੀ ਨੈਗੇਟਿਵ ਸੋਚ ਦਾ ਸਾਨੂੰ ਚੰਗਾ ਅਸਰ ਪੈਂਦਾ, ਪਰ ਲੌਂਗ ਰਨ ਦੇ ਵਿੱਚ ਨੈਗੇਟਿਵ ਸੋਚ ਦਾ ਸਾਨੂੰ ਨੁਕਸਾਨ ਹੀ ਨੁਕਸਾਨ ਹੈ। ਦੇਖੋ, ਬੜੀ ਸਿੰਪਲ ਜੀ ਗੱਲ ਹੈ, ਐਵੇਂ ਆਪਾਂ ਬਜਾਏ ਡੂੰਘੀਆਂ ਗੱਲਾਂ ਕਰਨ ਦੀ। ਜਦੋਂ ਸਾਨੂੰ ਗੁੱਸਾ ਆਉਂਦਾ, ਅਸੀਂ ਕਿਸੇ ਨੂੰ ਗਾਲ ਕੱਢਦੇ ਹਾਂ, ਸਾਡਾ ਫੇਸ ਸਾਨੂੰ ਪਤਾ ਲੱਗ ਜਾਂਦਾ, ਸਾਡੇ ਫੇਸ ਦੇ ਵਿੱਚ ਚੇਂਜਿਸ ਆ ਜਾਂਦੀਆਂ, ਸਪੀਚ ਗੁੱਸਾ ਚੜਿਆ ਹੋਇਆ, ਅਤੇ ਜਿਹਨੂੰ ਅਸੀਂ ਗਾਲ ਕੱਢਦੇ ਹਾਂ ਪੁੱਠਾ ਸਿੱਧਾ ਬੋਲਦੇ ਹਾਂ, ਉਹਦੇ 'ਤੇ ਵੀ ਅਸਰ ਹੁੰਦਾ। ਅਤੇ ਜੇ ਅਸੀਂ ਪਿਆਰ ਨਾਲ ਬੋਲੀਏ, ਹੱਸੀਏ, ਮਜ਼ਾਕ ਕਰੀਏ, ਸਾਡੇ ਫੇਸ ਦਾ ਵੀ ਚਿਹਰਾ ਬਦਲਿਆ ਹੁੰਦਾ, ਅਤੇ ਦੂਜੇ ਨੂੰ ਜਿਹਨੂੰ ਮਜ਼ਾਕ ਕਰਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਚੰਗੀ ਸ਼ਬਦਾਵਲੀ ਵਰਤਦੇ ਹਾਂ, ਚੰਗੇ ਬੋਲ ਬੋਲਦੇ ਹਾਂ, ਉਹਦਾ ਵੀ ਅੰਦਰੋਂ ਖਿਲਦਾ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਸੋਚ ਦਾ ਸਾਡੀ ਸਿਹਤ ਦੇ ਉੱਤੇ, ਸਾਡੀ ਬਾਡੀ ਦੇ ਉੱਤੇ, ਸਾਡੀ ਆਤਮਾ ਦੇ ਉੱਤੇ, ਸਾਡੇ ਮਨ ਦੇ ਉੱਤੇ ਬੜਾ ਅਸਰ ਪੈਂਦਾ। ਚੰਗੀ ਸੋਚ ਸੋਚਾਂਗੇ, ਚੰਗਾ ਅਸਰ ਪੈਂਦਾ, ਮਾੜੀ ਸੋਚ ਸਾਡੇ ਅੰਦਰ ਹੋਏਗੀ ਤਾਂ ਉਹਦਾ ਮਾੜਾ ਅਸਰ ਹੁੰਦਾ। ਜਦੋਂ ਸਾਨੂੰ ਮਾੜੀ ਸੋਚ ਅੰਦਰੋਂ ਹੁੰਦੀ ਹੈ ਵੀ ਸ਼ਾਮ ਹੋਈ ਵੀ ਚਲੋ ਯਾਰ ਮਾੜਾ ਮੋਟਾ ਕੁੱਕੜ ਦੀ ਟੰਗ ਮਰੂੜੀ ਹੈ, ਚਲੋ ਠੇਕੇ ਚਲੀ, ਉਹ ਸਾਡੀ ਸੋਚ ਉਸ ਤਰ੍ਹਾਂ ਦੀ ਹੈ। ਅਤੇ ਜੇ ਦੂਜੀ ਸੋਚ ਇਹ ਹੁੰਦੀ ਹੈ ਵੀ ਚਲੋ ਸ਼ਾਮ ਪੈ ਗਈ, ਸੌਣ ਤੋਂ ਪਹਿਲਾਂ 2 ਮਿੰਟ ਚੌਂਕੜੀ ਮਾਰ ਲਈਏ, ਰੱਬ ਦਾ ਨਾਂ ਲੈ ਲਈਏ, ਇਹ ਵੀ ਸੋਚ ਹੈ। ਸੋ ਇਹ ਸੋਚ ਦੇ ਉੱਤੇ ਹੀ ਆਪਾਂ ਗੱਲਬਾਤ ਕਰਨੀ ਆ ਕਿ ਪੋਜ਼ਿਟਿਵ ਸੋਚ ਦਾ ਕੀ ਅਸਰ ਹੁੰਦਾ, ਨੈਗੇਟਿਵ ਸੋਚ ਦਾ ਕੀ ਅਸਰ ਹੁੰਦਾ। ਇੱਕ ਆਈਲੈਂਡ ਹੈ ਆਪਣੀ ਦੁਨੀਆ ਦੇ ਵਿੱਚ, ਬਹੁਤ ਸਾਰੇ ਆਈਲੈਂਡ ਨੇ, ਜਿਵੇਂ ਸਾਡੇ ਬੱਚੇ ਵੀ ਹੁਣ ਮੈਡੀਕਲ ਸਕੂਲ ਪੜ੍ਹਨ ਜਾਂਦੇ ਨੇ, ਕੋਈ ਸੇਂਟ ਕਿਟਸ ਜਾਂਦਾ, ਕੋਈ ਸੇਂਟ ਥੋਮਸ ਜਾਂਦਾ, ਕੋਈ ਸੇਂਟ ਮਾਰਟਿਨ ਜਾਂਦਾ, ਸੋ ਮੈਨੀ ਆਈਲੈਂਡ ਨੇ। ਅਤੇ ਇਸੇ ਤਰ੍ਹਾਂ ਹੀ ਇੱਕ ਦੁਨੀਆ ਦੇ ਵਿੱਚ ਆਈਲੈਂਡ ਹੈ, ਉਹਨੂੰ ਕਹਿੰਦੇ ਨੇ ਸੋਲੋਮੋਨ, SOLOMON। ਸੋਲੋਮੋਨ ਜਿਹੜਾ ਸੀਗਾ ਸਭ ਤੋਂ ਪੁਰਾਣਾ, ਕਾਫੀ ਵੱਡਾ ਆਈਲੈਂਡ ਹੈ, ਤੁਸੀਂ ਬੇਸ਼ੱਕ ਗੂਗਲ 'ਤੇ ਜਾ ਕੇ, ਯੂਟਿਊਬ 'ਤੇ ਜਾ ਕੇ ਇਹਨੂੰ ਕੱਢ ਕੇ ਵੀ ਦੇਖ ਸਕਦੇ ਹੋ ਕਿ ਉੱਥੇ ਜਿਹੜੇ ਆਦਿਵਾਸੀ ਸੀਗੇ, ਜਿਹੜੇ ਪੁਰਾਣੇ ਲੋਕ ਰਹਿੰਦੇ ਸੀਗੇ, ਉਹ ਕਹਿੰਦੇ ਸੀ ਵੀ ਜਦੋਂ ਉਹਨਾਂ ਦਾ ਕੋਈ ਬੰਦਾ ਬਿਮਾਰ ਹੁੰਦਾ ਸੀ ਨਾ, ਕਿਉਂਕਿ ਉਦੋਂ ਡਾਕਟਰ ਤਾਂ ਉਹਨਾਂ ਕੋਲ ਹੁੰਦੇ ਸੀ ਨਾ ਵੈਦ ਨਾ ਹਕੀਮ ਉਸ ਆਈਲੈਂਡ ਦੇ ਉੱਤੇ, ਉਹ ਕੀ ਕਰਦੇ ਸੀਗੇ ਕਿ ਜਿਹੜਾ ਬੰਦਾ ਬਿਮਾਰ ਆ, ਜੇ ਤਾਂ ਉਹ ਬੈਠ ਸਕਦਾ ਠੀਕ ਹੈ, ਜਾਂ ਪੈ ਸਕਦਾ ਠੀਕ ਹੈ, ਨਹੀਂ ਤਾਂ ਉਹ ਕੀ ਸੀ, ਬਰਫ਼ ਦੇ ਜਿਹਨੂੰ ਸਨੋਮੈਨ ਮਨਾਉਂਦੇ ਆ, ਉਹਦਾ ਸਟੈਚੂ ਜਿਹਾ ਬਣਾ ਕੇ ਸਾਰੇ ਜਿਹੜੇ ਆਦਿਵਾਸੀ ਸੀਗੇ, ਕਿੰਨੇ ਆਏ ਨਹੀਂ, ਮੈਂ ਕਹਿੰਦਾ ਲੱਖਾਂ ਹੋਣਗੇ, ਉੱਥੇ 500 ਹੋਊਗਾ, 700 ਹੋਊਗਾ, ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਸੀਗੇ, ਅਤੇ ਰੱਬ ਦੇ ਚਰਨਾਂ ਦੇ ਵਿੱਚ, ਅਲਮਾਈਟੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਸੀ, ਬੰਦਾ ਠੀਕ ਹੋ ਜਾਏ, ਬੰਦਾ ਠੀਕ ਹੋ ਜਾਏ, ਸੱਚੇ ਪਾਤਸ਼ਾਹ ਬੰਦਾ ਠੀਕ ਹੋ ਜਾਏ, ਠੀਕ ਹੋ ਜਾਏ, ਅਲਟੀਮੇਟਲੀ ਉਹ ਠੀਕ ਹੋ ਜਾਂਦਾ ਸੀ। ਆਪਾਂ ਇੰਡੀਆ ਵਿੱਚ ਵੀ ਦੇਖਿਆ, ਇੱਕ ਮੇਰੇ ਕੋਲ ਲਾਈਨ ਹੈ, ਪਹਿਲਾਂ ਉਹ ਲਾਈਨ ਲੈ ਲਈਏ। ਹੈਲੋ, ਡ੍ਰੌਪ ਹੋ ਗਈ। ਸੋ ਜੇ ਤੁਸੀਂ ਕਾਲ ਕਰਨਾ ਕਈ ਵਾਰੀ, ਕਿਉਂਕਿ ਸਾਡੇ ਕੋਲ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਵੀ ਹੋ ਸਕਦੀ ਹੈ, ਸੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਗੱਲ ਕਰ ਰਹੇ ਸੀ ਆਪਾਂ ਆਈਲੈਂਡ ਦੀ, ਵੀ ਆਈਲੈਂਡ ਜਿਹੜਾ ਸੋਲੋਮੋਨ ਹੈ, ਉਹਦੇ ਵਿੱਚ ਕੀ ਹੁੰਦਾ ਸੀਗਾ, ਪੁਰਾਣੀ ਗੱਲ ਹੈ, ਹੁਣ ਤਾਂ ਨਹੀਂ, ਹੁਣ ਤਾਂ ਬੜੀ ਤਰੱਕੀ ਕੀਤੀ ਵੀ ਹੈ, ਬ੍ਰਿਟਿਸ਼ ਗੌਰਮੈਂਟ ਦੇ ਅੰਡਰ ਹੈ। ਸੋ ਉਦੋਂ ਕੀ ਹੁੰਦਾ ਸੀ, ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਸੀਗਾ ਤਾਂ ਸਾਰੇ ਲੋਕ ਇਕੱਠੇ ਹੋ ਕੇ ਅਰਦਾਸ ਕਰਦੇ ਸੀ ਵੀ ਪਰਮਾਤਮਾ ਨੂੰ ਠੀਕ ਕਰਦੇ, ਠੀਕ ਕਰਦੇ, ਠੀਕ ਕਰਦੇ, ਅਤੇ ਕਿਹਾ ਜਾਂਦਾ ਕਿ ਉਹ ਠੀਕ ਵੀ ਹੋ ਜਾਂਦਾ ਸੀ। ਉੱਥੇ ਦੀ ਇਹ ਵੀ ਗੱਲ ਬੜੀ ਮਸ਼ਹੂਰ ਹੈ ਕਿ ਜੇ ਕਿਸੇ ਟ੍ਰੀ ਨੂੰ ਕੱਟਣਾ ਹੋਵੇ, ਉਹ ਹਥੌੜੀਆਂ ਨਾਲ ਜਾਂ ਆਰਿਆਂ ਨਾਲ ਨਹੀਂ ਕੱਟਦੇ ਸੀਗੇ, ਇਹ ਗੱਲ ਸੱਚਾਈ ਹੈ, ਹਿਸਟਰੀ ਦੇ ਵਿੱਚ ਆਉਂਦੀ ਹੈ, ਬੇਸ਼ੱਕ ਤੁਸੀਂ ਪੜ੍ਹ ਵੀ ਲਿਓ। ਸੋ ਉਹ ਕੀ ਕਰਦੇ ਸੀ ਕਿ ਲੋਕ ਇਕੱਠੇ ਹੋ ਕੇ ਬਹਿ ਜਾਂਦੇ ਸੀ ਟ੍ਰੀ ਦੇ ਆਲੇ ਦੁਆਲੇ ਗੋਲ ਚੱਕਰ ਬਣਾ ਕੇ, ਅਤੇ ਲੋਕ ਫਿਰ ਉਸ ਟ੍ਰੀ ਨੂੰ ਨਿੰਦੇ ਸੀ ਵੀ ਤੇਰਾ ਕੀ ਫਾਇਦਾ, ਤੂੰ ਇੰਨੇ ਸਾਲ ਦਾ ਪੁਰਾਣਾ, ਤੇਰੀ ਬਦੂ ਆਉਂਦੀ, ਆਹ ਆਉਂਦੀ ਹੈ, ਫਲਾਣਾ, ਮਤਲਬ ਕ੍ਰਿਟੀਸਾਈਜ਼ ਕਰਦੇ ਸੀ, ਨੈਗੇਟਿਵ ਕਹਿੰਦੇ ਸੀ, ਕਹਿੰਦੇ ਸੀਗੇ ਵੀ ਉਹਦਾ ਅਸਰ ਟ੍ਰੀ ਦੇ ਉੱਤੇ ਇੰਨਾ ਹੁੰਦਾ ਸੀ ਵੀ ਕੁਝ ਸਮੇਂ ਬਾਅਦ ਉਹ ਸੁੱਕਣਾ ਸ਼ੁਰੂ ਹੁੰਦਾ ਸੀ, ਆਟੋਮੈਟਿਕਲੀ ਉਹ ਡਿੱਗ ਪੈਂਦਾ ਸੀ। ਤੁਸੀਂ ਇਹ ਗੱਲ, ਤੁਸੀਂ ਜੇ, ਮੈਂ ਤਾਂ ਸਪੈਲਿੰਗ ਦੱਸੇ ਨੇ SOLOMON, ਸੋ ਉਹਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ, ਕੋਈ ਮੇਰੀ ਬਣੀ ਬਣਾਈ ਗੱਲ ਨਹੀਂ ਹੈ। ਇਸੇ ਤਰ੍ਹਾਂ ਜੋ ਆਪਾਂ ਇੰਡੀਆ 'ਚ ਲਈਏ, ਦੇਖੋ ਜਦੋਂ ਮੀਂਹ ਨਹੀਂ ਪੈਂਦੇ ਸੀਗੇ ਜਾਂ ਕੋਈ ਬਿਪਤਾ ਆ ਜਾਂਦੀ ਸੀਗੀ, ਅਤੇ ਪਿੰਡ ਦੇ ਲੋਕ ਜਿਹੜੇ ਚਾਵਲਾਂ ਦੇ ਕੜਾਹੇ ਕਰਦੇ ਸੀ, ਅਰਦਾਸ ਕਰਦੇ ਸੀਗੇ, ਅਤੇ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਜਿਹੜੀ ਪ੍ਰੋਬਲਮ ਹੁੰਦੀ ਸੀ, ਜੇ ਮੀਂਹ ਨਹੀਂ ਪਿਆ ਕਾਫੀ ਚਿਰ ਤੋਂ, ਮੀਂਹ ਪੈਂਦਾ, ਪਰ ਗੱਲ ਕੀ ਸੀ, ਸੱਚੀ ਸ਼ਰਧਾ ਹੁੰਦੀ ਸੀ ਲੋਕਾਂ ਦੇ ਵਿੱਚ, ਪਿਆਰ ਹੁੰਦਾ ਸੀ, ਇਤਫਾਕ ਹੁੰਦਾ ਸੀ, ਪੋਜ਼ਿਟਿਵ ਅਪਰੋਚ ਸੀਗੀ, ਪੋਜ਼ਿਟਿਵ ਥਿੰਕਿੰਗ ਸੀਗੀ ਵੀ ਸਾਡੀ ਫਰਿਆਦ ਜ਼ਰੂਰ ਆਲਮਾਈਟੀ ਜ਼ਰੂਰ ਸੁਣੂਗਾ। ਕਿਉਂਕਿ ਕਿਹਾ ਜਾਂਦਾ ਕਿ ਹਰ ਦਰਦ ਕਾ ਇਲਾਜ ਨਹੀਂ ਮਿਲਤਾ ਦਵਾਖਾਨੇ ਮੇਂ, ਜਿੰਨੀਆਂ ਵੀ ਬਿਮਾਰੀਆਂ ਨੇ, ਇਹਦਾ ਮਤਲਬ ਇਹ ਨਹੀਂ ਵੀ ਜਿੰਨੀਆਂ ਵੀ ਬਿਮਾਰੀਆਂ ਉਹਦਾ ਸਾਰਿਆਂ ਦਾ ਇਲਾਜ ਜਿਹੜਾ ਉਹ ਹੋਸਪਿਟਲ ਦੇ ਵਿੱਚ ਦਵਾਖਾਨੇ ਵਿੱਚ ਹੋਜੂਗਾ। ਹਰ ਦਰਦ ਕਾ ਇਲਾਜ ਨਹੀਂ ਮਿਲਤਾ ਦਵਾਖਾਨੇ ਮੇਂ, ਕੁਛ ਦਰਦ ਮਿਟ ਜਾਤੇ ਹੈ ਮੁਰਸ਼ਿਦ ਕੇ ਪਾਸ ਆਨੇ ਮੇਂ। ਜੇ ਕਿਸੇ ਕਾਮਲ ਮੁਰਸ਼ਿਦ ਕੋਲੇ ਪਹੁੰਚੇ ਹੋਏ ਸੰਤ ਫਕੀਰ ਕੋਲੇ ਤੁਸੀਂ ਜਦੋਂ ਜਾਂਦੇ ਹੋ, ਕਈ ਅਜਿਹੀਆਂ ਬਿਮਾਰੀਆਂ ਨੇ ਜਿੱਥੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ, ਸਰਜਨ ਹੱਥ ਖੜੇ ਕਰ ਦਿੰਦੇ, ਇਹਦਾ ਕੋਈ ਹੱਲ ਨਹੀਂ, ਪਰ ਕਈ ਵਾਰੀ ਸੱਚੀ ਸ਼ਰਧਾ ਦੇ ਨਾਲ ਜੋ ਤੁਸੀਂ ਕਾਮਲ ਮੁਰਸ਼ਿਦ ਕੋਲ ਜਾਂਦੇ ਹੋ, ਉਹ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਵੀ ਹੋ ਜਾਂਦਾ। ਇਹ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਜੇ ਬੰਦੇ ਹੈਗੇ, ਕਿਉਂਕਿ ਹੁਣ ਤੁਸੀਂ ਦਲੀਲ ਦਿਓਗੇ ਜੀ ਕਰੋ ਜੀ ਪ੍ਰੋਡਿਊਸ, ਇਹੋ ਜਿਹਾ ਬੰਦਾ ਹੋ ਨਹੀਂ ਸਕਦਾ, ਰੱਬ ਹੋ ਨਹੀਂ ਸਕਦਾ, ਫਰਿਆਦ ਨਹੀਂ ਹੋ ਸਕਦੀ, ਇਹ ਗੱਲਾਂ ਜਿਹੜੀਆਂ ਨੇ ਵਿਸ਼ਵਾਸ ਦੀਆਂ ਨੇ। ਕਿਉਂਕਿ ਮੈਨੂੰ ਕੱਲ ਹੁਣ ਗੱਲ ਯਾਦ ਆ ਗਈ, ਜੇ ਤਰਕ ਦੇ ਉੱਤੇ ਗੱਲ ਕਰੀਏ ਵੀ ਹਰ ਗੱਲ ਲੌਜਿਕ ਨਾਲ ਗੱਲ ਕਰੀਏ, ਇੱਕ ਮੁੰਡਾ ਪੜ੍ਹਿਆ ਲਿਖਿਆ ਸੀ, ਕੋਈ ਤਰਕਸ਼ੀਲ ਵਾਲੇ ਸੀਗੇ, ਉਹ ਸਕੂਲ ਚੋਂ ਆਇਆ, ਉਹ ਹਰ ਗੱਲ ਆਰਗੂਮੈਂਟ ਨਾਲ ਤਰਕ ਨਾਲ ਗੱਲ ਕਰਦਾ ਸੀਗਾ, ਤੇ ਉਹ ਜਦੋਂ ਸਕੂਲ ਚੋਂ ਆਇਆ ਮਾਂ ਨੂੰ ਬੜੀ ਖੁਸ਼ੀ ਹੋਈ ਕਿ ਮੁੰਡਾ ਪੜ੍ਹ ਕੇ ਆਇਆ। ਉਹਨੇ ਕੀ ਕੀਤਾ, ਥਾਲੀ ਦੇ ਵਿੱਚ ਜਾਂ ਪਲੇਟ ਦੇ ਵਿੱਚ ਦੋ ਲੱਡੂ ਪਾ ਕੇ ਲਿਆਏ, ਕਿਉਂਕਿ ਉਹ ਲੱਡੂ ਖਾਣ ਦਾ ਬੜਾ ਸ਼ੌਕੀਨ ਸੀਗਾ। ਉਹ ਕਹਿੰਦੀ ਬੇਟਾ, ਮਾਂ ਕਹਿੰਦੀ ਹੈ, ਕਹਿੰਦੀ ਬੇਟਾ ਦੋ ਲੱਡੂ ਖਾ ਲੈ। ਤੇ ਉਹ ਹੁਣ ਸਕੂਲ ਚ ਪੜ੍ਹ ਕੇ ਆਇਆ ਸੀ, ਨਵੀਂ ਨਵੀਂ ਲੌਜਿਕ ਤਰਕ ਕਰਦਾ ਸੀ, ਕਹਿੰਦਾ ਮਾਂ ਕਿੰਨੇ ਨੇ? ਮਾਂ ਕਹਿੰਦੀ ਪੁੱਤ ਦੋ ਲੱਡੂ ਨੇ, ਆਦੇ ਦੋ ਲੱਡੂ ਪਏ। ਕਹਿੰਦਾ ਨਹੀਂ, ਮੈਂ ਤੈਨੂੰ ਸਾਬਤ ਕਰ ਦੇਣਾ ਤਿੰਨ ਨੇ। ਉਹ ਮਾਂ ਹੱਸ ਪਈ, ਕਹਿੰਦੀ ਦੋ ਨੇ? ਉਹ ਕਹਿੰਦਾ ਮੈਂ ਤੈਨੂੰ ਗਿਣਾ ਦੇਣਾ ਤਿੰਨ ਨੇ। ਕਹਿੰਦਾ ਮਾਂ ਨੂੰ, ਕਹਿੰਦਾ ਇੰਜ ਕਰ ਲੱਡੂ ਤੇ ਹੱਥ ਰੱਖ, ਗਿਣ ਕੇ ਵਿਖਾ। ਮਾਂ ਕਹਿੰਦੀ ਇੱਕ ਲੱਡੂ ਤੇ ਹੱਥ, ਕਹਿੰਦੇ ਇੱਕ, ਤੇ ਦੂਜੇ ਤੇ ਰੱਖਿਆ ਦੋ। ਕਹਿੰਦਾ ਇੱਕ ਤੇ ਦੋ ਕਿੰਨੇ ਹੋ ਗਏ? ਕਹਿੰਦੀ ਤਿੰਨ। ਕਹਿੰਦਾ ਫਿਰ ਤਿੰਨ ਹੋਏ ਨਾ? ਉਹ ਕਹਿੰਦੇ ਚੱਲ ਦੂਜੇ ਪਾਸਿਓਂ ਗਿਣ ਲੈ। ਉਹਨੇ ਕਿਹਾ ਇੱਕ ਦੋ। ਉਹ ਕਹਿੰਦਾ ਇੱਕ ਤੇ ਦੋ ਕਿੰਨੇ ਹੋ ਗਏ? ਤਿੰਨ। ਉਹ ਕਹਿੰਦਾ ਤਿੰਨ ਨੇ, ਦੋ ਕਿੱਥੋਂ ਨੇ? ਮਾਂ ਕਹਿੰਦੀ ਪੁੱਤ ਮੈਨੂੰ ਨਹੀਂ ਇਹ ਗੱਲਾਂ ਆਉਂਦੀਆਂ, ਮੈਨੂੰ ਤਾਂ ਇਹ ਪਤਾ ਲੱਡੂ ਦੋ ਨੇ। ਕਹਿੰਦਾ ਮਾਂ ਮੈਂ ਤੈਨੂੰ ਸਾਬਤ ਕਰਤਾ ਇਹ ਤਿੰਨ ਨੇ। ਕੋਲੇ ਉਹਨਾਂ ਦਾ ਪਿਓ ਬੈਠਾ ਸੀ, ਜਿਵੇਂ ਉਹ ਦਿਲਬਾਗ ਚਾਵਲਾ ਜੀ, ਮੈਂ ਆਉਂਦੇ ਆਉਂਦੇ ਸੁਣ ਰਿਹਾ ਸੀ, ਉਹਨਾਂ ਦੀ ਇੱਕ ਐਡ ਆਉਂਦੀ ਆ ਵੀ ਪਿਓ ਤਾਂ ਪਿਓ ਹੀ ਹੁੰਦਾ। ਪਿਓ ਨੂੰ ਪਤਾ ਲੱਗ ਗਿਆ ਵੀ ਇਹ ਜਰਾ ਜ਼ਿਆਦਾ ਦਲੀਲਾਂ ਜੀਆਂ ਦਿੰਦਾ। ਉਹ ਕਹਿੰਦਾ ਗੱਲ ਸੁਣੋ, ਕਹਿੰਦਾ ਮੁੰਡੇ ਦੀ ਮਾਂ ਤੂੰ ਗੱਲ ਸੁਣ। ਇਹ ਕਹਿੰਦਾ ਤਿੰਨ ਹੈ ਤਾਂ ਤਿੰਨ ਮੰਨ ਲੈ ਤੂੰ, ਕਿਉਂਕਿ ਇਹ ਨੇ ਦੋ ਹੈ। ਕਹਿੰਦਾ ਐਂ ਕਰ, ਇੱਕ ਤਾਂ ਤੂੰ ਖਾ ਲੈ, ਚੱਕ ਚੱਲ। ਉਹਨੂੰ ਇੱਕ ਚੱਕ ਕੇ ਲੱਡੂ ਉਹਦੀ ਮਾਂ ਨੂੰ ਦੇਤਾ ਥਾਲੀ ਚੋਂ, ਤੇ ਦੂਜਾ ਚੱਕ ਕੇ ਆਪ ਖਾ ਲਿਆ। ਕਹਿੰਦਾ ਬੇਟਾ ਹੁਣ ਤੀਜਾ ਤੂੰ ਖਾ ਲਈ। ਉਹ ਕਹਿੰਦਾ ਹੁਣ ਤਾਂ ਹੈ ਨਹੀਂ। ਕਹਿੰਦਾ ਫਿਰ ਤੂੰ ਦਲੀਲਾਂ ਦਿੰਦਾ ਸੀ ਨਾ ਵੀ ਤਿੰਨ ਹੈਗੇ, ਹੈ ਤਾਂ ਦੋ ਹੀ ਨੇ। ਸੋ ਇਸ ਕਰਕੇ ਕੁਛ ਗੱਲਾਂ ਵਿਸ਼ਵਾਸ ਤੇ ਹੁੰਦੀਆਂ ਨੇ। ਜਦੋਂ ਤੁਸੀਂ ਆਪਾਂ ਜ਼ਿਆਦਾ ਦਲੀਲਾਂ ਦਿੰਦੇ ਹਾਂ, ਦਲੀਲਾਂ ਨਾਲ ਤੁਸੀਂ ਹਵਾਈ ਕਿਲੇ ਦਾ ਕਰ ਲੈਂਦੇ ਹੋ ਕ੍ਰੀਏਟ। ਜੇ ਹੁਣ ਬੰਦਾ ਕੋਈ ਕਹਿੰਦਾ ਵੀ ਰੱਬ ਨਹੀਂ ਹੈਗਾ, ਨਹੀਂ ਹੈਗਾ ਤਾਂ ਨਾ ਸੀ, ਜਿਹਨਾਂ ਨੂੰ ਹੈਗਾ ਕੋਈ ਨੁਕਸਾਨ ਤਾਂ ਕੋਈ ਨਹੀਂ ਜੇ ਉਹਨਾਂ ਨੂੰ ਮੰਨਦੇ ਨੇ, ਹਾਂਜੀ ਉਹਨਾਂ ਨੂੰ ਆਪਾਂ ਦਲੀਲਾਂ ਦੇ ਕੇ ਕੀ ਮੰਨਣਾ? ਜਿਵੇਂ ਉਹ ਲੱਡੂ ਵਾਲੇ ਨਾਲ ਪੰਗਾ ਪੈ ਗਿਆ, ਚੁੱਪ ਕਰਕੇ ਖਾ ਲਾ ਤੂੰ ਦੋ ਲੱਡੂ, ਐਵੇਂ ਦਲੀਲਾਂ ਦਿੱਤੀਆਂ ਨਾ, ਜੋ ਬਾਹਲੀਆਂ ਦਲੀਲਾਂ ਦਿੱਤੀਆਂ, ਇੱਕ ਮਾਂ ਨੇ ਖਾ ਲਿਆ ਕਿ ਪਿਓ ਨੇ ਖਾ ਲਿਆ, ਤੀਜਾ ਲੱਡੂ ਲੱਭ ਲਾ ਹੁਣ ਕਿੱਥੇ, ਕਿਉਂਕਿ ਤਾਂ ਹੈ ਹੀ ਨਹੀਂ ਸੀ। ਹਕੀਕਤ ਕਈ ਵਾਰੀ ਕੁਛ ਹੋਰ ਹੁੰਦੀ ਹੈ, ਜਦੋਂ ਅਸੀਂ ਆਰਗੂਮੈਂਟ ਕਰਦੇ ਹਾਂ ਉਹ ਕੁਛ ਹੋਰ ਹੁੰਦੇ ਨੇ। ਇਸੇ ਤਰ੍ਹਾਂ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਜਦੋਂ ਮੈਨੂੰ ਲਾਸਟ ਵੀਕ ਵੀ ਕਿਸੇ ਭਾਈ ਸਾਹਿਬ ਨੇ ਕਿਹਾ ਸੀਗਾ ਵੀ ਜਦੋਂ ਅਸੀਂ ਮੈਡੀਟੇਸ਼ਨ ਦੇ ਬੈਠੇ ਹਾਂ, ਗੰਦੇ ਗੰਦੇ ਵਿਚਾਰ ਆਉਂਦੇ ਨੇ, ਮਾਇੰਡ ਸਾਡਾ ਬਾਹਰ ਨੂੰ ਖਿੱਚ ਕੇ ਲਿਆਉਂਦਾ। ਸੋ ਅੱਜ ਵੀ ਮੈਨੂੰ ਆਉਂਦੇ ਆਉਂਦੇ ਨੂੰ ਕਿਸੇ ਨੇ ਫੋਨ ਕੀਤਾ ਸੀ, ਕਹਿੰਦੇ ਇਹਦੇ ਉੱਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਦਈਓ। ਸੋ ਗੱਲ ਇਹ ਹੈ, ਦੇਖੋ ਜਿਹੜੀ ਸਾਡਾ ਸਰੀਰ ਹੈ ਜਿਹਨੂੰ ਤਨ ਕਹਿੰਦੇ ਹਾਂ, ਤਨ ਦੀ ਨੇਚਰ ਹੋਰ ਹੈ, ਮਨ ਦੀ ਨੇਚਰ ਹੋਰ ਹੈ, ਆਤਮਾ ਦੀ ਨੇਚਰ ਹੋਰ ਹੈ, ਸਭ ਦੀ ਆਪਣੀ ਆਪਣੀ ਨੇਚਰ ਹੈ। ਜਿਹੜੇ ਭਰਾ ਸ਼ੇਵ ਕਰਦੇ ਨੇ, ਹਿੰਦੂ ਭਰਾ ਕਹਿ ਲਓ, ਉਹ ਸ਼ੇਵ ਕਰਦੇ ਨੇ, ਤੁਸੀਂ ਦੇਖੋ ਵੀ ਜਦੋਂ ਅਸੀਂ ਜਵਾਨ ਹੁੰਦੇ ਹਾਂ, 13-14 ਸਾਲਾਂ ਦੇ ਹੁੰਦੇ, ਸਾਡੇ ਮੂੰਹ 'ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ, ਜਿਹਨੂੰ ਕਹਿੰਦੇ ਦਾੜ੍ਹੀ ਆ ਗਈ ਜਾਂ ਮੁੱਛਾਂ ਆ ਗਈਆਂ। ਅਸੀਂ ਕੀ ਕਰਦੇ ਹਾਂ, ਜਿਹੜੇ ਬੰਦੇ ਜਿਹੜੇ ਤਾਂ ਕੇਸ ਰੱਖਦੇ ਨੇ, ਫਾਈਨ। ਮੈਂ ਤਾਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਮਨ ਜਿਹੜਾ ਹੈਗਾ, ਜੇ ਸਾਨੂੰ ਤੰਗ ਕਰਦਾ, ਸਾਨੂੰ ਸਿੱਧੇ ਪਾਸੇ ਜਾਣ ਨਹੀਂ ਦਿੰਦਾ, ਸਾਨੂੰ ਮੈਡੀਟੇਸ਼ਨ ਨਹੀਂ ਕਰਨ ਦਿੰਦਾ, ਮੈਂ ਉਸ ਐਗਜ਼ਾਮਪਲ ਨੂੰ ਥੋੜ੍ਹੀ ਜਿਹੀ ਇਸ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਹਿੰਦੂ ਭਰਾਵਾਂ ਦੀ ਸ਼ੇਵ ਆ ਜਾਂਦੀ ਹੈ ਦੂਜੇ ਦਿਨ ਤੀਜੇ ਦਿਨ, ਜਾਂ ਜਿਨ੍ਹਾਂ ਦੀ ਵੀ ਹਿੰਦੂ ਦੀ ਜਿਹੜੇ ਵੀ ਸ਼ੇਵ ਕਰਦੇ ਨੇ, ਡਜ਼ਨਟ ਮੈਟਰ, ਸੋ ਉਹ ਕੀ ਕਰਦੇ ਨੇ ਕਿ ਦੂਸਰੇ ਦਿਨ ਜਾਂ ਤੀਸਰੇ ਦਿਨ ਕੀ ਕਰਦੇ ਨੇ, ਉਹ ਕਰੀਮ ਲਾ ਕੇ ਬਰੱਸ਼ ਦੇ ਨਾਲ ਫੇਰ ਲੈਂਦੇ ਨੇ, ਫੇਰ ਕੇ ਬਲੇਡ ਨਾਲ ਸਾਫ਼ ਕਰ ਲੈਂਦੇ। ਚਲੋ ਜੇ ਹੁਣ ਕਰੀਮ ਵੀ ਨਹੀਂ ਲਾਉਣੀ, ਸਿੱਧੇ ਬਲੇਡ ਦੇ ਨਾਲ ਉਹ ਆਪਣੇ ਵਾਲ ਲਾ ਲੈਂਦੇ ਨੇ, ਚੌਥੇ ਇੱਕ ਦਿਨ ਫੇਰ ਆਉਂਦੇ ਨੇ, ਦੂਜੇ ਇੱਕ ਦਿਨ ਫੇਰ ਆਉਂਦੇ ਨੇ, ਉਹ ਫੇਰ ਕਰਦੇ ਨੇ। ਇਹ ਕੀ ਹੈ, ਸਾਡੇ ਸਰੀਰ ਦੀ, ਸਾਡੇ ਤਨ ਦੀ ਫਿਦਰਤ ਹੈ ਕਿ ਮੂੰਹ ਦੇ ਉੱਤੇ ਵਾਲ ਆਉਣੇ ਹੋਣੇ ਨੇ, ਅਤੇ ਉਹਦਾ ਹੱਲ ਕੀ ਆ ਕਿ ਅਸੀਂ ਬਲੇਡ ਨਾਲ ਉਹਨੂੰ ਸਾਫ਼ ਕਰਦੇ ਨੇ। ਇਹ ਸਾਰਾ ਚੱਕਰ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ। ਇਸੇ ਤਰ੍ਹਾਂ ਹੀ ਜਦੋਂ ਸਾਡੀਆਂ ਨੈਗੇਟਿਵ ਪਾਵਰਸ ਆਉਂਦੀਆਂ ਨੇ, ਸਾਡਾ ਮਨ ਨਹੀਂ ਟਿਕਦਾ, ਮਨ ਨਹੀਂ ਲੱਗਦਾ, ਅਤੇ ਉਹਦਾ ਹੱਲ ਕੀ ਹੈ ਕਿ ਅਸੀਂ ਮੈਡੀਟੇਸ਼ਨ ਕਰੀਏ। ਮਨ ਨੇ ਆਪਣਾ ਰੁਕਾਵਟ ਪਾਉਣੀ ਹੈ, ਉਹਨੇ ਸਾਰੀ ਜ਼ਿੰਦਗੀ ਇਹੀ ਰੁਕਾਵਟ ਪਾਈ ਜਾਣੀ ਹੈ, ਅਤੇ ਸਾਡਾ ਕੀ ਹੈ, ਮੈਡੀਟੇਸ਼ਨ ਉਹਦੀ ਰੁਕਾਵਟ ਨੂੰ ਦੂਰ ਕਰੀ ਜਾਣੀ ਹੈ। ਸੋ ਇਸ ਕਰਕੇ ਜਿਹੜਾ ਸਾਡਾ ਮਨ ਨਹੀਂ ਲੱਗਦਾ, ਉਹਦਾ ਇੱਕੋ ਤਰੀਕਾ ਕਿ ਅਸੀਂ ਆਪਣਾ ਜਿਹੜਾ ਹੈਗਾ ਮੈਡੀਟੇਸ਼ਨ ਕਰੀਏ। ਕਿਸੇ ਨੂੰ ਵੀ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ, ਰੱਬ ਨੂੰ, ਪਰਮੇਸ਼ਰ ਨੂੰ, ਹਰੀ ਨੂੰ, ਕ੍ਰਿਸ਼ਨ ਨੂੰ, ਜਿਹਨੂੰ ਮਰਜ਼ੀ ਯਾਦ ਕਰੀਏ, ਜਦੋਂ ਅਸੀਂ ਅਲਟੀਮੇਟ ਪਾਵਰ ਨੂੰ, ਸੁਪਰਨੈਚੁਰਲ ਪਾਵਰ ਨੂੰ ਯਾਦ ਕਰਦੇ ਹਾਂ, ਤਾਂ ਸਾਡਾ ਮਨ ਫਿਰ ਟਿਕ ਕੇ ਬਹਿ ਜਾਂਦਾ। ਹਾਂਜੀ, ਉਹ ਫੇਰ ਸ਼ਰਾਰਤ ਕਰਦਾ, ਤੁਸੀਂ ਫੇਰ ਮਾਇੰਡ ਦੇ ਨਾਲ ਆਪਣਾ ਪਾਠ ਕਰਨਾ, ਮੈਡੀਟੇਸ਼ਨ ਸ਼ੁਰੂ ਕਰ ਲਓ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਇੱਕ ਲਾਈਨ ਆਈ ਸਾਡੇ ਕੋਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। Yes, it's a very good question. First of all, thank you very much. As I mentioned all the times on my radio show, that if somebody has even the complaint, or if you have some good words, if you have a good experience, you can tell me on the station, but with the polite language. As you mentioned that your friend has bought it, Prada and Gucci sunglasses, or maybe iframe, I couldn't hear you properly. So if she or he is happy, then of course you can come. That's what I'm saying. We are closing our store. ਸੋ ਜਿੰਨੀ ਵੀ ਸਾਡੇ ਸਟੋਰ ਦੇ ਉੱਤੇ ਸਨਗਲਾਸਿਸ ਆਈ ਫਰੇਮਸ ਪਏ ਨੇ ਉਹ ਅਸੀਂ ਕੋਸਟ ਪ੍ਰਾਈਸ ਤੇ ਲਗਾਏ ਨੇ, ਸੋ ਜਿਹੜੇ $400-500 ਦੇ ਹੁੰਦੇ ਨੇ ਉਹ ਤੁਹਾਨੂੰ 150-200 ਦੇ ਮਿਲ ਜਾਂਦੇ ਨੇ ਮਾਰਕੀਟ ਦੇ ਵਿੱਚ, ਤੁਸੀਂ ਇਟਸ ਓਪਨ, ਨਥਿੰਗ ਇਜ਼ ਸੀਕ੍ਰੇਟ, ਸਾਰੇ ਥਾਂ ਥਾਂ ਤੇ ਆਪਟੀਕਲ ਦੇ ਸਟੋਰ ਨੇ, ਜਿੱਥੇ ਮਰਜ਼ੀ ਆ ਕੇ ਦੇਖ ਲਓ, ਬਰੈਂਪਟਨ ਚ ਮਿਸੀ ਸਾਗਾ ਟੋਬੀਕੋ, ਜਿੱਥੇ ਮਰਜ਼ੀ ਚਲੇ ਜਾਓ, ਜਿਹੜਾ 400-500 ਦਾ ਉਹ ਤੁਹਾਨੂੰ 150 ਦਾ ਮਿਲ ਜਾਂਦਾ। ਹਾਂ, ਜਿਹੜਾ ਤੁਹਾਡਾ ਨੈਕਸਟ ਕੁਸਚਨ ਹੈ ਵੀ ਉਹਦੇ ਨਾਲ ਦੇ ਹੋਰ ਹੈਗੇ, ਓਨੈਸਟਲੀ ਸਪੀਕਿੰਗ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਤੁਹਾਨੂੰ ਸਟੂਡੀਓ ਚ ਬੈਠਾ, ਰੋਜ਼ ਵਿਕ ਰਹੇ ਨੇ, ਅਸੀਂ ਹੋਰ ਨਹੀਂ ਮੰਗਾ ਰਹੇ, ਵੀ ਆਰ ਨਾਟ ਬਾਇੰਗ ਐਨੀਥਿੰਗ ਐਲਸ, ਜਿਹੜੇ ਵੀ ਪਏ ਨੇ ਉਹੀ ਕਲੀਅਰ ਆਊਟ ਕਰਨੇ ਨੇ। ਆਫਕੋਰਸ ਸਾਡੇ ਕੋਲ ਹਾਲੇ ਵੀ ਕਾਫੀ ਵਰਾਇਟੀ ਹੈ, ਜਿੰਨਾ ਚਿਰ ਉਹ ਕਲੀਅਰ ਨਹੀਂ ਹੁੰਦੀ ਉਨਾ ਚਿਰ ਤੱਕ ਅਸੀਂ ਸਟੋਰ ਵੀ ਨਹੀਂ ਬੰਦ ਕਰ ਸਕਦੇ। ਸੋ ਤੁਸੀਂ ਆ ਕੇ ਚੈੱਕ ਕਰ ਲਓ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 4 ਦਿਨ 12-5, ਸੈਚਰਡੇ ਸੰਡੇ 11-2, ਤੁਸੀਂ ਆਓ, ਹੋਪਫੁਲੀ ਯੂ ਵਿਲ ਨਾਟ ਓਨਲੀ ਬੀ ਹੈਪੀ, ਯੂ ਵਿਲ ਬੀ ਵੈਰੀ ਹੈਪੀ ਵਿਦ ਪ੍ਰਾਈਸਿਸ ਐਜ਼ ਵੈਲ ਐਜ਼ ਸਰਵਿਸ, ਟੀ ਐਂਡ ਕਾਫੀ ਡੋਂਟ ਫੋਰਗੈਟ, ਇਟਸ ਰੀਅਲੀ ਟੇਸਟੀ, ਸੋ ਤੁਸੀਂ ਆ ਕੇ ਟਰਾਈ ਕਰੋ। ਥੈਂਕ ਯੂ। ਸੋ ਐਨੀ ਲਾਈਨ? Yes, next line. Hello? Hello? Okay. So, ਮੇਰੇ ਖਿਆਲ ਕਿਉਂਕਿ ਸਾਡਾ ਸਟੂਡੀਓ ਵੀ ਬਦਲਿਆ ਵਾ ਇੱਥੇ ਅਤੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਸੋ ਆਪਾਂ ਬਿਫੋਰ ਆਈ ਗੋ ਫਰਦਰ ਔਨ ਦਿਸ ਟੋਪਿਕ, ਸੋ ਲੈਟਸ ਸਿੰਗ ਲੈਟਸ ਲਿਸਨ ਇਸ ਸੌਂਗ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਅੱਜ ਆਪਾਂ ਟੋਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਸਾਡੀ ਜਿਹੜੀ ਸੋਚ ਹੈ ਨੈਗੇਟਿਵ ਜਾਂ ਪੋਜ਼ਿਟਿਵ, ਉਹਦਾ ਸਾਡੇ ਸਰੀਰ ਦੇ ਉੱਤੇ, ਤਨ ਦੇ ਉੱਤੇ, ਸਾਡੇ ਮਨ ਦਾ ਮਨ ਦੇ ਉੱਪਰ ਜਾਂ ਸਾਡੀ ਆਤਮਾ ਦੇ ਉੱਤੇ ਕੀ ਅਸਰ ਹੁੰਦਾ। ਮੇਰੇ ਕੋਲ ਲਾਈਨ ਹੈ, ਪਹਿਲਾਂ ਲਾਈਨ ਲੈ ਲਈਏ। ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ, ਪ੍ਰੋਗਰਾਮ ਤੁਹਾਡਾ ਬੜਾ ਅੱਛਾ ਲੱਗਿਆ। ਮੇਰਾ ਕੁਸਚਨ ਪੁੱਛਣਾ ਸੀ, ਇੱਕ ਦਿਲ ਵੀ ਨਹੀਂ ਕਰ ਰਿਹਾ ਵੀ ਤੁਹਾਨੂੰ ਇੰਟਰਪਟ ਕਰਾਂ, ਇਹਦੇ ਵਿੱਚ ਇੰਨਾ ਅੱਛਾ ਪ੍ਰੋਗਰਾਮ ਹੈ, ਪਰ ਮੈਂ ਤੁਹਾਡੀ ਐਡ ਸੁਣ ਰਹੀ ਸੀ ਕਿ ਸਨਗਲਾਸਿਸ ਵਗੈਰਾ ਬ੍ਰਾਂਡਿਡ ਹੈਗੇ ਤੁਹਾਡੇ ਕੋਲ? ਸਨਗਲਾਸਿਸ ਦਾ ਸੀਗਾ ਸਾਨੂੰ ਲੈਣ ਦੀ ਜ਼ਰੂਰਤ, ਵੀ ਬ੍ਰਾਂਡਿਡ ਸਨਗਲਾਸਿਸ ਜੇ ਮਿਲ ਜਾਣ ਤੁਹਾਡੇ ਸਟੋਰ ਤੇ, ਅੱਜ ਕੱਲ ਹੈਗੀਆਂ ਅਵੇਲੇਬਲ ਹਜੇ ਵੀ?
ਭੈਣ ਜੀ, ਸਾਡੇ ਕੋਲ ਬ੍ਰਾਂਡਿਡ ਸਨਗਲਾਸਿਸ ਹੈਗੀਆਂ, ਪਰ ਕਿੰਨੀਆਂ ਨੇ ਇਹ ਤਾਂ ਨਹੀਂ ਮੈਨੂੰ ਪਤਾ, ਪਰ ਹੈਗੀਆਂ ਜ਼ਰੂਰ ਨੇ। ਜਿਵੇਂ ਅੱਜ ਕੱਲ ਆਪਣੇ ਪੰਜਾਬੀ ਭਰਾ ਰੇਵਨ ਦੀਆਂ ਲੈਂਦੇ ਨੇ, ਰੇਵਨ ਦੇ ਪੋਲਰਾਈਜ਼ ਵੀ ਹੁੰਦੇ ਨੇ, ਗੁੱਚੀ ਵੀ ਹੈ, ਪਰੋੜਾ ਵੀ ਹੈ, ਡਿਓਰ ਮੈਨੂੰ ਪਤਾ। ਅੱਜ ਕੋਈ ਸਾਡੇ ਕੋਲ ਓਕਵਿਲ ਤੋਂ ਆਇਆ ਸੀ ਬੜੀ ਲੇਟੈਸਟ ਡਿਜ਼ਾਇਨ ਦੀ, ਉਹ ਮੈਨੂੰ ਬਲਕਿ ਕਮੈਂਟ ਦੇ ਕੇ ਗਏ ਨੇ ਕਿ ਭਾਜੀ ਆਹ ਦੇਖੋ, ਮੇਰੇ ਕੋਲ ਉਹਨਾਂ ਨੇ ਪਰਸ ਚੋਂ ਕੱਢ ਕੇ ਆਈ, ਕਹਿੰਦੇ ਅਸੀਂ ਇਹ ਮਿਲਟਨ ਦੇ ਉੱਪਰ ਲਈ ਸੀਗੀ, ਇਹ ਨਾਲ ਰਸੀਵ ਵੀ ਦਿਖਾਤੀ 750 ਦੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਤਾਂ ਪਤਾ ਹੀ ਹੈ ਰਫਲੀ ਕਿੰਨੇ ਦਾ, ਤੇ ਸਾਡੇ ਕੋਲ ਉਹ 200 ਦੀ ਮਿਲ ਗਈ। ਸੋ ਕਿਉਂਕਿ ਅਸੀਂ ਬੰਦ ਕਰ ਰਹੇ ਹਾਂ ਇਸ ਕਰਕੇ ਰੇਟ ਥੱਲੇ ਨੇ, ਨੇ ਪਰ ਫੇਰ ਵੀ ਕਈ ਵਾਰੀ ਮੈਂ ਭੈਣ ਜੀ ਰਿਕੁਐਸਟ ਤੁਹਾਨੂੰ ਤੁਹਾਡੇ ਥਰੂ ਹੋਰ ਵਾਂ ਨੂੰ ਵੀ ਕਰ ਦੇਣਾ ਜੇ ਤੁਸੀਂ ਕਹਿੰਦੇ ਸਾਨੂੰ ਜੀ ਹੁਣ ਕੀ ਬੈਟਰ ਪ੍ਰਾਈਸ ਲਗਾਓਗੇ ਮੇਰਾ ਬਿਲਕੁਲ ਕੋਰਾ ਜਵਾਬ ਹੁੰਦਾ ਵੀ ਹੁਣ ਵੱਧ ਲਾਊਂਗਾ ਘੱਟ ਨਹੀਂ ਤੁਸੀਂ ਜੇ ਲੈਣੇ ਆ ਤਾਂ ਜੀ ਸਦ ਕੇ ਲਓ ਇਹ ਵੱਧ ਬੁੱਧ ਘੱਟ ਜਿਹੜੇ ਬਾਰਗੇਨਿੰਗ ਵਾਲੀ ਆ ਵੀ $2 ਘਟਾ ਦਿਓ ਜਾਂ ਸਾਡਾ ਕੋਈ ਰਿਸ਼ਤੇਦਾਰ ਆ ਕੇ ਵੀ $5 ਘਟਾ ਦਿਓ ਪਹਿਲਾਂ ਹੀ ਕੋਸਟ ਤੇ ਲਾਈਆਂ ਨੇ ਜੇ ਤੁਹਾਨੂੰ ਲੱਗਦੀਆਂ ਤਾਂ ਲੈ ਲਓ ਜਿਵੇਂ ਕਿ ਮੈਂ ਪਹਿਲਾਂ ਵੀ ਕਹਿੰਦਾ ਵੀ ਜਦੋਂ ਅਸੀਂ ਇੰਡੀਆ 'ਚ ਜਾਂਦੇ ਹਾਂ ਜੇ ਐਲ ਨੂੰ ਫ੍ਰੀ ਵੀ ਕਹਿ ਦੇਣਾ ਫ੍ਰੀ ਉਹ ਕਹਿੰਦੇ 2 ਲੈਣੀਆਂ ਨੇ ਇੱਕ ਦਿਨ ਹੀ ਸੋਡੀ ਸਾਡੀ ਫਿਦਰਤ ਦੀ ਗੱਲ ਆ ਜਿੰਨਾ ਮਰਜ਼ੀ ਹੋ ਜਦੋਂ ਅਸੀਂ $1 million ਦਾ ਮਕਾਨ ਲੈਂਦੇ ਹਾਂ ਉੱਥੇ ਅਸੀਂ ਰਾਤ ਰਾਤ ਪੂਰਾ ਜਾ ਕੇ ਬੁੱਕ ਕਰਾਉਂਦੇ ਹਾਂ ਉੱਥੇ ਤਾਂ ਕਹਿੰਦੇ ਨਹੀਂ $5 ਘਟਾ ਦਿਓ ਅਤੇ ਜਦੋਂ ਅਸੀਂ $200 ਦੀ ਕੋਈ ਚੀਜ਼ ਲੈਣੇ ਜਾਂ ਕੋਈ ਇੰਡੀਅਨ ਦੇ ਫਿਰ ਆਪਾਂ ਕਹਿੰਦਾ ਜ਼ਰੂਰ ਘਟਾਉਂਦੇ ਨੇ ਇਹ ਸਾਨੂੰ ਆਪਣਾ ਜਿਹੜਾ ਸੋਚਣ ਦਾ ਨਜ਼ਰੀਆ ਨਾ ਫਿਦਰਤ ਹੈ ਸਾਡੀ ਇਹ ਬਦਲਣ ਦੀ ਲੋੜ ਹੈ ਤੁਸੀਂ ਸਾਡੇ ਸਟੋਰ 'ਤੇ ਆਓ 12 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਖੁੱਲ੍ਹਦੇ ਹਾਂ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਸੈਚਰਡੇ ਸੰਡੇ ਅਸੀਂ 3 ਵਜੇ ਤੱਕ ਖੁੱਲ੍ਹਦੇ ਹਾਂ 3 ਘੰਟਿਆਂ ਲਈ ਖੁੱਲ੍ਹਦੇ ਹਾਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਾਫੀ ਬ੍ਰਾਂਡਡ ਸਨਗਲਾਸਿਸ ਵੀ ਨੇ ਤੇ ਸਾਡੇ ਕੋਲ ਆਈ ਫਰੇਮਸ ਵੀ ਪਏ ਨੇ ਤੇ ਜਿਹੜੇ ਨਹੀਂ ਵੀ ਬ੍ਰਾਂਡਡ ਉਹ ਵੀ ਸਸਤੇ ਲਾਏ ਨੇ 100 ਦੇ 2 ਫਰੇਮ ਜਿਹੜੇ ਕਿ $200 ਦੇ $250 $300 ਵਾਲੇ ਨੇ ਬੱਚਿਆਂ ਦੇ $25-25 ਦੇ ਗੱਲ ਲਗਾਏ ਨੇ ਲੈਂਜਿਸ ਕੋਸਟ ਪ੍ਰਾਈਸ ਤੇ ਲਾਏ ਨੇ ਤੁਸੀਂ ਮੇਰੇ ਬਾਰੇ ਚੰਗੇ ਸ਼ਬਦ ਕਹੇ ਨੇ ਜੇ ਤੁਹਾਡਾ ਕੋਈ ਬੈਡ ਐਕਸਪੀਰੀਅੰਸ ਆ ਉਹ ਵੀ ਦੱਸ ਦਿਓ ਪਰ ਸ਼ਰਤ ਇੱਕੋ ਹੀ ਹੈ ਪਿਆਰ ਨਾਲ ਥੈਂਕ ਯੂ ਵੈਰੀ ਮੱਚ ਨੈਕਸਟ ਲਾਈਨ ਹੈਲੋ
ਯੈਸ ਮੈਂ ਪੁੱਛਣਾ ਸੀ ਇਫ ਵੀ ਡੋਨਟ ਹੈਵ ਆਰ ਪ੍ਰੈਸਕ੍ਰਿਪਸ਼ਨ are we still able to get glasses, like for example if you know we just want it for fashion?
Okay, no problem. ਕਿਉਂਕਿ ਬੱਚੇ ਨੇ ਕਈ ਵਾਰੀ ਪੰਜਾਬੀ ਨਹੀਂ ਬੋਲਣੀ ਆਉਂਦੀ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਆਫਕੋਰਸ ਜਿਹੜਾ ਮੇਰਾ ਪੰਜਾਬੀ ਪ੍ਰੋਗਰਾਮ ਹੈ ਪੰਜਾਬੀ ਬੱਚੇ ਹੀ ਸੁਣਦੇ ਨੇ ਕਈ ਵਾਰੀ ਪੇਰੈਂਟਸ ਕੁਐਸਚਨ ਆਪ ਨਹੀਂ ਕਰ ਸਕਦੇ ਉਹ ਬੱਚਿਆਂ ਨੂੰ ਕਹਿ ਆਉਂਦੇ ਨੇ ਜੇ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਸਾਡੇ ਕੋਲ ਫਰੇਮ ਚੂਜ਼ ਕਰ ਲਓ ਫਰੇਮ ਚੂਜ਼ ਕਰਕੇ ਉਹਦੇ ਜਿਹੜੀ ਸਾਡੀ ਆਪਟੀਸ਼ੀਅਨ ਹੈ ਉਹ ਤੁਹਾਡੇ ਜਿਹਨੂੰ ਕੁਛ ਕਹਿੰਦੇ ਨੇ ਮਸ਼ੀਨ ਦੇ ਨਾਲ ਤੁਹਾਡਾ ਨੰਬਰ ਵੀ ਦੇਖ ਲੂ ਅਤੇ ਐਨਕਾਂ ਦੇ ਨਿਸ਼ਾਨ ਲਾ ਦੂਗੀ ਸੋ ਤੁਸੀਂ ਡਾਕਟਰ ਕੋਲ ਜਾ ਕੇ ਆਪਣੀ ਪ੍ਰਿਸਕ੍ਰਿਪਸ਼ਨ ਲੈ ਕੇ ਮੈਨੂੰ ਈਮੇਲ ਕਰ ਦਿਓ ਮੈਂ ਤੁਹਾਨੂੰ ਕਾਰਡ ਦਿੰਦਾ ਹੁੰਦਾ ਕਿ ਤੁਸੀਂ ਮੈਨੂੰ ਈਮੇਲ ਕਰ ਦਿਓ ਜਾਂ ਫੋਟੋ ਖਿੱਚ ਕੇ ਮੈਨੂੰ ਟੈਕਸਟ ਕਰ ਦਿਓ ਫਿਰ ਤੁਹਾਨੂੰ ਆਉਣ ਦੀ ਲੋੜ ਨਹੀਂ ਜਦੋਂ ਐਨਕਾਂ ਤਿਆਰ ਹੋ ਜਾਣਗੀਆਂ ਉਦੋਂ ਤੁਸੀਂ ਲੈ ਲੈਣੀ ਹੈ ਸੋ ਨੋ ਪ੍ਰੋਬਲਮ ਪ੍ਰਿਸਕ੍ਰਿਪਸ਼ਨ ਦੀ ਕੋਈ ਗੱਲ ਨਹੀਂ ਤੁਸੀਂ ਆਪਣੇ ਫਰੇਮ ਚੂਜ਼ ਕਰ ਲਓ ਫਰੇਮ ਕਿਉਂਕਿ ਕਈ ਵਾਰੀ ਕਹਿੰਦੇ ਵੀ ਚੋਇਸ ਜਿਹੜੀ ਹੁੰਦੀ ਹੈ ਲਿਮਿਟਡ ਹੁੰਦੀਆਂ ਨੇ ਬਹੁਤ ਸਾਰੀਆਂ ਹੁਣ ਚੋਇਸਿਸ ਖਤਮ ਹੋ ਗਈਆਂ ਲੋਕ ਆ ਕੇ ਪੁੱਛਦੇ ਨੇ ਵੀ ਉਹ ਨਹੀਂ ਹੈ ਜਾਂ ਸਾਡੇ ਫਰੈਂਡ ਲਾਸਟ ਵੀਕ ਲੈ ਗਏ ਜਿਹੜੇ ਤੇ ਹੁਣ ਮੁੱਕ ਗਿਆ ਸੀ ਜਿਹੜਾ ਹੋਰ ਮੰਗਾਉਣਾ ਸਮਾਨ ਸੋ ਤੁਸੀਂ ਆ ਸਕਦੇ ਹੋ ਸੋ ਆਪਾਂ ਹੁਣ ਜਿਹੜੀ ਟੌਪਿਕ ਤੇ ਗੱਲ ਕਰ ਰਹੇ ਸੀਗੇ ਕਿ ਹੈਲੋ
People call you and say, what do you want?
Hello? I'd like to ask a question. Do you have Ray-Ban glasses? Thank you.
This both. ਰੈਗੂਲਰ ਵੀ ਨੇ ਤੇ ਉਹ ਚ ਪੋਲਰਾਈਜ ਵੀ ਆਉਂਦੇ ਨੇ ਦੋਨੇ ਹਾਲੇ ਪਏ ਨੇ ਕਾਫੀ ਸੋ ਤੁਸੀਂ ਆ ਸਕਦੇ ਹੋ ਆ ਕੇ ਤੁਹਾਨੂੰ ਦੇਖਣਾ ਪਊਗਾ ਆਫਕੋਰਸ ਕੋਸਟ ਪ੍ਰਾਈਸ ਤੇ ਨੇ ਜਿਹੜੀਆਂ ਰੇਵਨ ਵੈਨ ਆਮ ਤੌਰ ਤੇ ਮਾਰਕੀਟ ਦੇ ਵਿਚ 300 ਦੇ ਨੇੜੇ ਤੇੜੇ ਮਿਲਦੀਆਂ ਨੇ ਜੇ ਬਾਹਲੀ ਬਾਰਗੇਨਿੰਗ ਕਰ ਲਓ 280 ਦੇ ਮਿਲ ਜੂਗੇ ਇਦੂ ਘੱਟ ਤਾਂ ਮਿਲਣੀ ਲੱਗੀਆਂ ਪੋਲਰਾਈਜ $350 ਦੀ ਹੈ ਪਰ ਸਾਡੇ ਕੋਲ ਤਕਰੀਬਨ $125 ਦੀਆਂ ਦੋਨੇ ਮਿਲ ਜਾਂਦੀਆਂ ਨੇ ਦੋਨਾਂ ਨੇ ਦੋ ਨਹੀਂ ਇੱਕ ਮਿਲੂਗੀ ਜਾਂ ਪੋਲਰਾਈਜ ਜਾਂ ਦੂਜੀ ਮਤਲਬ ਰਫਲੀ $5-7 ਇਧਰ ਉਧਰ ਵੀ ਹੋ ਸਕਦੇ ਨੇ ਉਹ ਕੋਸਟ ਪ੍ਰਾਈਸ ਤੇ ਨੇ ਸੋ ਚਲੋ ਇਹ ਨਹੀਂ ਵੇ ਹੁਣ ਆਪਾਂ ਟੌਪਿਕ ਤੇ ਗੱਲ ਕਰੀਏ ਕਿਉਂਕਿ ਜਦੋਂ ਟੌਪਿਕ ਸ਼ੁਰੂ ਕਰੀਦਾ ਫਿਰ ਕੋਈ ਨਾ ਕੋਈ ਆ ਜਾਂਦਾ ਜਿਹੜੀ ਨੈਗੇਟਿਵ ਅਪਰੋਚ ਹੈ ਨਾ ਸਾਡੀ ਉਹ ਸਾਨੂੰ ਬਹੁਤ ਨੁਕਸਾਨ ਕਰਦੀ ਹੈ ਸਾਡੇ ਤਨ ਨੂੰ ਵੀ ਸਾਡੇ ਮਨ ਨੂੰ ਵੀ ਸਾਡੀ ਆਤਮਾ ਨੂੰ ਵੀ ਆਹ ਜਿਹੜਾ ਹੁਣ ਕਰੋਨਾ ਵਾਇਰਸ ਆਇਆ ਵੈ ਜੇ ਅਸੀਂ ਦੇਖਿਆ ਕਰੋਨਾ ਵਾਇਰਸ ਕਿੱਥੋਂ ਆਇਆ ਵੁਹਾਨ ਚੋਂ ਆਇਆ ਚਾਈਨਾ ਚੋਂ ਆਇਆ ਉੱਥੇ ਹਜ਼ਾਰਾਂ ਕਿਸਮ ਦੇ ਜਾਨਵਰ ਜ਼ੀਬਾ ਕੀਤੇ ਜਾਂਦੇ ਨੇ ਉਹਨੂੰ ਮਾਰਿਆ ਜਾਂਦਾ ਉਹਨਾਂ ਦੇ ਮਾਸ ਖਾਂਦੇ ਨੇ ਬੜਾ ਸਵਾਦ ਲੈ ਲੈ ਕੇ ਖਾਂਦੇ ਨੇ ਜਿਵੇਂ ਸਾਡੇ ਇੰਡੀਅਨਸ ਨੇ ਨਾ ਜਿਹੜੀ ਚਾਟ ਪਾਪੜੀ ਤੇ ਗੋਲ ਗੱਪੇ ਅਸੀਂ ਕਹਿੰਦੇ ਹੋਰ ਪਾ ਦੇ ਚਟਨੀ ਹੋਰ ਮਾੜੀ ਮਿਰਚ ਪਾ ਦੇ ਦਹੀਂ ਪਾ ਦੇ ਹੋਰ ਸਵਾਦ ਲੈ ਕੇ ਸਾਡੀ ਜੀਭ ਚ ਪਾਣੀ ਆਉਂਦਾ ਇਸੇ ਤਰ੍ਹਾਂ ਉਹਨਾਂ ਜਿਹੜੇ ਚੀਨੇ ਨੇ ਚਾਈਨੀਜ਼ ਨੇ ਉਹ ਜਦੋਂ ਛਿਪਕਲੀਆਂ ਖਾਂਦੇ ਨੇ ਡੱਡੂ ਖਾਂਦੇ ਨੇ ਕੁੱਤੇ ਖਾਂਦੇ ਨੇ ਚੂਹੇ ਖਾਂਦੇ ਨੇ ਸੱਪ ਖਾਂਦੇ ਨੇ ਮੈਂ ਖੁਦ ਦੇਖੇ ਨੇ ਤੇ ਉਹਨਾਂ ਨੂੰ ਸਵਾਦ ਆਉਂਦਾ ਤੇ ਪਰ ਇਹ ਗੱਲ ਭੁੱਲ ਜਾਂਦੇ ਨੇ ਕਿ ਜਦੋਂ ਅਸੀਂ ਕਿਸੇ ਨੂੰ ਮਾਰਦੇ ਹਾਂ ਅਸੀਂ ਤਾਂ ਮਜ਼ਾ ਲੈਂਦੇ ਹਾਂ ਪਰ ਉਹ ਵਿਚਾਰੇ ਜੀਵ ਦੇ ਉੱਤੇ ਕੀ ਵਾਪਰਦੀ ਹੋਊਗੀ ਤੁਸੀਂ ਆਪ ਸੋਚ ਕੇ ਦੇਖ ਲਓ ਆਪਾਂ ਕੈਨੇਡਾ ਵਰਗੇ ਮੁਲਕ 'ਚ ਰਹਿੰਦੇ ਹਾਂ ਜਦੋਂ ਡਾਕਟਰ ਸਾਨੂੰ ਭੇਜਦਾ ਵੀ 3 ਮਹੀਨੇ ਵਿੱਚ ਤੁਸੀਂ ਬਲੱਡ ਟੈਸਟ ਕਰਾਉਣਾ ਨਾਲੇ ਪਤਲੀ ਜੀ ਸੂਈ ਹੁੰਦੀ ਹੈ ਨਾਲੇ ਪਤਾ ਕੱਖ ਨਹੀਂ ਹੁੰਦਾ ਜਦੋਂ ਨਰਸ ਉਹ ਬਲੱਡ ਲੈਬ 'ਚ ਬਿਠਾ ਕੇ ਸਾਡੇ ਜ਼ਰਾ ਮੋਢੇ ਜੇ ਤੇ ਸੂਈ ਲਾਉਂਦੀ ਹੈ ਸਾਡੀ ਉਹਦੀਆਂ ਅੱਖਾਂ ਜੀਆਂ ਮੀਚ ਲੈਂਦੇ ਹਾਂ ਅਸੀਂ ਉਹ ਕਿਉਂ ਉਦੋਂ ਸਾਨੂੰ ਆਪਣੀ ਜਾਨ ਪਿਆਰੀ ਲੱਗਦੀ ਹੈ ਪਰ ਜਦੋਂ ਕਿਸੇ ਨੂੰ ਦੂਜੇ ਨੂੰ ਮਾਰਦੇ ਉਦੋਂ ਜਾਨ ਪਿਆਰੀ ਨਹੀਂ ਲੱਗਦੀ ਬੜਾ ਸਵਾਦ ਆਉਂਦਾ ਚਿਕਨ ਖਾ ਕੇ ਕੁੱਤੇ ਖਾ ਕੇ ਗਧੇ ਖਾ ਕੇ ਬਿੱਲੀਆਂ ਖਾ ਕੇ ਹਾਥੀ ਖਾ ਕੇ ਘੋੜੇ ਖਾ ਕੇ ਉਹਨਾਂ 'ਚ ਵੀ ਜਾਨ ਹੈ ਪਰ ਪਰਮਾਤਮਾ ਦੇ ਉਹ ਵੀ ਜੀਵ ਨੇ ਸੋ ਜਦੋਂ ਅਸੀਂ ਅਜਿਹੇ ਪਾਪ ਕਰਦੇ ਹਾਂ ਤੇ ਫਿਰ ਪਾਪ ਦਾ ਰਿਜਲਟ ਤਾਂ ਫਿਰ ਪਾਪ ਵੀ ਉਹਨੇ ਜਿਹੜੀ ਸੋਚਣਦੀ ਹੈ ਇਸੇ ਕਰਕੇ ਤਾਂ ਕਰੋਨਾ ਕਿਉਂ ਆਇਆ ਕਿਉਂਕਿ ਕਰਨਾ ਨਹੀਂ ਹੈ ਦਿਆ ਨਹੀਂ ਹੈ ਪਾਪ ਜਿਹੜੀ ਦਿਆ ਪਿਆਰ ਉਹ ਸਾਰਾ ਉੱਡ ਗਿਆ ਸੋ ਜਦੋਂ ਸਾਡਾ ਪਿਆਰ ਹੀ ਉੱਡ ਗਿਆ ਸਾਡੇ 'ਚ ਨਫ਼ਰਤ ਹੀ ਹੋ ਗਈ ਨੈਗੇਟਿਵ ਸੋਚ ਹੋ ਗਈ ਫਿਰ ਉਹਦੇ ਰਿਜ਼ਲਟ ਵੀ ਦੱਸੋ ਨੈਗੇਟਿਵ ਹੀ ਆਉਣਗੇ ਸੋ ਸਾਨੂੰ ਪੋਜ਼ਿਟਿਵ ਅਪਰੋਚ ਰੱਖਣ ਦੀ ਲੋੜ ਹੈ ਮੈਨੂੰ ਯਾਦ ਹੈ ਕਿਉਂਕਿ ਜਦੋਂ ਮੈਂ ਹਾਲੇ ਉੱਥੋਂ ਚੱਲਿਆ ਸੀ ਘਰ ਤੋਂ ਤੇ ਮੈਨੂੰ ਕਿਸੇ ਭਾਈ ਸਾਹਿਬ ਦਾ ਫੋਨ ਆਇਆ, ਕਹਿੰਦੇ ਜੀ ਤੁਹਾਨੂੰ ਗੱਲ ਪੁੱਛਣੀ ਹੈ। ਮੈਂ ਕਿਹਾ ਤੁਸੀਂ ਇਹ ਤੇ ਪੁੱਛ ਲਿਓ। ਕਹਿੰਦੇ ਨਹੀਂ ਜੀ ਸਾਨੂੰ ਸੰਗ ਲੱਗਦੀ ਹੈ, ਉੱਤੇ ਦਾ ਨਹੀਂ ਪੁੱਛਦਾ, ਸਾਨੂੰ ਉਂਝ ਦੱਸ ਦਿਓ। ਮੈਂ ਕਿਹਾ ਕੀ ਕਹਿੰਦੇ ਤੁਸੀਂ ਮਹਾਭਾਰਤ ਦੇਖੀ ਹੈ ਕੋਈ ਭਾਜੀ ਆਪਣੇ ਸਿੱਖ ਭਰਾ ਦੀ? ਮੈਂ ਕਿਹਾ ਹਾਂਜੀ ਮੈਂ ਦੇਖੀ ਹੈ। ਕਹਿੰਦੇ ਉਹਦੇ ਵਿੱਚ ਜਿਹੜਾ ਯੁਧਿਸ਼ਠਿਰ ਹੈ ਉਹਨੂੰ ਧਰਮਰਾਜ ਕਹਿੰਦੇ ਨੇ। ਮੈਂ ਕਿਹਾ ਹੁਣ ਧਰਮਰਾਜ ਕਹਿੰਦੇ ਨੇ, ਹਿਸਟਰੀ ਦੇ ਵਿੱਚ ਇਹੀ ਹੁੰਦਾ, ਜਿਹੜਾ ਯੁਧਿਸ਼ਠਿਰ ਸੀ ਪਾਂਡਵਾਂ ਦਾ ਸਭ ਤੋਂ ਵੱਡਾ ਭਰਾ, ਉਹਨੂੰ ਧਰਮਰਾਜ ਕਿਹਾ ਜਾਂਦਾ ਸੀਗਾ। ਕਹਿੰਦੇ ਉਹ ਧਰਮਰਾਜ ਕਿਵੇਂ ਸੀ ਜੀ? ਉਹਦੀ ਜਿਹੜੀ ਜਨਾਨੀ ਸੀਗੀ ਦਰੋਪਦੀ, ਉਹਨੂੰ ਤਾਂ ਉਹਨੇ ਜੂਏ ਤੇ ਲਗਾਤਾ, ਹਾਂਜੀ, ਫਿਰ ਆਪ ਜੂਆ ਵੀ ਖੇਡਦਾ ਸੀ, ਉਹਨੂੰ ਜੂਏ ਤੇ ਲਗਾ। ਉਹ ਕਹਿੰਦਾ ਧਰਮਰਾਜ ਕਿਵੇਂ ਹੋ ਗਿਆ? ਕਹਿੰਦਾ ਮੇਰੇ ਹਿਸਾਬ ਨਾਲ ਤਾਂ ਅਧਰਮਰਾਜ ਹੈ, ਬੁਰਾ ਬੰਦਾ ਸੀ। ਗੱਲ ਤਾਂ ਉਹਦੀ ਬੜੀ ਵਜਨਦਾਰ ਸੀ, ਹੁਣ ਆਰਗੂਮੈਂਟਸ ਤਾਂ ਮੈਂ ਵੀ ਨਹੀਂ ਪਾਉਣਾ ਸੀ। ਮੈਂ ਕਿਹਾ ਮੀਚੀਆਂ ਮਾਲਕ ਨੂੰ ਯਾਦ ਕੀਤਾ ਤੇ ਮਾਲਕ ਨੇ ਮੈਨੂੰ ਉਹ ਉੱਤਰ ਇਸ ਤਰ੍ਹਾਂ ਦੇ ਤਾ, ਉਹਨੂੰ ਮੈਂ ਫੋਨ ਤੇ ਦੱਸਿਆ। ਮੈਂ ਕਿਹਾ ਭਾਅ ਜੀ ਗੱਲ ਸੁਣੋ, ਮੇਰਾ ਕੋਈ ਰਿਸ਼ਤੇਦਾਰ ਹੈ, ਮੁੰਡਾ ਬੜਾ ਹੁਸ਼ਿਆਰ ਹੈ, ਹਾਂਜੀ, ਉਹ ਈਵਨ ਹੁਣ ਅੱਜ ਕੱਲ੍ਹ ਮੈਂ ਕਿਹਾ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ ਰਿਸਰਚ ਕਾ ਸੋਰੀ ਆਪਣੀ ਰੈਜੀਡੈਂਸੀ ਕਰ ਰਿਹਾ। ਬੜਾ ਹੁਸ਼ਿਆਰ ਸੀ ਮੁੰਡਾ, ਸਾਊ ਮੁੰਡਾ ਸੀਗਾ, ਬੜਾ ਹੁਸ਼ਿਆਰ ਸੀਗਾ। ਉਹਨੇ ਜਦੋਂ ਗ੍ਰੇਡ 12 ਦੇ ਮਾਰਕਸ ਦਿੱਤੇ ਨਾ, ਉਹਦੇ 95% ਮਾਰਕਸ ਆਏ, ਉਹ ਫੇਲ ਸੀ ਕਿ ਪਾਸ, ਤੁਸੀਂ ਮੈਨੂੰ ਦੱਸੋ। ਕਹਿੰਦਾ ਜੀ ਇਹ ਕੀ ਪੁੱਛਦੇ ਹੋ? ਮੈਂ ਕਿਹਾ ਨਹੀਂ ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਕਰ ਰਿਹਾ ਵੀ ਉਹਦੇ 95% ਮਾਰਕਸ ਆਏ, ਉਹ ਫੇਲ ਸੀ ਕਿ ਪਾਸ? ਕਹਿੰਦਾ ਨਹੀਂ ਜੀ ਫੇਲ ਕਿਵੇਂ ਹੋਇਆ, ਉਹ ਤਾਂ ਬਹੁਤ ਵਧੀਆ ਨੰਬਰਾਂ ਤੇ ਪਾਸ ਹੋਇਆ। ਮੈਂ ਕਿਹਾ ਪਰ 5% ਨੰਬਰ ਤਾਂ ਘੱਟ ਸੀਗੇ ਉਹਦੇ। ਕਹਿੰਦਾ ਤਾਂ ਕੀ ਹੋਊਗਾ ਜੀ, 5 ਨੂੰ ਕੀ ਹੈ, ਤੁਸੀਂ 95 ਦੇ ਬਾਰੇ ਗੱਲ ਕਰੋ, 95 ਉਹਦੇ ਆ ਗਏ ਥੋੜੇ ਨੇ। ਕਹਿੰਦਾ ਲੋਕਾਂ ਦੇ 70-80% ਤੋਂ ਵੱਧ ਨਹੀਂ ਆਉਂਦੇ। ਮੈਂ ਕਿਹਾ ਬਿਲਕੁਲ ਇਹੀ ਤੇਰੀ ਗੱਲ ਦਾ ਆਨਸਰ ਹੈ। ਯੁਧਿਸ਼ਠਿਰ ਨੂੰ ਜੇ ਉਹਨੇ ਇੱਕ ਦੋ ਗਲਤੀਆਂ ਕਰ ਲਈਆਂ ਤੇ 98% ਤਾਂ ਠੀਕ ਸੀਗੀ। ਆਪਾਂ ਦੋ ਗਲਤੀਆਂ ਦੇ ਮਗਰ ਕਿਉਂ ਜਾਂਦੇ 98% ਬਾਰੇ ਉਹਦੀ ਤਾਰੀਫ ਨਹੀਂ ਕਰਦੇ ਵੀ ਉਹਨੇ ਕਿੰਨੇ ਚੰਗੇ ਕੰਮ ਕੀਤੇ ਨੇ? ਚੰਗਾ ਹੱਕ ਹਲਾਲ ਦੀ ਗੱਲ ਕਮਾਈ ਕਰਦਾ ਸੀ, ਲੋਕਾਂ ਦੇ ਵਿੱਚ ਕਿੰਨੇ ਫਾਇਦੇ ਕੀਤੇ, ਪਰਉਪਕਾਰ ਕੀਤਾ, ਸੱਚ ਕਿੰਨਾ ਬੋਲਦਾ ਸੀ। ਕਹਿੰਦਾ ਚਲੋ ਜੀ ਤੁਸੀਂ ਤਾਂ ਫਿਰ ਹੋਰ ਪਾਸੇ ਨੂੰ ਗੱਲ ਲੈ ਕੇ ਜਵਾਬ ਦੇਤਾ। ਸੋ ਕਹਿਣ ਦਾ ਮੇਰਾ ਪਰਪਸ ਹੈ ਵੀ ਸਾਨੂੰ ਲੋਕਾਂ ਦੇ ਨੁਕਸ ਕੱਢਣ ਦੀ ਥਾਂ ਤੇ ਸਾਨੂੰ ਪੋਜ਼ਿਟਿਵ ਅਪਰੋਚ ਰੱਖਣੀ ਚਾਹੀਦੀ ਹੈ, ਪਰ ਸਾਡਾ ਮਨ ਸ਼ਤਾਨ ਹੈ। ਮੈਨੂੰ ਗੱਲ ਯਾਦ ਹੈ ਵੀ ਕੋਈ ਭਾਈ ਸਾਹਿਬ, ਅਸੀਂ ਚਲੋ ਭਾਈ ਸਾਹਿਬ ਦੀ ਕਿਉਂ, ਆਪਾਂ ਵੀ ਮੰਦਰ 'ਚ ਜਾਂਦੇ ਹਾਂ ਜਿਹੜੇ ਬੰਦੇ ਸਮੋਕ ਕਰਦੇ ਨੇ, ਹਾਂਜੀ, ਮੈਂ ਵੀ ਕਰਦਾ ਹੁੰਦਾ ਸੀ ਪਹਿਲਾਂ ਕਾਲਜ ਯੂਨੀਵਰਸਿਟੀ, ਮੈਂ ਕੋਈ ਕਹਿੰਦਾ ਨਹੀਂ ਵੀ ਥੋੜ੍ਹੀ ਮੋਟੀ ਕਰ ਲੈਂਦੇ ਸੀ। ਜਦੋਂ ਅਸੀਂ ਮੰਦਰ 'ਚ ਜਾਣਾ ਜਾਂ ਹੁਣ ਵੀ ਕੋਈ ਮੰਦਰ 'ਚ ਜਾਂਦਾ, ਪਹਿਲਾਂ ਪੂਰੀ ਸਿਗਰਟ ਕੱਢ ਕੇ ਪੀਂਦਾ ਜਾਂਦਾ। ਜਦੋਂ ਮੰਦਰ ਨੇੜੇ ਆਉਂਦਾ, ਬੂਟਾਂ ਦੇ ਥੱਲੇ ਸਿਗਰਟ ਨੂੰ ਮਸਲ ਕੇ ਤੇ ਜੁੱਤੀ ਬਾਹਰ ਲਾ ਕੇ ਕੁਰਲੀ ਕਰਕੇ ਫਿਰ ਲੰਬਾ ਪੈ ਕੇ ਮੱਥਾ ਟੇਕਦਾ ਮਾਤਾ ਨੂੰ, ਹਾਂਜੀ, ਚਾਹੇ ਦੁਰਗਾ ਮਾਤਾ, ਚਾਹੇ ਹਨੂੰਮਾਨ ਜੀ ਹੈ, ਚਾਹੇ ਰਾਮ ਚੰਦਰ ਜੀ ਹੈ, ਕਿਸੇ ਨੂੰ ਦੇਖਦਾ। ਤੇ ਜਦੋਂ ਮੰਦਰ ਤੋਂ ਬਾਹਰ ਆਉਂਦਾ, ਉਹ ਫਿਰ ਉਹੀ ਸਿਗਰਟ। ਸਾਡੇ ਰਿਸ਼ਤੇਦਾਰ ਜੀ ਨੇ, ਉਹ ਮੇਰੇ ਰਿਸ਼ਤੇਦਾਰ ਨੇ, ਉਹਨਾਂ ਨੂੰ ਸਿਗਰਟ ਪੀਣ ਦੀ ਬੜੀ ਪੁੱਠੀ ਬਿਮਾਰੀ ਹੈ, ਹਾਂਜੀ, ਉਹਨਾਂ ਦੇ ਉੱਤੇ ਗੱਲ ਵੀ ਟੁੱਕਦੀ ਹੈ। ਜਦੋਂ ਬਾਹਰ ਆਉਂਦੇ ਨੇ ਉਹਦੀ ਨਾਲੇ ਮੱਥਾ 10 ਕੁ ਚੂੜੀਆਂ ਪਾਈਆਂ ਹੁੰਦੀਆਂ, ਨਾਲੇ ਉਹ ਸਿਗਰਟ ਕੱਢ ਕੇ ਉਹਦੀ ਲਾ ਲੈਂਦੇ ਨੇ। ਤੇ ਜੇ ਉਹਨਾਂ ਨੂੰ ਪੁੱਛੇ ਵੀ ਭਾਈ ਸਾਹਿਬ ਤੁਸੀਂ ਅੰਦਰ ਲਾ ਕੇ, ਜਦੋਂ ਅੰਦਰ ਗਏ ਸੀਗੇ ਉਦੋਂ ਤਾਂ ਸਿਗਰਟ ਬੰਦ ਕਰਤੀ, ਤੇ ਬਾਹਰ ਕਿਉਂ? ਉਹਨਾਂ ਦਾ ਜਵਾਬ ਇਹੀ ਹੋਊਗਾ ਕਿ ਵੀ ਮੈਂ ਮੂਰਖ ਹਾਂ, ਅੰਦਰ ਮੈਂ ਰੱਬ ਦੇ ਦਰਸ਼ਨ ਕਰਨ ਗਿਆ ਸੀ, ਉੱਥੇ ਮੈਂ ਲੰਬਾ ਪੈਣਾ ਸੀ, ਤੇ ਬਾਹਰ ਤਾਂ ਮੈਂ ਬਾਹਰ ਲਾਈ, ਅੰਦਰ ਤਾਂ ਮੈਂ ਬੰਦ ਕੀਤੀ ਸੀ। ਹੁਣ ਉਹਨਾਂ ਨੂੰ ਪੁੱਛੋ ਵੀ ਰੱਬ ਸਿਰਫ ਅੰਦਰ ਹੀ ਹੈ ਮੰਦਰਾਂ 'ਚ, ਗੁਰਦੁਆਰਿਆਂ ਦੇ 'ਚ ਅੰਦਰ ਹੀ ਆ, ਰੱਬ ਤਾਂ ਨਾਲੇ ਕਹਿੰਦੇ ਕਣਕਾਂ ਦੇ ਵਿੱਚ ਹੈ। ਜੇ ਤੁਸੀਂ ਉੱਥੇ ਸੁੱਚ ਲੈ ਕੇ ਜਾ ਰਹੇ ਹੋ ਤੇ ਬਾਹਰ ਸੁੱਚ ਕਿਉਂ ਨਹੀਂ ਰੱਖਦੇ? ਇਹੀ ਗੱਲ ਹੈ ਕਿ ਸਾਡੀ ਸ਼ਰਾਰਤੀ ਮਨ ਹੈ, ਮਨ ਦੀ ਨੈਗੇਟਿਵ ਸੋਚ ਹੈ। ਅਸੀਂ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ ਚਾਰ ਦੀਵਾਰੀ 'ਚ ਕੈਦ ਕਰਤਾ ਵੀ ਇੱਥੇ ਮਸਜਿਦ ਦੇ ਵਿੱਚ ਅੱਲਾ ਬੈਠਾ, ਆਹ ਗੁਰਦੁਆਰੇ ਦੇ ਵਿੱਚ ਵਾਹਿਗੁਰੂ ਬੈਠਾ, ਆਹ ਮੰਦਰ ਦੇ ਵਿੱਚ ਇੱਥੇ ਬੈਠਾ, ਬਾਹਰ ਅਸੀਂ ਜੋ ਮਰਜ਼ੀ ਠੱਗੀਆਂ ਠੋਰੀਆਂ ਬੇਈਮਾਨੀਆਂ ਕਰੀ ਚੱਲੀਏ। ਇਹ ਸਾਡੀ ਨੈਗੇਟਿਵ ਅਪਰੋਚ ਹੈ, ਕਿਉਂਕਿ ਜੇ ਸਾਡੀ ਪੋਜ਼ਿਟਿਵ ਅਪਰੋਚ ਹੋ ਜਾਏ ਕਿ ਪਰਮਾਤਮਾ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਤਾਂ ਫਿਰ ਅਸੀਂ ਹਰ ਬੰਦੇ ਨਾਲ ਪਿਆਰ ਕਰਾਂਗੇ, ਹਰ ਬੰਦੇ ਨਾਲ ਜਿਹੜਾ ਸਾਡਾ ਭਾਈਚਾਰਕ ਸਾਂਝ ਹੋਏਗਾ, ਹੱਕ ਹਲਾਲ ਦੀ ਅਸੀਂ ਕਮਾਈ ਕਰਾਂਗੇ, ਕੋਈ ਭੈੜਾ ਖੋਟਾ ਕਰਮ ਕਰਨ ਤੋਂ ਅਸੀਂ ਡਰਾਂਗੇ। ਸਾਨੂੰ ਪਰਮਾਤਮਾ ਦਾ ਡਰ ਕਿੱਥੇ ਹੈ? ਸਾਨੂੰ ਤਾਂ 4 ਦੇ ਬੱਚੇ ਜਿੰਨਾ ਡਰ ਨਹੀਂ, ਕਿਉਂਕਿ ਪਰਮਾਤਮਾ ਸਾਨੂੰ ਬਾਹਰ ਨਜ਼ਰ ਨਹੀਂ ਆਉਂਦਾ। ਕਿਉਂ ਨਹੀਂ ਨਜ਼ਰ ਆਉਂਦਾ? ਅਸੀਂ ਕਹਿੰਦੇ ਬਾਹਰ ਨਹੀਂ ਆ, ਮੰਦਰ ਦੇ ਵਿੱਚ ਹੀ ਜਾ ਕੇ, ਗੁਰਦੁਆਰੇ ਦੇ ਵਿੱਚ ਜਾ ਕੇ ਪਰਮਾਤਮਾ ਵਾਹਿਗੁਰੂ ਹੈ। ਕਿਉਂ ਨਹੀਂ ਸਾਨੂੰ ਬਾਹਰੋਂ ਨਜ਼ਰ ਆਉਂਦਾ? ਬੁੱਲੇ ਸ਼ਾਹ ਨੇ ਇਹਦੀ ਇਗਜ਼ਾਮਪਲ ਦਿੱਤੀ ਸੀ ਕਿ ਸ਼ੌ ਅਸਾਂ ਤੋਂ ਵੱਖ ਨਹੀਂ, ਸ਼ੌ ਉਹਨਾਂ ਨੇ ਪਰਮਾਤਮਾ ਨੂੰ ਕਿਹਾ, ਬੁੱਲੇ ਸ਼ਾਹ ਨੇ, ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਕਿ ਪਰਮਾਤਮਾ ਤੋਂ ਬਿਨਾਂ ਸਾਰੀ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਹੈ, ਸਿਰਫ ਪਰਮਾਤਮਾ ਹੀ ਹੈ। ਪਰ ਵੇਖਣ ਵਾਲੀ ਅੱਖ ਨਹੀਂ, ਉਹ ਪਰਮਾਤਮਾ ਦਿਖਾਈ ਕਿਉਂ ਨਹੀਂ ਦਿੰਦਾ? ਉਹ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਉਹ ਜਾਨ ਜਦਾਈਆਂ ਸਹਿੰਦੀ ਹੈ। ਇਹ ਜਿਹੜੀਆਂ ਸਾਡੀਆਂ ਦੋ ਅੱਖਾਂ ਬਾਹਰ ਹੀ ਲੱਗੀਆਂ, ਇਹਨਾਂ ਨਾਲ ਨਹੀਂ, ਜੋ ਵੈਨ ਵੀ ਓਪਨ ਦਾ ਥਰਡ ਆਈ, ਸ਼ਿਵ ਨਜ਼ਰ ਖੋਲਾਂਗੇ, ਜਦੋਂ ਸਾਨੂੰ ਅੰਦਰੋਂ ਗਿਆਨ ਹੋ ਜਾਊਗਾ, ਫਿਰ ਸਾਨੂੰ ਪਤਾ ਲੱਗੂਗਾ ਕਿ ਉਹ ਪਰਮਾਤਮਾ ਕੀ ਚੀਜ਼ ਹੈ ਅਤੇ ਕਿੱਥੇ। ਹਰ ਚੀਜ਼ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਸਾਨੂੰ ਪਰਮਾਤਮਾ ਨਜ਼ਰ ਹੋਊਗਾ। ਇਹ ਤਾਂ ਹੀ ਤਾਂ ਕਿਹਾ ਜਾਂਦਾ ਨਾ, ਮੰਦਰ ਢਾਹ ਦੇ, ਮੰਦਰ ਢਾਹ ਦੇ, ਮਾਝੇ ਢਾਹ ਦੇ, ਜੋ ਕੁਛ ਢਹਿੰਦਾ ਪਰ ਕਿਸੇ ਦਾ ਦਿਲ ਨਾ ਢਾਈ, ਉੱਥੇ ਖੁਦਾ ਰਹਿੰਦਾ। ਕਿਉਂਕਿ ਸਾਡਾ ਮਨ ਹੈ, ਸਾਡਾ ਜਿਹੜਾ ਦਿਲ ਹੈ, ਸਾਡਾ ਜਿਹੜਾ ਸਰੀਰ ਹੈ, ਇਹਦੇ ਵਿੱਚ ਪਰਮਾਤਮਾ ਦਾ ਵਾਸ ਹੈ। ਵੀ ਆਰ ਦਾ ਪੋਟੈਂਸ਼ੀਅਲ ਗੋਡ, ਗੁਰਬਾਣੀ ਇਹ ਸਰੀਰ ਆਹ ਸਾਡਾ ਸਰੀਰ ਹੈ। ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹ ਹੈ ਕੋਈ ਦਰਬਾਰ ਸਾਹਿਬ ਜਾਂ ਕੋਈ ਹਰਿਮੰਦਰ, ਇਹ ਸਰੀਰ ਪਰਮਾਤਮਾ ਦਾ ਜਿਹੜਾ ਸਰੀਰ ਦੇ ਵਿੱਚ ਸਾਡੇ 'ਚ ਵਾਸ ਹੈ, ਗਿਆਨ ਰਤਨ ਪ੍ਰਗਟ ਹੋਏ, ਇੱਥੋਂ ਹੀ ਸਾਨੂੰ ਉਹਦੇ ਨਾਲ ਹਰ ਤਰ੍ਹਾਂ ਦਾ ਗਿਆਨ ਹੈ ਜਿਹੜਾ ਉਹ ਪ੍ਰਗਟ ਹੋਊਗਾ। ਸੋ ਜਿੰਨਾ ਚਿਰ ਤੱਕ ਅਸੀਂ ਪਿਆਰ ਨਹੀਂ ਕਰਦੇ, ਸਾਡਾ ਅੰਦਰੋਂ ਸਾਡੀ ਅੰਦਰੋਂ ਸਾਨੂੰ ਗਿਆਨ ਨਹੀਂ ਹੁੰਦਾ ਮਿਹਨਤ ਕਰਕੇ, ਉਨਾ ਚਿਰ ਤੱਕ ਅਸੀਂ ਕਦੇ ਵੀ ਪਰਮਾਤਮਾ ਨੂੰ ਨਹੀਂ ਪਾ ਸਕਦੇ। ਸਾਨੂੰ ਸੱਚੀ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਸੱਚੀ ਸ਼ਾਂਤੀ ਤਾਂ ਨਹੀਂ ਆਉਂਦੀ ਨਾ, ਕਿਉਂਕਿ ਅਸੀਂ ਥੋੜ੍ਹੀ ਜਿਹੀ ਹੁਸ਼ਿਆਰੀ ਕਰਦੇ ਹਾਂ। ਹੁਸ਼ਿਆਰੀ ਕਰਕੇ ਕੀ ਆ ਕਿ ਉੱਥੇ ਜਾ ਕੇ ਅਸੀਂ ਆਰ ਕਹਿਣੀ ਅਤੇ ਕਰਨੀ ਸਾਡੀ ਫਰਕ ਹੈ, ਹਾਂਜੀ। ਇਸ ਕਰਕੇ ਮੰਦਰ ਗੁਰਦੁਆਰੇ 'ਚ ਅਸੀਂ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਕੀਰਤਨ ਸੁਣਦੇ ਹਾਂ, ਅੱਖ ਮੀਚ ਕੇ ਕਦੇ ਕਦੇ ਨਹੀਂ ਚੁਗਲੀ ਕਰਦੇ, ਕਦੇ ਨਿੰਦਿਆ ਨਹੀਂ ਕਰਦੇ, ਅੱਖਾਂ ਮੀਚ ਕੇ ਆਰਾਮ ਨਾਲ ਮੰਦਰ 'ਚ ਬਹਿ ਕੇ ਸਤਸੰਗ ਸੁਣਦੇ ਹਾਂ, ਹਨੂੰਮਾਨ ਚਾਲੀਸਾ ਸੁਣਦੇ ਹਾਂ, ਗਾਇਤਰੀ ਦੇਵੀ ਦਾ ਮੰਤਰ ਸੁਣਦੇ ਹਾਂ, ਮਸਜਿਦ ਦੇ ਵਿੱਚ ਵੀ ਇਹੀ ਕਰਦੇ ਹਾਂ। ਅਸੀਂ ਕਦੇ ਨਹੀਂ ਦੇਖਦੇ ਵੀ ਉੱਥੇ ਕੋਈ ਚੁਗਲੀ ਕੀਤੀ ਜਾਵੇ ਜਾਂ ਨਿੰਦਿਆ ਕੀਤੀ ਜਾਵੇ, ਪਰ ਅਸੀਂ ਸੋਚਦੇ ਹਾਂ ਵੀ ਪਰਮਾਤਮਾ ਉੱਥੋਂ ਮਿਲਣਾ। ਪਰ ਜਿਵੇਂ ਕਿ ਕਿਹਾ ਗਿਆ ਸੀਗਾ, ਜਿਸ ਪਾਇਆ ਭੇਦ ਕਲੰਦਰ ਦਾ, ਰੱਖ ਹੁਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਿਹਨੇ ਵੀ ਉਸ ਪਰਮਾਤਮਾ ਦਾ ਭੇਦ ਪਾਇਆ ਉਹ ਆਪਣੇ ਅੰਦਰੋਂ ਹੀ ਪਾਇਆ, ਕਿਉਂਕਿ ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿ ਰਗ ਮੇਂ ਹੈ ਦਿਲ ਵਰ ਪੇ ਜਾਣੇ ਕੇ ਲੀਏ। ਕਿ ਜੇ ਤੁਸੀਂ, ਬੇਸ਼ੱਕ ਸਾਰੀ ਦੁਨੀਆਂ ਕਣਕਾਂ ਦੇ ਵਿੱਚ ਹੈ, ਪਰ ਰਸਤਾ ਜਿਹੜਾ ਹੈਗਾ ਉਹ ਸਾਡੇ ਅੰਦਰ ਹੀ ਹੈ। ਜਦੋਂ ਤੁਸੀਂ ਅੰਦਰ ਵੜ ਕੇ ਉਸ ਪਰਮਾਤਮਾ ਦੇ ਦੀਦਾਰ ਕਰ ਲਏ, ਦਰਸ਼ਨ ਕਰ ਲਏ, ਫਿਰ ਤੁਹਾਨੂੰ ਕੁੱਲ ਕਾਇਨਾਤ ਦੇ ਅੰਦਰ ਇਕੱਲੇ ਇਕੱਲੇ ਪੱਤੇ ਪੱਤੇ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਪਰਮਾਤਮਾ ਨਜ਼ਰ ਆਊਗਾ। ਜਿਵੇਂ ਕਿ ਨਾਮਦੇਵ ਜੀ ਨੂੰ ਯਾਦ ਹੈ ਨਾ ਕਿ ਉਹ ਰੋਟੀ ਖਾ ਰਹੇ ਸੀ ਦਰਖਤ ਦੇ ਨੀਚੇ ਬੈਠੇ, ਉਹਨਾਂ ਨੇ ਆਪਣਾ ਘਿਓ ਕੱਢ ਕੇ ਰੋਟੀ ਤੇ ਲਾਇਆ ਤੇ ਇੰਨੇ ਨੂੰ ਕੁਦਰਤੀ ਕੁੱਤਾ ਆ ਗਿਆ ਕੋਲੇ, ਉਹਨੇ ਦੋ ਰੋਟੀਆਂ ਚੱਕੀਆਂ ਉਹਨਾਂ ਜਿਹੜੀਆਂ ਸੀਗੀਆਂ, ਚੱਕ ਕੇ ਤੇ ਬਟਰ ਦੀ ਡੱਬੀ ਚੱਕ ਕੇ ਲੈ ਗਿਆ ਤੇ ਨਾਮਦੇਵ ਜੀ ਉਹਦੇ ਉਹਨਾਂ ਦੇ ਪਿੱਛੇ ਪਿੱਛੇ ਭੱਜੇ। ਉਹ ਕਹਿੰਦੇ ਸਵਾਮੀ ਤੂੰ ਆਹ ਉਹ ਰੋਟੀਆਂ ਲੈ ਗਿਆ ਸੀ, ਕਹਿੰਦੇ ਸਵਾਮੀ ਆਹ ਬਟਰ ਦੀ ਡੱਬੀ ਤਾਂ ਇੱਥੇ ਰੱਖ ਲਈ ਤੇ ਮੈਂ ਤੈਨੂੰ ਬਟਰ ਵੀ ਤਾਂ ਲਾ ਦਾ, ਚੋਪੜ ਖਾਧੂ ਸੁੱਕਾ ਕਿਤੋਂ ਦਿਖਾਏ। ਕਿਉਂ? ਕਿਉਂਕਿ ਉਹਨੂੰ ਕੁੱਤੇ ਦੇ ਵਿੱਚ ਵੀ ਰੱਬ ਨਜ਼ਰ ਆਉਂਦਾ ਸੀ, ਉਹ ਉਦੋਂ ਹੀ ਹੁੰਦਾ ਕਿ ਵੈਨ ਯੂ ਓਪਨ ਦਾ ਥਰਡ ਆਈ। ਸੋ ਇਸ ਕਰਕੇ ਸਾਡੀ ਪੋਜ਼ਿਟਿਵ ਅਪਰੋਚ ਹੋਣੀ ਚਾਹੀਦੀ ਹੈ, ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਜਿਵੇਂ ਮਰਜ਼ੀ ਹੋਵੇ, ਸਵੇਰੇ ਸ਼ਾਮ। ਪੈਸੇ ਤਾਂ ਅਸੀਂ ਕਮਾਈ ਹੀ ਜਾਂਦੇ ਹਾਂ, ਪੈਸਿਆਂ ਦੇ ਕੀ ਹੈ। ਮੈਨੂੰ ਯਾਦ ਹੈ ਇੱਕ ਗੱਲ, ਛੋਟੇ ਛੋਟੇ ਦੋ ਬੱਚੇ ਸਮੁੰਦਰ ਦੇ ਕਿਨਾਰੇ ਸਿੱਪੀਆਂ ਇਕੱਠੀਆਂ ਕਰ ਰਹੇ ਸੀਗੇ। ਹੁਣ ਬੱਚਿਆਂ ਨੂੰ ਕੀ ਪਤਾ ਵਿਚਾਰਾ, ਇੱਕ ਭੈਣ ਸੀ, ਇੱਕ ਭਰਾ ਸੀ, ਕਟਕ ਸਾਲ ਦੀ ਮੇਰੇ ਭੈਣ ਸੀ। ਮੈਂ ਗੱਲ ਸਮਝਾਉਣ ਦੇ ਲਈ ਐਗਜ਼ਾਮਪਲ ਲੈਣਾ ਹੁੰਦਾ, ਕੋਈ ਇਹ ਨਹੀਂ ਗੱਲ ਵੀ ਕੋਈ ਸੱਚਾਈ ਹੋਵੇ ਇਸ ਗੱਲ ਦੇ ਵਿੱਚ। ਛੋਟੀ ਭੈਣ ਸੀ 8 ਸਾਲ ਦੀ, ਭਰਾ ਸੀ 10-11 ਸਾਲਾਂ ਦਾ, ਜਿਹੜਾ ਥੋੜ੍ਹਾ 2 ਸਾਲ ਵੱਡਾ ਸੀ ਉਹ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਵੱਡੀ ਚੀਜ਼ ਹਾਂ। ਉਹ ਜਾ ਕੇ ਸਮੁੰਦਰ ਦੇ ਕਿਨਾਰੇ ਸਿੱਪੀਆਂ ਇਕੱਠੀਆਂ ਕੀਤੀਆਂ, ਸਿੱਪੀਆਂ ਦੀ ਕੋਈ ਵੈਲਿਊ ਤਾਂ ਹੁੰਦੀ ਨਹੀਂ। ਜਦੋਂ ਸਿੱਪੀਆਂ ਇਕੱਠੀਆਂ ਕਰਕੇ ਘਰ ਨੂੰ ਚੱਲੇ ਤੇ ਰਸਤੇ 'ਚ ਟੋਏ ਦੀ ਦੁਕਾਨ ਆਈ, ਜਦੋਂ ਟੋਏ ਦੀ ਦੁਕਾਨ ਆਈ ਬੱਚੇ ਰੁਕ ਜਾਂਦੇ ਨੇ ਟੋਏ ਦੇ ਮੂਹਰੇ। ਸੋ ਉਹਦੀ ਭੈਣ ਨੇ ਇੱਕ ਟੋਏ ਨੂੰ ਦੇਖਿਆ ਤੇ ਉਹਨੂੰ ਬੜਾ ਦੇ ਕੇ ਖੁਸ਼ ਹੋਈ ਜਾਵੇ, ਕਹਿੰਦੀ ਭਈਆ ਮੈਨੂੰ ਆਹ ਟੋਏ ਲੈ ਦੇ, ਮੈਨੂੰ ਆਹ ਡੋਲ ਲੈ ਦੇ। ਤੇ ਭਰਾ ਨੇ ਆਪਣੀ ਜ਼ਿੰਮੇਵਾਰੀ ਸਮਝੀ, ਹੈ ਤਾਂ ਛੋਟਾ ਜਿਹਾ ਹੀ ਸੀਗਾ। ਉਹਨੇ ਦੁਕਾਨਦਾਰ ਨੂੰ ਪੁੱਛਿਆ, ਕਹਿੰਦਾ ਅੰਕਲ ਆਹ ਟੋਏ ਆਹ ਡੋਲ ਕਿੰਨੇ ਦੀ ਹੈ? ਤੇ ਉਹ ਦੁਕਾਨਦਾਰ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖਿਆ ਵੀ ਜੁੱਤੀ ਚੱਪਲਾਂ ਇਹਨਾਂ ਦੇ ਪਾਈਆਂ ਨਹੀਂ, ਉਹਦੀ ਫਰਾਕ ਪੱਟੀ ਵੀ ਹੈ, ਇਹਦਾ ਕਮੀਜ਼ ਨਹੀਂ ਪਾਇਆ ਵਾ, ਵੀ ਇਹ ਗਰੀਬ ਨੇ। ਜੇ ਅਮੀਰ ਹੁੰਦਾ ਤਾਂ ਕਾਰ 'ਚ ਆਉਣਾ ਸੀ ਇਹਨਾਂ ਨੇ ਆਰਾਮ ਨਾਲ, ਜੇ ਅਮੀਰਾਂ ਦੇ ਬੱਚੇ ਹੁੰਦੇ ਟੁੱਟੀ ਚੱਪਲਾਂ ਨੰਗੇ ਪੈਰੀ ਨੇ ਰੇਤੇ ਦੇ ਉੱਤੇ, ਤੇ ਇਹ ਗਰੀਬ ਨੇ। ਹੁਣ ਸੋਚ ਕੇ ਦੇਖੋ ਬੰਦੇ ਨੇ ਕੀ ਕਿਹਾ, ਕਹਿੰਦਾ ਬੇਟਾ ਤੂੰ ਐਂ ਦੱਸ ਤੂੰ ਕਿੰਨੇ ਦੀ ਲੈਣੀ ਹੈ? ਉਹਨੇ ਮੁੰਡੇ ਨੇ ਕਿਹਾ ਵੀ ਗੱਲ ਹੀ ਕੋਈ ਨਹੀਂ, ਉਹਨੇ ਚੱਕ ਕੇ ਆਪਣੀ ਜੇਬ 'ਚੋਂ ਜਿੰਨੀਆਂ ਸਿੱਪੀਆਂ ਸੀ ਉਹ ਕਾਊਂਟਰ 'ਤੇ ਢੇਰੀ ਕਰਤੀਆਂ। ਕਹਿੰਦਾ ਲੈ ਲਓ ਜੀ, ਕਹਿੰਦਾ ਸਾਰੀਆਂ ਲੈ ਲਓ, ਮੈਨੂੰ ਆਹ ਡੋਲ ਦੇ ਦਿਓ, ਕੋਈ ਮੇਰੀ ਭੈਣ ਖੁਸ਼ ਹੋ ਰਹੀ ਹੈ ਦੇਖ ਦੇ ਕੇ। ਉਹਨੂੰ ਮਹਿਸੂਸ ਹੋਇਆ, ਉਹਨੇ ਉਹਦੇ ਕੀ ਕੀਤਾ, ਜਿੰਨੀਆਂ ਸਿੱਪੀਆਂ ਸੀ ਉਹ 'ਚ 3-4 ਸਿੱਪੀਆਂ ਚੱਕੀਆਂ। ਕਹਿੰਦਾ ਬੇਟਾ ਤੂੰ ਆਪਣੀ ਜੇਬ 'ਚ ਪਾ ਲੈ, ਜਾਂ ਨੌਕਰ ਨੂੰ ਕਹਿੰਦਾ, ਕਹਿੰਦਾ ਉਹ ਰਾਮੂ ਉਹਨੂੰ ਬੇਟੀ ਨੂੰ ਨਾ ਡੋਲ ਦੇ ਦੇ ਉਹਨੂੰ ਚੁਆਏ। ਅਤੇ ਨੌਕਰ ਬੜਾ ਹੈਰਾਨ ਹੋਇਆ ਵੀ ਇਹ ਸੀਪੀਆਂ ਨਾਲ ਕਿਹੜੀ ਡੋਲ ਮਿਲਦੀ ਹੈ, ਨਾਲੇ ਤਾਂ $200-300 ਦੀ ਸੀ। ਉਹਨੇ ਖੈਰ ਮਾਲਕ ਨੇ ਹੁਕਮ ਦਿੱਤਾ ਸੀ, ਉਹਨੇ ਚੱਕ ਕੇ ਉਹ ਡੋਲ ਕੁੜੀ ਨੂੰ ਦੇਤੀ ਛੋਟੀ ਨੂੰ, ਅਤੇ ਕੁੜੀ ਨੇ ਫਟਾਫਟ ਘੁੱਟ ਕੇ ਕਿਤੇ ਉਹਨੂੰ ਪਿਆਰ ਕਰੇ, ਕਿਤੇ ਗਲੇ ਨਾ ਲਾਵੇ, ਬੜੀ ਟੱਪੇ ਉੱਪਰ ਹੋਵੇ, ਭਰਾ ਵੀ ਖੁਸ਼ ਤੁਰ ਗਏ। ਜਦੋਂ ਤੁਰ ਪਏ ਅੱਗੇ, ਆ ਦੁਕਾਨਦਾਰ ਉਹਨਾਂ ਨੂੰ ਦੇਖਦਾ ਰਿਹਾ ਖੁੱਬੀ ਬੱਚੇ ਕਿੰਨੇ ਖੁਸ਼ ਹੋ ਰਹੇ ਨੇ, ਅਤੇ ਨੌਕਰ ਨੇ ਪੁੱਛਿਆ, ਕਹਿੰਦੇ ਸਾਹਿਬ ਜੀ ਤੁਸੀਂ ਇਹ ਜਿਹੜੀ ਡੋਲ ਹੈ ਇੰਨੀ ਵਧੀਆ, 200 ਦੀ ਸੀ ਜਾਂ 300 ਦੀ, ਤੁਸੀਂ ਆਹ ਸਿੱਪੀਆਂ ਦੇ ਵੱਟੇ ਹੀ ਦੇਤੀ, ਹੈ ਨਾ? ਇਹਦੇ ਤਾਂ ਪੈਸੇ ਸੀਗੇ, ਸਿੱਪੀਆਂ ਦੇ ਵੱਟੇ ਥੋੜ੍ਹਾ ਜੀ, ਕੋਈ ਕੀਮਤ ਨਹੀਂ ਉਹਨੇ ਦਿੱਤੀ। ਉਹ ਕਹਿੰਦਾ ਉਹ ਰਾਮੂ ਗੱਲ ਸੁਣ, ਤੂੰ ਇਹਨੂੰ ਪੈਸਿਆਂ ਨਾਲ ਸੋਚਦਾ, ਤੂੰ ਦੇਖ ਬੱਚੇ ਕਿੰਨੇ ਖੁਸ਼ ਹੁੰਦੇ ਨੇ, ਉਹਨਾਂ ਦੀ ਖੁਸ਼ੀ ਦੇਖ ਕੇ ਮੈਂ ਕਿੰਨਾ ਖੁਸ਼ ਹਾਂ। ਹਰ ਚੀਜ਼ ਕਹਿੰਦਾ ਪੈਸੇ ਨਾਲ ਤਾਂ ਨਹੀਂ ਦਿੱਤੀ ਜਾਂਦੀ, ਪੈਸੇ ਤਾਂ ਆਪਾਂ ਰੋਜ਼ ਕਮਾਉਂਦੇ ਹਾਂ, ਪਰ ਖੁਸ਼ੀ ਕਦੇ ਕਦੇ ਕਮਾਉਂਦੇ ਹਾਂ। ਸੋ ਇਹ ਪੋਜ਼ਿਟਿਵ ਅਪਰੋਚ, ਜਦੋਂ ਅਸੀਂ ਕਿਸੇ ਨੂੰ ਭੁੱਖੇ ਨੂੰ ਰੋਟੀ ਖਵਾ ਦਿੰਦੇ ਹਾਂ, ਨਹੀਂ ਤਾਂ ਬੰਦਾ ਕੀ ਹੁੰਦਾ, ਕਿਸੇ ਉਹਨੂੰ ਪੁੱਛ ਕੇ ਚਲੋ $2 ਨਹੀਂ ਕੱਢ ਨੂੰ ਤਿਆਰ, ਹਾਂਜੀ। ਅਸੀਂ ਗੁਰਦੁਆਰੇ ਮੰਦਰ 'ਚ ਜਾਂਦੇ ਹਾਂ, ਮੈਂ ਅੱਗੇ ਵੀ ਗੱਲ ਸੁਣਾਈ ਸੀ, ਕੋਈ ਬੰਦਾ ਮੰਦਰ 'ਚ ਗਿਆ, ਲਾਈਨ ਲੱਗੀ ਸੀ ਲੰਬੀ, ਅਤੇ ਲੰਬੀ ਜਦੋਂ ਲਾਈਨ ਲੱਗੀ ਸੀਗੀ ਅਤੇ ਉਹਨੇ ਸੋਚਿਆ ਪਹਿਲਾਂ ਦਾ ਵੀ 100 ਰੁਪਇਆ ਸੋਚਿਆ ਸੀ, ਫਿਰ ਥੋੜਾ ਜਿਹਾ ਅੱਗੇ ਨੂੰ ਗਿਆ, ਕਹਿੰਦਾ 50 ਨੂੰ ਵੀ ਕੀ ਆ ਚੜਾਈ ਜਾਂਦੇ ਨੇ ਲੋਕ ਮੰਦਰ ਵਾਲਿਆਂ ਨੇ, ਕੀ ਕਰਨਾ ਆਪਾਂ 20 ਚੜਾ ਦਿੰਦੇ ਹਾਂ। 20 ਚੜਾ ਕੇ ਹੋਰ ਅੱਗੇ ਗਿਆ, ਉਹ ਕਹਿੰਦਾ 20 ਦੀ ਕੀ ਲੋੜ ਆ, 5 ਹੀ ਚੜਾ ਦਿੰਦੇ ਹਾਂ। ਉਹਨੇ ਪਿਛਲੀ ਜੇਬ 'ਚੋਂ ਆਪਣੇ ਬਟੂਆ ਪਿਛਲੀ ਜੇਬ 'ਚ ਹੁੰਦਾ ਬਟੂਏ 'ਚ ਹੱਥ ਮਾਰਿਆ ਅਤੇ 5 ਦਾ ਨੋਟ ਕੱਢ ਲਿਆ। ਕੱਢ ਕੇ ਜਦੋਂ ਅੱਗੇ ਨੂੰ ਜਾਣ ਲੱਗਿਆ ਤਾਂ ਪਿੱਛੇ ਇੱਕ ਬਜ਼ੁਰਗ ਬੈਠੇ ਸੀਗੇ, ਉਹ ਵੀ ਲਾਈਨ 'ਚ ਲੱਗੇ ਸੀ, ਕਹਿੰਦੇ ਬੇਟਾ। ਉਹ ਕਹਿੰਦਾ ਹਾਂਜੀ। ਉਹਨੇ ਪਿੱਛੇ ਝਾਕਿਆ ਅਤੇ ਬਜ਼ੁਰਗਾਂ ਨੇ ਉਹਨੂੰ ਕੱਢ ਕੇ $1,000 ਦਾ, ₹1,000 ਦਾ ਨੋਟ ਫੜਾਤਾ। ਉਹਨੇ ਕਿਹਾ ਵੀ ਬੰਦੇ ਨੇ ਸੋਚਿਆ ਵੀ ਜਿਹੜਾ ਹਜ਼ਾਰ ਰੁਪਏ ਦਾ ਨੋਟ ਦਿੱਤਾ ਬਜ਼ੁਰਗ ਤੋਂ ਪੁੱਠਾ ਲੰਬਾ ਪੈ ਕੇ ਦਿੱਤੇ ਨਹੀਂ, ਇਹਨਾਂ ਨੇ ਮੈਨੂੰ ਕਿਹਾ ਵੀ ਮੇਰਾ ਵੀ ਚੜਾ ਦੀ। ਉਹਨੇ ਚੱਕ ਕੇ 5 ਵੀ ਚੜਾ ਤੇ ਅਤੇ 1,000 ਵੀ ਚੜਾ ਤੇ। ਜਦੋਂ ਚੜਾਏ ਤੇ ਉਹ ਬੰਦੇ ਨੇ ਪੁੱਛਿਆ, ਕਹਿੰਦੇ ਬਜ਼ੁਰਗ ਗੱਲ ਪੁੱਛਣੀ ਹੈ, ਤੁਸੀਂ ਮੰਦਰ 'ਚ ₹1,000 ਸੁੱਖਿਆ ਸੀ ਜਿਹੜਾ ₹1,000 ਚੜਾਇਆ? ਕਹਿੰਦਾ ਨਾ ਬੇਟਾ, ਮੇਰੀ ਇੰਨੀ ਕਿਹੜੀ ਪਹੁੰਚ ਹੈ। ਉਹ ਤਾਂ ਜਦੋਂ ਤੂੰ ਆਪਣੇ ਬਟੂਏ 'ਚੋਂ ਕੱਢ ਰਿਹਾ ਸੀ ਨਾ 5 ਦਾ ਨੋਟ, ਤੇਰਾ ਹਜ਼ਾਰ ਦਾ ਨੋਟ ਥੱਲੇ ਡਿੱਗ ਪਿਆ ਸੀ, ਉਹ ਤੈਨੂੰ ਮੈਂ ਫੜਾਇਆ। ਸੋ ਕਹਿਣ ਦਾ ਭਾਵ ਅਸੀਂ ਇਸ਼ਤਾਨੀ ਕਰਦਿਆਂ ਦੇਣ ਲੱਗੇ, ਸਾਡਾ ਹੌਂਸਲਾ ਹੀ ਨਹੀਂ ਪੈਂਦਾ। ਜਿਹੜਾ ਪਰਮਾਤਮਾ ਜਾਣਦਾ ਉਹ ਫਿਰ ਮਜ਼ਬੂਰੀ 'ਚ ਕਿਵੇਂ ਕਢਾਉਂਦੇ ਨੇ। ਸੋ ਕਹਿਣ ਦਾ ਮੇਰਾ ਮਤਲਬ ਜਿੰਨਾ ਅਸੀਂ ਦਾਨ ਕਰਦੇ ਹਾਂ ਦਾਨ ਦਾ ਨਾਲ ਘੱਟਦਾ ਨਹੀਂ, ਸਾਨੂੰ ਹੌਂਸਲਾ ਹੋਣਾ ਚਾਹੀਦਾ ਪੋਜ਼ਿਟਿਵ। ਸੋ ਜਦੋਂ ਤੁਸੀਂ ਜਿਹੋ ਜਿਹੀ ਬੀਜਦੇ ਹੋ, ਚੰਗਾ ਕੰਮ ਕਰਕੇ ਬੀਜਦੇ ਹੋ, ਉਹਦੇ ਫਲ ਡੈਫੀਨੇਟਲੀ ਵਧੀਆ ਮਿਲਣਗੇ, ਔਲਾਦ ਚੰਗੀ ਨਿਕਲੂਗੀ। ਕਿਉਂਕਿ ਦੇਖਿਆ ਵੀ ਕੋਈ ਬੰਦਾ ਗਰੀਬ ਹੁੰਦਾ ਜਿਹਦੇ ਕੋਈ ਰੋਟੀ ਵੀ ਨਹੀਂ ਪੱਕਦੀ, ਬੰਦਾ ਕਿਤੇ IAS IPS ਅਫਸਰ ਬਣ ਜਾਂਦਾ, ਕੋਈ ਮਿਨਿਸਟਰ ਬਣ ਜਾਂਦਾ, ਕੋਈ ਪ੍ਰਾਈਮ ਮਿਨਿਸਟਰ ਬਣ ਜਾਂਦਾ। ਮੋਦੀ ਸਾਹਿਬ ਚਾਹ ਵੇਚਦੇ ਸੀ ਹੁਣ ਪ੍ਰਾਈਮ ਮਿਨਿਸਟਰ ਬਣ ਗਏ, ਕਿੱਡੇ ਕਿੱਡੇ ਇਹਨਾਂ ਨੇ ਕਿਤੇ ਸੁਪਨੇ ਸੋਚਿਆ ਹੋਊਗਾ ਵੀ ਟਰੰਪ ਵਰਗੇ ਜਾਂ ਵਾਈਟ ਹਾਊਸ 'ਚ ਅਸੀਂ ਗੇੜੇ ਮਾਰਾਂਗੇ। ਇਹ ਸਾਰੇ ਆਪਣੇ ਕਰਮ ਕੀਤੇ ਹੋਏ ਨੇ। ਸਾਨੂੰ ਕਿਸੇ ਦੀ ਨਿੰਦਿਆ ਕਰਨ ਤੋਂ ਇਲਾਵਾ ਸਾਨੂੰ ਉਹਦੇ ਬਾਰੇ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ। ਸੋ ਆਪਾਂ ਇਹ ਗੱਲ ਨੂੰ ਕੰਟੀਨਿਊ ਰੱਖਾਂਗੇ। ਹੁਣ ਨੈਕਸਟ ਸੌਂਗ ਲੈਟ ਸਿੰਗ, ਮੈਂ ਵੀ ਥੋੜ੍ਹਾ ਜਿਹਾ ਬ੍ਰੇਕ ਲੈਣਾ। ਵੈਲਕਮ ਬੈਕ। ਸਾਡੇ ਕੋਲ ਹੁਣ 4-5 ਮਿੰਟ ਰਹਿੰਦੇ ਨੇ, ਸੋ ਇਸ ਟੌਪਿਕ ਨੂੰ ਤਾਂ ਆਪਾਂ ਇੱਥੇ ਹੀ ਬਾਈਂਡ ਕਰਦੇ ਹਾਂ। ਕਿਉਂਕਿ ਇੱਕੋ ਹੀ ਗੱਲ ਆਪਾਂ ਇਸ ਦੇ ਅੱਜ ਦੇ ਜਿਹੜਾ ਟੌਪਿਕ ਸੀ ਉਹਦੇ ਵਿੱਚ ਇਹੀ ਗੱਲ ਆਪਾਂ ਇੱਕ ਜ਼ੈਡ ਤੇ ਪਹੁੰਚ ਜਾਂ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਵੀ ਚੰਗੇ ਕੰਮ ਕਰੋ। ਕਬੀਰ ਸਾਹਿਬ ਨੇ ਕਿਹਾ ਸੀ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਵੀ ਉਹ ਪਰਮਾਤਮਾ ਸਾਨੂੰ ਸਾਡੀਆਂ ਸਾਰੀਆਂ ਕਰਤੂਤਾਂ ਨੂੰ ਦੇਖ ਰਿਹਾ, ਵੀ ਸਾਡੀ ਫੀਲਿੰਗ ਕੀ ਹੈ। ਕਈ ਵਾਰੀ ਅਸੀਂ ਉੱਪਰੋਂ ਬਹੁਤ ਮਿੱਠਾ ਬੋਲਦੇ ਹਾਂ, ਉੱਪਰੋਂ ਮਿੱਠਾ ਬੋਲਦੇ ਹਾਂ, ਅਲੱਗ ਅਲੱਗ ਬੜਾ ਵਧੀਆ ਬੰਦਾ, ਵਿੱਚੋਂ ਸ਼ੈਤਾਨੀ ਹੁੰਦੀ ਹੈ ਉਹਦੀ। ਸੋ ਪਰਮਾਤਮਾ ਨੂੰ ਅੰਦਰੋਂ ਉਹ ਜਾਨੀ ਜਾਣ, ਜਿਹਨੂੰ ਤਾਂ ਹੀ ਕਹਿੰਦਾ ਜਾਨੀ ਜਾਣ ਹੈ, ਵੀ ਉਹ ਸਾਨੂੰ ਅੰਦਰੋਂ ਸਾਡੀ ਹਾਲਾਤ ਨੂੰ ਜਾਣਦਾ, ਵੀ ਅਸੀਂ ਉੱਪਰੋਂ ਕੀ ਹਾਂ ਬਾਹਰੋਂ ਕੀ ਹਾਂ। ਜਿੰਨਾ ਚਿਰ ਤੱਕ ਅਸੀਂ ਅੰਦਰ ਅਤੇ ਬਾਹਰ ਇੱਕ ਨਹੀਂ ਹੁੰਦੇ ਅਤੇ ਉਹਨਾਂ ਚਿਰ ਤੱਕ ਸਾਡੀ ਤਰੱਕੀ ਨਹੀਂ ਹੋ ਸਕਦੀ, ਖੁਸ਼ੀਆਂ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਭੱਜ ਲਓ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਜਿੰਨੇ ਮਰਜ਼ੀ ਬੈਂਕ ਬੈਲੈਂਸ ਬਣਾ ਲਓ, ਜਿੰਨੀਆਂ ਮਰਜ਼ੀ ਘਰ ਲੈ ਲਓ, ਕੋਠੀਆਂ ਲੈ ਲਓ, ਔਲਾਦ ਬਣਾ ਲਓ, ਜਿਹੜੇ ਜੇ ਤਾਂ ਹੱਕ ਹਲਾਲ ਦੇ ਨੇ ਤਾਂ ਤੁਹਾਨੂੰ ਖੁਸ਼ੀਆਂ ਆਉਣਗੀਆਂ। ਘਰੇ ਤੁਸੀਂ ਮੂੰਗੀ ਦੀ ਦਾਲ ਬਣਾਉਣੀ ਹੋ, ਘਰੇ ਪਕੌੜੇ ਬਣਾਉਣੇ ਹੋ, ਇੰਸਟਡ ਆਫ ਚਿਕਨ ਦੇ ਖਾਣ ਨਾਲ, ਉਹਦੇ ਵਿੱਚ ਵੀ ਆਨੰਦ ਆ ਜੋ ਘਰੇ ਬਹਿ ਕੇ ਤੁਸੀਂ ਖਾਂਦੇ ਹੋ। ਪਰ ਜੇ ਤੁਸੀਂ ਵੱਡੇ ਵੱਡੇ ਰੈਸਟੋਰੈਂਟਾਂ ਜਾਂਦੇ ਹੋ, ਮਹਿੰਗੀਆਂ ਮਹਿੰਗੀਆਂ ਕਾਰਾਂ ਰੱਖਦੇ ਹੋ, ਸ਼ੇਗੀ ਮਾਰਦੇ ਹੋ, ਕੱਪ ਕਰੋਕਰੀ ਮਹਿੰਗੀ ਆ, ਚਾਹ ਠੰਡੀ ਆ, ਆਏ ਗਏ ਦੀ ਤੁਸੀਂ ਇੱਜ਼ਤ ਮਾਨ ਕੋਈ ਨਹੀਂ ਕਰਦੇ, ਹਾਂਜੀ, ਤੇ ਕਈ ਵਾਰੀ ਤਾਂ ਬੰਦੇ ਰਿਸ਼ਤੇਦਾਰਾਂ ਦੇ ਘਰੇ ਜਾ ਕੇ ਹੀ ਡਰੀ ਜਾਂਦੇ ਨੇ, ਵੀ ਪਤਾ ਨਹੀਂ ਇਹਨੇ ਕੀ ਕਹਿ ਦੇਣਾ, ਉਹ ਬੋਲਦੇ ਹੀ ਨਹੀਂ, ਅਫਸਰ ਬਣਿਆ ਬੈਠਾ ਹੁੰਦਾ, ਉਹਨੂੰ ਇਹ ਨਹੀਂ ਪਤਾ ਵੀ ਤੇਰੇ ਘਰੇ ਆਇਆ, ਘਰੇ ਤਾਂ ਭਗਵਾਨ ਆ ਸਕਦਾ। ਸੋ ਤੁਸੀਂ ਇਹਦੀ ਇੱਕ ਛੋਟੀ ਜਿਹੀ ਇਗਜ਼ਾਮਪਲ ਲੈ ਲਓ, ਮੈਂ ਇਹਨੂੰ ਤੁਹਾਨੂੰ ਵਾਈਂਡ ਅਪ ਕਰਨਾ। ਆਹ ਜਿਹੜੀ ਗੱਲ ਆ ਗਈ, ਘਰੇ ਤਾਂ ਕਹਿੰਦੇ ਕੋਈ ਵੀ ਆਵੇ ਪਰਮਾਤਮਾ ਦਾ ਰੂਪ ਹੁੰਦਾ, ਹੁਣ ਤੁਸੀਂ ਸੋਚ ਕੇ ਦੇਖੋ ਵੀ ਸਵੇਰੇ ਸਵੇਰੇ ਤੁਹਾਡੇ ਘਰੇ ਘੈਂਟੀ ਖੜਕੀ, ਜਦੋਂ ਬੈਲ ਮਾਰੀ ਤੁਸੀਂ ਦਰਵਾਜ਼ਾ ਖੋਲਣ ਗਏ ਅਤੇ ਤੁਹਾਨੂੰ ਦਰਵਾਜ਼ੇ ਖੋਲਦੇ ਇੱਕ ਨੂਰੀ ਪ੍ਰਕਾਸ਼, ਬਹੁਤ ਤੇਜ਼ ਪ੍ਰਕਾਸ਼, ਠੰਡਾ ਪ੍ਰਕਾਸ਼ ਨਜ਼ਰ ਆਇਆ, ਤੁਸੀਂ ਦੇਖਦੇ ਹੋ ਵੀ ਇਹ ਕੌਣ ਹੈ ਬੰਦਾ, ਨਾ ਕੋਈ ਬੰਦਾ ਨਾ ਜਾਨਵਰ ਹੈ, ਕੋਈ ਪ੍ਰਕਾਸ਼ ਹੀ ਪ੍ਰਕਾਸ਼ ਹੈ, ਲਾਈਟ ਹੀ ਲਾਈਟ ਹੈ, ਰੂਹਾਨੀ ਜਿਹਨੇ ਲਾਈਟ ਦੇਖੀ ਉਹਨੂੰ ਪਤਾ ਹੋਊਗਾ, ਅਤੇ ਉਹ ਪੁੱਛਦਾ ਵੀ ਭਾਈ ਸਾਹਿਬ ਤੁਸੀਂ ਕੌਣ ਹੋ, ਤਾਂ ਉਸ ਲਾਈਟ ਦੇ ਵਿੱਚੋਂ ਆਵਾਜ਼ ਹੋਈ ਕਿ ਮੈਂ ਰੱਬ ਹਾਂ, ਮੈਂ ਖੁਦਾ, ਮੈਂ ਵਾਹਿਗੁਰੂ ਹਾਂ, ਮੈਂ ਅੱਲਾ। ਉਹ ਕਹਿੰਦੇ ਸੱਚੇ ਪਾਤਸ਼ਾਹ ਆ ਜਾਓ ਅੰਦਰ। ਉਹ ਕਹਿੰਦਾ ਵੀ ਅੱਜ ਕਿਸ ਤਰ੍ਹਾਂ ਆਉਣਾ ਹੋਇਆ, ਅੱਗੇ ਤਾਂ ਮੈਂ ਰੋਜ਼ ਪਾਠ ਕਰਦਾ, ਭਗਵਤਾ ਮੈਡੀਟੇਸ਼ਨ ਕਰਦਾ, ਕਦੇ ਤੁਸੀਂ ਅੰਦਰੋਂ ਦਰਸ਼ਨ ਨਹੀਂ ਦਿੱਤੇ, ਅੱਜ ਬਾਹਰੋਂ ਹੀ ਦਰਸ਼ਨ ਦੇਈਏ ਨੇ। ਉਹ ਕਹਿੰਦੇ ਹਾਂ ਬੇਟਾ, ਅੱਜ ਮੈਂ ਸੋਚਿਆ ਅੱਜ ਮੈਂ ਤੇਰੇ ਨਾਲ ਰਹੂੰਗਾ, ਕਿਉਂਕਿ ਤੂੰ ਪੂਜਾ ਪਾਠ ਕਰਦਾ ਰੋਜ਼, ਅਤੇ ਤੂੰ ਕਹਿੰਦਾ ਮੈਨੂੰ ਦਰਸ਼ਨ ਨਹੀਂ ਹੋਏ, ਦਰਸ਼ਨ ਹੋਏ, ਮੈਂ ਆਪ ਹੀ ਚੱਲ ਕੇ ਆਗਾ, ਅੱਜ ਮੈਂ ਤੇਰੇ ਨਾਲ ਨਾ ਲਾ। ਪਰ ਗੱਲ ਇਹ ਹੈ, ਲੋਕਾਂ ਨੂੰ ਨਹੀਂ ਦਿਸਣਾ, ਤੂੰ ਮੈਨੂੰ ਦੇਖ ਵੀ ਸਕਦਾ ਅਤੇ ਤੂੰ ਮੈਨੂੰ ਸੁਣ ਵੀ ਸਕਦਾ। ਹੁਣ ਸੋਚੋ ਵੀ ਪਰਮਾਤਮਾ ਤੁਹਾਡੇ ਨਾਲ ਹੋਵੇ, ਹੋਰਾਂ ਨੂੰ ਨਹੀਂ ਦਿਸਦਾ, ਤੁਹਾਨੂੰ ਦੇਖਦਾ, ਤੁਹਾਨੂੰ ਸੁਣਦਾ ਵੀ ਹੈ, ਤੁਹਾਨੂੰ ਦੇਖਦਾ ਵੀ ਹੈ, ਅਤੇ ਤੁਸੀਂ ਵੀ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਅਚਾਨਕ ਤੁਸੀਂ ਆਪਣੇ ਕੰਮ 'ਤੇ ਚੱਲੇ ਹੋ ਜਾਂ ਕੰਮ ਤੋਂ ਆਏ ਹੋ, ਚਲੋ ਐਂ ਲਾ ਲਓ ਕੰਮ ਤੋਂ ਆਏ ਹੋ, ਵਾਪਸ ਘਰ ਵਾਲੀ ਦਾ ਫੋਨ ਆ ਗਿਆ ਅਤੇ ਤੁਸੀਂ ਫੋਨ ਚੱਕਿਆ ਅਤੇ ਉਹ ਕਹਿੰਦੀ ਆ ਸੁਣੋ ਆ ਘਰੇ ਮਹਿਮਾਨ ਆਏ ਨੇ, ਘਰੇ ਇਹਨਾਂ ਲਈ ਸ਼ਰਾਬ ਦੀ ਬੋਤਲ ਲੈ ਆਇਓ ਠੇਕੇ ਤੋਂ, ਅਤੇ ਤੁਹਾਨੂੰ ਉਹਦੀ ਪਤਾ ਲੱਗ ਗਿਆ ਵੀ ਇਹ ਪਰਮਾਤਮਾ ਨੇ ਵੀ ਸੁਣ ਲਿਆ, ਪਰਮਾਤਮਾ ਮੈਨੂੰ ਦੇਖ ਵੀ ਰਿਹਾ। ਤੁਸੀਂ ਕਹੋਗੇ ਵੀ ਚੰਗਾ ਕੋਈ ਨਹੀਂ, ਦੱਸ ਕਿਹੜੀ ਲਿਆਉਣੀ ਹੈ, ਜਿੰਨ ਲਿਆਉਣੀ ਹੈ ਕਿ ਕੜੀ ਹੋਰ ਜਿਹੜੀ ਸਕੋਚ ਸਕੂਚ ਲਿਆਉਣੀ ਹੈ, ਤੁਸੀਂ ਉਦੋਂ ਕਹੋਗੇ ਗੱਲ ਉਹਦੀ ਟਾਲ ਦਿਓਗੇ, ਨਹੀਂ ਨਹੀਂ ਤੂੰ ਇੰਝ ਕਰ ਰਾਜਧਾਨੀ ਤੋਂ ਸਮੋਸੇ ਅਤੇ ਉਹ ਬਾਲੂਸ਼ਾਹੀਆਂ ਹੀ ਫੜ ਲਿਆ, ਕਿਉਂਕਿ ਤੁਹਾਨੂੰ ਪਤਾ ਪਰਮਾਤਮਾ ਤੁਹਾਡੇ ਨਾਲ ਹੈ। ਤੁਸੀਂ ਦੁਕਾਨ 'ਤੇ ਬੈਠੇ ਹੋ, ਦੁਕਾਨ 'ਤੇ ਬੈਠੇ ਜਿਹੜੀ ਵੀ ਕੋਈ ਲੇਡੀ ਆਉਂਦੀ ਹੈ, ਆਪਾਂ ਨੂੰ ਇਹ ਆਦਤ ਹੈ, ਹਰੇਕ ਨੂੰ ਕਹਿੰਦੇ ਭੈਣ ਜੀ ਇਹਦਾ ਸਪੈਸ਼ਲ ਪ੍ਰਾਈਜ਼ ਤੁਹਾਨੂੰ ਹੀ ਲਗਾਇਆ, ਮੈਂ ਹੋਰ ਨੂੰ ਕਿਸੇ ਨੂੰ ਦਿੰਦਾ, ਉਹਦੀ ਪਰਮਾਤਮਾ ਨੇ ਦੱਸਣਾ, ਉਹ ਕਿਉਂ ਝੂਠ ਬੋਲਦਾ, ਤੂੰ ਇਹੀ ਗੱਲਾਂ ਤਾਂ ਸਾਰਿਆਂ ਨੂੰ ਕਹੀ ਜਾਂਦਾ। ਜੇ ਹੁਣ ਹਲਵਾਈ ਦੀ ਦੁਕਾਨ 'ਤੇ ਬੈਠੇ ਹਾਂ, ਕੋਈ ਆਪਾਂ ਨੂੰ ਸਮੋਸੇ ਲੈਣ ਆਇਆ, ਉਹ ਕਹਿੰਦੇ ਅੰਕਲ ਜੀ ਇਹ ਸਮੋਸੇ ਕਰਨੇ, ਹਾਂ ਹਾਂ ਹੁਣੇ ਹੀ ਕੱਢੇ ਨੇ, ਫਿਰ ਤੁਸੀਂ ਇਹ ਨਹੀਂ ਕਹਿਣਾ ਤੁਹਾਨੂੰ ਪਤਾ ਪਰਮਾਤਮਾ ਨੂੰ ਉਹਦੀ ਗੱਲ, ਉਹ ਕਿਉਂ ਝੂਠ ਬੋਲਦੇ ਤਾਂ ਕੱਲ੍ਹ ਦੇ ਸਮੋਸੇ ਨੇ। ਸੋ ਅਸੀਂ ਕੀ ਗੱਲ ਹੈ ਵੀ ਅਸੀਂ ਮਹਿਸੂਸ ਨਹੀਂ ਕਰਦੇ ਵੀ ਪਰਮਾਤਮਾ ਸਾਡੇ ਨਾਲ ਹੈ। ਜਦੋਂ ਅਸੀਂ ਇਹ ਮਹਿਸੂਸ ਕਰਾਂਗੇ ਵੀ ਪਰਮਾਤਮਾ ਹਰ ਟਾਈਮ ਸਾਡੀ ਕਰਤੂਤ ਨੂੰ ਦੇਖ ਰਿਹਾ, ਚੰਗੇ ਕੰਮਾਂ ਨੂੰ ਵੀ ਦੇਖ ਰਿਹਾ, ਮਾੜੇ ਕੰਮਾਂ ਨੂੰ ਵੀ ਦੇਖ ਰਿਹਾ, ਤਾਂ ਸਾਡੇ ਦੇ ਵਿੱਚ ਚੇਂਜ ਆ ਜਾਣਗੀਆਂ। ਸਿਰਫ ਕਈ ਬੰਦਿਆਂ ਨੂੰ ਪਤਾ ਹੀ ਨਹੀਂ ਕੰਪਨੀ 'ਚ ਕਿਵੇਂ ਬੈਠਣਾ, ਉਹ ਕੀ ਕਰਦੇ ਨੇ ਕੰਪਨੀ 'ਚ ਬੈਠੇ, ਤੁਸੀਂ ਦੂਜੇ ਦੀ ਗੱਲ ਸੁਣੋ, ਆਪਣੀ ਗੱਲ ਸੁਣਾ ਲਓ, ਗੱਲ ਖਤਮ। ਆਤਮਕ ਉਹ ਪੁੱਛਦਾ ਵੀ ਦੋ ਦੁਨੀ ਕਿੰਨੇ ਹੁੰਦੇ ਨੇ, ਉਹ ਕਹਿੰਦਾ ਜੀ ਸਮੋਸੇ ਦੇ ਸੰਤਰੇ, ਸਵਾਲ ਕੋਈ ਜਵਾਬ ਕੋਈ, ਹਾਂਜੀ। ਸੋ ਤੁਸੀਂ ਆਰਾਮ ਨਾਲ ਸੁਣੋ, ਇੱਕ ਦੂਜੇ ਦੀ ਗੱਲ ਸੁਣੋ, ਆਪਣੀ ਗੱਲ ਸੁਣਾਓ, ਪਿਆਰ ਨਾਲ ਰਹੋ, ਦੂਜੇ ਦੀ ਗੱਲ ਕੱਟਦੇ ਹੋ, ਵੱਢਦੇ ਹੋ, ਉਹਦੇ ਨਾਲ ਕੀ ਹੈ ਤੁਸੀਂ ਐਵੇਂ ਆਪਣਾ ਭਾਰ ਚੜਾਈ ਜਾਂਦੇ ਹੋ, ਹਾਂਜੀ। ਸੋ ਪਿਆਰ ਨਾਲ, ਜੇ ਤੁਸੀਂ ਚੰਗਾ ਕੰਮ ਨਹੀਂ ਕਰ ਸਕਦੇ ਮਾੜਾ ਕਿਉਂ ਕਰਦੇ ਹੋ, ਲੈਂਗੁਏਜ ਵਧੀਆ ਬੋਲਣ ਦੀ ਕੋਸ਼ਿਸ਼ ਕਰੋ, ਪਰ ਜੇ ਜਿਸ ਤਰ੍ਹਾਂ ਦੀ ਬੋਲਣੀ ਹੈ ਤੇ ਤੁਸੀਂ ਕੰਪਨੀ 'ਚ ਬੈਠ ਕੇ ਸਿੱਖੋ, ਇਕੱਲੇ ਬੈਠ ਕੇ ਉਦੋਂ ਵਧੀਆ ਸਿੱਖ ਸਕਦੇ ਹੋ ਤੁਸੀਂ, ਕਿਉਂਕਿ ਇੱਕ ਤੂੰ ਹੋ ਇੱਕ ਮੈਂ ਹੋਵਾਂ, ਉਹ ਮੈਂ ਜਾਂਦੀ ਰੂੜੀ ਹੋਊਗੀ, ਉਹਦੇ ਤੂੰ ਹੀ ਤੂੰ, ਤੂੰ ਹੀ ਤੂੰ ਜਦੋਂ ਆਉਣੀ ਸ਼ੁਰੂ ਹੋਊਗੀ। ਅਤੇ ਦੂਜੀ ਗੱਲ ਇਹ ਵੀ ਕਿਸੇ ਨੂੰ ਬਖਸ਼ ਦਿਓ, ਹੁਣ ਮੇਰੇ ਕੋਲ ਮੇਰੇ ਇੱਕ ਆਈ ਹੈਵ 1 or 2 ਮਿੰਟਸ, ਆਈ ਹੈਵ 4 ਮਿੰਟਸ। ਸੋ ਮੈਨੂੰ ਗੱਲ ਯਾਦ ਆ ਗਈ, ਨਫ਼ਰਤ ਨਾਲ ਕੱਖ ਨਹੀਂ ਮਿਲਣਾ। ਕਹਿੰਦੇ ਨੇ ਨਾ ਜਿਹੜਾ ਆਪਣੇ ਸਵਾਮੀ ਵਿਵੇਕਾਨੰਦ ਸੀ, ਇਹ ਭਗਵੇਂ ਕੱਪੜੇ ਪਾਉਂਦੇ ਹੁੰਦੇ ਸੀਗੇ ਅਤੇ ਯੋਗਾ ਕਰਦੇ ਹੁੰਦੇ ਸੀ, ਬੜਾ ਮੈਡੀਟੇਸ਼ਨ ਕਰਦੇ ਹੁੰਦੇ ਸੀ, ਅਤੇ ਇਹਨਾਂ ਦੇ ਗੁਰੂ ਸੀਗੇ ਰਾਮ ਕ੍ਰਿਸ਼ਨ ਪਰਮਹੰਸ, ਹਾਂ ਸ਼ਾਇਦ ਹੀ ਸੀ ਤੇ ਤੁਸੀਂ ਕੋਈ ਦੱਸੋ ਇਹਦਾ ਉਪਾਅ, ਤੁਸੀਂ ਮੇਰੇ ਗੁਰੂ ਜੀ ਹੋ ਤੇ ਦੱਸੋ ਇਹਦੇ ਅੰਦਰ ਕੋਈ ਅੱਖਾਂ ਮੀਚ ਕੇ ਅੰਦਰ ਧਿਆਨ ਹੋ ਗਿਆ ਵੀ ਇਹ ਕਿਹੜੀ ਰੁਕਾਵਟ ਹੈ। ਸੋ ਕਹਿੰਦੇ ਨੇ ਪਰਮ ਜਿਹੜੇ ਪਰਮਹੰਸ ਸੀਗੇ ਰਾਮਾਕ੍ਰਿਸ਼ਨ ਪਰਮਹੰਸ, ਉਹਨਾਂ ਨੇ ਅੱਖਾਂ ਮੀਚੀਆਂ ਤੇ ਉਹਨੂੰ ਕਹਿੰਦੇ ਵੀ ਵਿਵੇਕਾਨੰਦ ਤੂੰ ਫਲਾਣੇ ਬੰਦੇ ਨੂੰ ਜਾਣਦਾ? ਉਹ ਕਹਿੰਦਾ ਹਾਂਜੀ ਉਹ ਤਾਂ ਇਸੇ ਮੁਹੱਲੇ ਚ ਰਹਿੰਦਾ। ਕਹਿੰਦਾ ਹਾਂ, ਤੂੰ ਐਂ ਕਰ ਉਹਦੇ ਘਰੇ ਜਾ ਕੇ ਨਾ ਮਾਫੀ ਮੰਗ ਕੇ ਆ। ਉਹ ਕਹਿੰਦਾ ਗੁਰੂ ਜੀ ਹੱਥ ਜੋੜ ਲਏ, ਕਹਿੰਦਾ ਜੋ ਮਰਜ਼ੀ ਹੋਰ ਕੰਮ ਕਰੋ ਮੈਂ ਕਰ ਦੂੰ, ਉਹਦੇ ਕੋਲ ਨਹੀਂ ਮੈਂ ਜਾਣਾ, ਉਹਨੂੰ ਤਾਂ ਮੈਂ ਬਹੁਤ ਨਫ਼ਰਤ ਕਰਦਾ, ਬੰਦਾ ਬਹੁਤ ਗੰਦਾ ਹੈ। ਮੇਰੇ ਨਾਲ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ, ਬੜੇ ਆਰਗੂਮੈਂਟ ਕਰਦਾ ਸੀ, ਮੇਰੀ ਗੱਲ ਕੱਟਦਾ ਹੁੰਦਾ ਸੀ, ਆਹ ਕਰਦਾ ਸੀਗਾ, ਉਹ ਕਰਦਾ ਸੀ, ਤੁਸੀਂ ਮੇਰੇ ਕੋਲ ਜਿਹੜਾ ਮਰਜ਼ੀ ਕੰਮ ਕਰਾਓ ਪਰ ਮੇਰਾ ਨਹੀਂ, ਕਹਿੰਦਾ ਮਨ ਮੰਨਦਾ ਉਹਦੇ ਕੋਲ ਜਾ ਕੇ ਮਾਫ਼ੀ ਮੰਗਣ ਨੂੰ। ਸੋ ਪਰਮਹੰਸ ਜੀ ਕਹਿੰਦੇ ਫਿਰ ਤੇਰੀ ਮਰਜ਼ੀ ਹੈ, ਜਦਾਂ ਤੂੰ ਮਨ ਦੀ ਮੰਨ ਲੈ ਜਾਂ ਫਿਰ ਗੁਰੂ ਦੀ ਮੰਨ ਲੈ। ਇਹ ਜਿਹੜੀ ਚੋਣ ਹੈ ਤੈਨੇ ਕਦੀਆਂ ਮਨ ਦੀ ਮੰਨਣੀ ਹੈ ਕਿ ਗੁਰੂ ਦੀ ਮੰਨੀ? ਕਹਿੰਦਾ ਨਹੀਂ ਜੀ ਗੁਰੂ ਦੀ ਮੰਨੀ ਹੈ। ਕਹਿੰਦੇ ਫਿਰ ਜਾ। ਕਹਿੰਦਾ ਜੀ ਕਦੋਂ? ਕਹਿੰਦਾ ਹੁਣੀ ਰਾਈਟ ਵੇ ਜਾ। ਉਹ ਚਲਿਆ ਗਿਆ ਜੀ ਗੁਰੂ ਦੀ ਗੱਲ ਮੰਨ ਕੇ। ਉਹ ਗਲੀ ਦੇ ਵਿੱਚ ਹੀ ਰਹਿੰਦਾ ਸੀ, ਉਹਦਾ ਦੋਸਤ ਜਿਹਨੂੰ ਨਫ਼ਰਤ ਕਰਦਾ, ਜਿਹਨੂੰ ਦੁਸ਼ਮਣ ਸਮਝਦਾ ਸੀ, ਹੱਥ ਜੋੜ ਕੇ ਖੜ ਕੇ ਬੈਲ ਦਿੱਤੀ। ਜਦ ਉਹਦੇ ਫਰੈਂਡ ਨੇ ਖੋਲਿਆ, ਦੇਖਿਆ ਵਿਵੇਕਾਨੰਦ ਥੱਲੇ ਖੜਾ, ਨੀਵੀਂ ਪਾਈ, ਅੱਖਾਂ 'ਚ ਹੰਝੂ ਆ ਰਹੇ ਨੇ, ਹੱਥ ਜੋੜਨੇ ਜੋੜੀ ਖੜੇ ਆ। ਕਹਿੰਦੇ ਦੋਸਤ ਪਿਆਰੇ ਮਿੱਤਰ, ਮੈਂ ਤੇਰੇ ਕੋਲ ਅੱਜ ਮਾਫ਼ੀ ਮੰਗਣ ਆਇਆ, ਮੈਂ ਤੈਨੂੰ ਜ਼ਿੰਦਗੀ 'ਚ ਬਹੁਤ ਕਸ਼ਟ ਦਿੱਤੇ ਨੇ, ਬਹੁਤ ਬੁਰਾ ਭਰਾ ਬੋਲਿਆ, ਤੂੰ ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ। ਅੱਖਾਂ 'ਚ ਹੰਝੂ ਸੀਗੇ, ਉਹ ਵੀ ਪਿਘਲ ਗਿਆ ਵੀ ਇਹ ਵਿਵੇਕਾਨੰਦ ਜਿਹਨੂੰ ਸਾਰੀ ਦੁਨੀਆ ਪੂਜਦੀ ਹੈ, ਪੈਰੀ ਹੱਥ ਲਾਉਂਦੀ ਹੈ, ਮੇਰੇ ਹੱਥ ਮੁਰੇ ਖੜਿਆ, ਉਹਨੇ ਘੁੱਟ ਕੇ ਜੱਫੀ ਪਾਲੀ, ਅੰਦਰ ਗਏ ਚਾਹ ਪਾਣੀ ਪੀਤਾ। ਸੋ ਜਦੋਂ ਸ਼ਾਮ ਨੂੰ ਕਹਿੰਦੇ ਮਹਾਰਾਜ ਵਿਵੇਕਾਨੰਦ ਜੀ ਪਾਠ ਤੇ ਬੈਠੇ, ਉਹਨਾਂ ਦਾ ਦਰਵਾਜ਼ਾ ਖੁੱਲ ਗਿਆ, ਪਰਮਾਨੰਦ ਆਇਆ। ਤੇ ਦੂਜੇ ਦਿਨ ਉਹ ਗੁਰੂ ਜੀ ਨੂੰ ਪੁੱਛਦੇ ਨੇ ਵੀ ਗੁਰੂ ਜੀ ਅੱਜ ਮੈਨੂੰ ਆਨੰਦ ਬਹੁਤ ਆਇਆ ਅੰਦਰੋਂ, ਪਰ ਮੈਨੂੰ ਦੱਸੋ ਵੀ ਉਹ ਭਾਈ ਸਾਹਿਬ ਤੋਂ ਮਾਫ਼ੀ ਮੰਗਾਉਣ ਦਾ ਤੇ ਮੇਰੇ ਆਨੰਦ ਆਉਣ ਦਾ ਕੀ, ਉਹਦੇ ਵਿੱਚ ਕੀ ਲਿੰਕ ਕੀ ਹੈ? ਸੋ ਉਹਨਾਂ ਦੇ ਗੁਰੂ ਜੀ ਨੇ ਕਿਹਾ, ਪਰਮਾਨੰਦ ਜੀ ਨੇ, ਕਹਿੰਦੇ ਬੇਟਾ ਵਿਵੇਕਾਨੰਦ ਇਹੀ ਤਾਂ ਅਸਰ ਸੀ, ਤੂੰ ਨਫ਼ਰਤ ਕਰਦਾ ਸੀ, ਬਾਕੀ ਸਾਰਾ ਕੰਮ ਚੰਗਾ ਸੀ, ਤੇਰੇ ਇੱਕ ਨਫ਼ਰਤ ਸੀਗੀ। ਉਹ ਜਿੰਨਾ ਚਿਰ ਤੂੰ ਨਫ਼ਰਤ ਦੂਰ ਨਹੀਂ ਨਾ ਕਰਦਾ ਆਪਣੇ ਮਨ ਦੇ ਵਿੱਚੋਂ, ਤੂੰ ਤਰੱਕੀ ਨਹੀਂ ਕਰ ਸਕਦਾ। ਤੂੰ ਅੱਜ ਨਫ਼ਰਤ ਦੂਰ ਕਰਕੇ ਉਹਨਾਂ ਜੱਫੀਆਂ ਪਾ ਲਈਆਂ, ਅੱਜ ਤੇਰਾ ਦਰਵਾਜ਼ਾ ਖੁੱਲ੍ਹ ਗਿਆ, ਅੰਦਰੋਂ ਤੈਨੂੰ ਪਰਮ ਹੋ ਗਿਆ। ਸੋ ਕਹਿਣ ਦਾ ਮਤਲਬ ਇਹ ਹੈ ਵੀ ਨਿੰਦਿਆ ਚੁਗਲੀ ਕਰਕੇ, ਨਫ਼ਰਤ ਕਰਕੇ ਸਾਨੂੰ ਕੱਢਣ ਪਾਉਣ ਨੂੰ ਕੁਛ ਨਹੀਂ, ਜਿੰਨਾ ਕੁ ਭਾਰ ਘਟਾ ਲਈਏ, ਮਾਫ਼ੀ ਮੰਗ ਲਈਏ, ਇਗਨੋਰ ਕਰ ਲਈਏ, ਜੋ ਕੁਛ ਕਰੀਏ, ਭਾਰ ਨਾ ਹੋਰ ਚੱਕੀਏ, ਸਾਡਾ ਕੰਮ ਸਫਲ ਹੋ ਜਾਊਗਾ। ਟਾਈਮ ਮੇਰੇ ਖਿਆਲ ਹੁਣ ਇੱਕ ਮਿੰਟ ਹੈਗਾ, ਇੱਕ ਮਿੰਟ ਦਾ ਅਖੀਰ ਦਾ ਫਾਇਦਾ ਲੈਣਾ ਵੀ ਜੇ ਤੁਸੀਂ ਐਨਕਾਂ ਲੈਣੀਆਂ ਕੱਲ ਨੂੰ ਆ ਜਾਓ, 12 ਵਜੇ ਤੋਂ ਲੈ ਕੇ 5 ਵਜੇ ਤੱਕ ਕੋਸਟ ਪ੍ਰਾਈਸ ਤੇ ਮਿਲਣਗੀਆਂ। ਚਾਹੇ ਤੁਸੀਂ ਉਹ ਰੇਵਨ ਹੈ, ਰੇਵਨ ਸਨਗਲਾਸਿਸ ਨੇ, ਗੂਚੀ ਹੈ, ਪ੍ਰਾਡ ਹੈ, ਟੋਮਫੋਰਡ ਹੈ, ਡਿਓਰ ਹੈ, ਇਸੇ ਤਰ੍ਹਾਂ ਜਿਹੜੀਆਂ ਆਈ ਫਰੇਮਸ ਨੇ, ਜਾਂ 100 ਦੀਆਂ 2 ਮਿਲਣਗੀਆਂ। ਲੈਂਜ ਕੋਸਟ ਤੇ ਲੈ ਲਓ, ਬੱਚਿਆਂ ਦੀਆਂ $80 ਦੀਆਂ ਲੈਂਜ ਪਾ ਕੇ ਦੇ ਦਿੰਦੇ ਹਾਂ। ਸੋ ਜੇ ਤੁਸੀਂ ਫਾਇਦਾ ਉਠਾਉਣਾ ਕੱਲ ਨੂੰ ਆ ਜਾਓ। ਬਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ, ਉੱਥੇ ਗੈਸ ਵੀ ਸਸਤੀ ਲੱਗੀ ਹੁੰਦੀ ਹੈ, ਪੀਜ਼ਾ ਵੀ ਬੜਾ ਵਧੀਆ ਹੁੰਦੀ ਆ, ਅਤੇ ਡੈਂਟਿਸਟ ਵੀ ਹੈਗਾ, ਅਤੇ ਸਾਡੇ ਕੋਲ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਿਲੀ ਪ੍ਰੈਕਟਿਸ ਹੈ। ਸੋ ਫਾਰਮੇਸੀ ਹੈ, ਅਤੇ ਐਨਕਾਂ ਦੀ ਦੁਕਾਨ ਹੈ। ਜੋ ਤੁਸੀਂ ਮਰਜ਼ੀ ਮੌਜ ਨਾਲ ਆਓ, ਖੁਸ਼ੀ ਖੁਸ਼ੀ ਆਓ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 4 ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ, ਫਰਾਈਡੇ ਬੰਦ, ਸੈਚਰਡੇ ਅਤੇ ਸੰਡੇ 11 ਤੋਂ ਲੈ ਕੇ 2 ਵਜੇ ਤੱਕ। ਪ੍ਰੋਗਰਾਮ ਹੋ ਗਿਆ ਖਤਮ, ਜੇ ਕੁਛ ਵੱਧ ਘੱਟ ਕੇ ਆ ਗਿਆ ਹੋਵੇ ਸੋਰੀ ਫਾਰ ਦੈਟ। ਕੱਲ੍ਹ ਨੂੰ ਤੁਸੀਂ ਸੁਣ ਲਓ 3 ਵਜੇ ਤੋਂ ਲੈ ਕੇ 4 ਵਜੇ ਤੱਕ। ਕੋਈ ਆਪਣੀ ਆਊਟਪੁੱਟ ਦੇਣੀ ਹੈ, ਮੋਸਟ ਵੈਲਕਮ। ਤੁਸੀਂ ਮੇਰੇ ਨਾਲ ਕਦੇ ਫੋਨ 'ਤੇ ਵੀ ਗੱਲ ਕਰਨੀ ਹੈ, ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے، اور طلبہ اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰਾ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
कार टायर, कार टायर, कार टायर। सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
You are listening to WTOR 770 AM, Youngstown, Toronto.